संपूर्ण सिया राम। ज्यों जल मैं जल आए खटाना, त्यों ज्योति संग जोत समाना। मिट गए गवन पाए विश्राम, नानक प्रभु का सद कुर्बान। सुखो तल गुर सेविए, अहनिस सहज सुभाए। दर्शन परसिया गुरु का, जन्म मरण दुख जाए। हो वै सिवत संबंधी, नूर अरसो पुरसो झटिया। तुद निठे सच्चे पातशाह, मर जन्म जन्म दी कटिया। सज्जन सच्चा पातशाह, सिर सहंद साहू। जिस पास बैठे सो सब नांदा वे साहू। बाणी गुरु गुरु है बाणी, विच बाणी अमृत सारे। गुरबाणी कह सेवक जन मन, परतख गुरु निस्तारे।
सतनाम श्री वाहे गुरु साहब जीओ। सोरठ महला पंजवा, गुरपुर कृपा तारी। प्रभ पूरी लोच हमारी, गुरपुर कृपा तारी। प्रभ पूरी लोच हमारी।
वाहगुरु जी का खालसा, वाहगुरु जी की फतेह। मेरी पीरी दे मालिक, लोक पलोक दे सहायक, दल पंजन गुर सूरमा, बड़ जोधा बहुत पारे उपकारी, धन गुरु हरगोबिंद साहब सच्चे पातशाह, क्योंकि प्रीतम जी की साजिल वाजी हुई गुरु रूप, गुरु खालसा साध संगत जी, सचखंड वासी महापुरुख ब्रह्म ज्ञानी तत्वेते सूरबीर जोधे हठी तपी बली, गुरमुख प्यारे संत बाबा सोहन सिंह साहब जथेदार, गुरमुख प्यारे पवित्र सलाना याद दे विच आपां सतगुरु सच्चे पातशाह दे चरणां विच जुड़ मिल के उन्हां नूं सही अर्थां विच सच्ची श्रद्धांजलि भेंट करन वास्ते सजे दीवान दे विच सतगुरु सच्चे पातशाह जी दे गुण गा रहे हां, सुन रहे हां। वटपागियो, असल विच महापुरखां दी पवित्र याद इस तरीके दे नाल मनाई जानी चाहीदी है जिवें मनाई जा रही है। बहुत भारी एक पासे चित विच वैराग वाली दशा है, ब्रह्म ज्ञानी रब दे प्यारियां दा विछोड़ा कोई मामूली जी गल नहीं हुंदा, इह विछोड़ा सहा ना जाए। रब दे प्यारे एक छोटे जे परिवार दे केवल सामण वाले या एक छोटे जे पिंड या इलाके दे विच ही केवल उन्हां दी प्रभता या लोड़ या वडियाई नहीं हुंदी, रब दे प्यारियां नूं सारिया थावां ते लोड़ हुंदी, उह सब नूं प्यारे हुंदे हन। सो इस वास्ते एडे वे महापुरशा की पवित्र याद जदों मन में आती है तो मन में वैराग भी पैदा होता है, पर नाल नाल ये भी चित विच प्रसन्नता हो रही है गुरु की कृपा दे नाल कि हर साल उन्हां दी याद मनाउंदिआं छेवें पातशाह महाराज साहब का पवित्र इत्थे आगमन दिहाड़ा मनाउंदिआं धन बाबा बिधी चंद साहब ब्रह्म ज्ञानी सतगुरु छेवें पातशाह जी की महान और पूर्ण कृपा के पात्र उन्हों का जो सालाना जोड़ मेला मना ਤਾਂ ਕੁਝ ਸਾਲਾਂ ਦੇ ਵਿੱਚ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੜੀ ਭਾਰੀ ਕਿਰਪਾ ਹੋ ਰਹੀ ਹੈ, ਮਹਾਨ ਤਰੱਕੀ ਹੋ ਰਹੀ ਹੈ। ਕਦੇ ਇਹ ਚਿੱਤ ਵਿੱਚ ਕੁਝ ਸਾਲ ਪਹਿਲਾਂ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਜਦੋਂ ਦੁਪਹਿਰੇ ਦੀਵਾਨ ਸਜਿਆ ਹੋਵੇ, ਇੱਕ ਦੋ ਢਾਈ ਵਜੇ ਦਾ ਟਾਈਮ ਹੋਵੇ ਔਰ ਹਜ਼ਾਰਾਂ ਸੰਗਤਾਂ ਪੰਡਾਲ ਵਿੱਚ ਜੁੜੀਆਂ ਹੋਣ, ਤਾਂ ਕੇਵਲ ਗੁਰੂ ਕੀ ਬਾਣੀ ਦਾ ਕੀਰਤਨ ਜਿੱਥੇ ਗਾਇਆ ਜਾ ਰਿਹਾ ਹੋਵੇ, ਤਾਂ ਉੱਥੇ ਸੰਗਤਾਂ ਜੁੜ ਮਿਲ ਕੇ ਟਿਕ ਕੇ ਦੇਵਤਿਆਂ ਤਰ੍ਹਾਂ ਸਮਾਧੀਆਂ ਲਾ ਲਾ ਕੇ ਇਹ ਦੁਪਹਿਰੇ ਵੀ ਕਦੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਨਗੀਆਂ। ਇਹ ਸੁਭਾਅ ਬਹੁਤ ਘੱਟ ਸੀ ਜਿਹੜਾ ਪੈਣਾ ਬੜਾ ਭਾਰੀ ਜ਼ਰੂਰੀ ਸੀ। ਸੋ ਸਤਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ, ਸਲਾਨੇ ਜੋੜ ਮੇਲੇ ਹੋਣ ਔਰ ਦੁਪਹਿਰ ਦਾ ਟਾਈਮ ਹੋਵੇ ਔਰ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦਾ ਨਿਰੋਲ ਕੀਰਤਨ ਹੋ ਰਿਹਾ ਹੋਵੇ ਔਰ ਕੋਈ ਵੀ ਮਾਈ ਭਾਈ ਉੱਚੀ ਆਵਾਜ਼ ਨਾਲ ਨਾ ਬੋਲ ਰਿਹਾ ਹੋਵੇ, ਸਾਰਿਆਂ ਦੇ ਕੰਨ ਨੂੰ ਗੁਰੂ ਕੀ ਬਾਣੀ ਵੱਲ, ਸਾਰਿਆਂ ਦੇ ਮਨ ਨੂੰ ਮਨ ਗੁਰੂ ਕੇ ਚਰਨਾਂ ਵੱਲ ਔਰ ਸਾਰਿਆਂ ਦਾ ਧਿਆਨ ਗੁਰੂ ਕੇ ਸ਼ਬਦ ਵੱਲ ਜੁੜਿਆ ਹੋਵੇ, ਸਾਰਿਆਂ ਦੀ ਦਿਲੀ ਤਾਂਗ, ਸਾਰਿਆਂ ਦੀ ਦਿਲੀ ਇੱਛਾ ਇਹੀ ਹੋਵੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਡੇ 'ਤੇ ਵੀ ਰਹਿਮਤਾਂ ਕਰੋ, ਸਾਡੇ 'ਤੇ ਵੀ ਬਖਸ਼ਿਸ਼ਾਂ ਕਰੋ, ਅਸੀਂ ਵੀ ਤੁਹਾਡੀ ਬਾਣੀ ਪੜ੍ਹੀਏ, ਸੁਣੀਏ, ਗਾਈਏ, ਵਿਚਾਰੀਏ, ਆਪਣਾ ਜੀਵਨ ਉੱਚਾ ਬਣਾਈਏ ਔਰ ਉੱਚਾ ਜੀਵਨ ਬਣਾ ਕਰਕੇ ਆਪਣਾ 84 ਦਾ ਗੇੜਾ ਗਲੋਂ ਕੱਟੀਏ। ਸੋ ਇਸ ਵਾਸਤੇ ਬੜੀ ਭਾਰੀ ਪ੍ਰਸੰਨਤਾ ਚਿੱਤ ਵਿੱਚ ਹੋ ਰਹੀ ਹੈ। ਮੇਰੀ ਕਾਮਨਾ ਕਈ ਸਾਲਾਂ ਤੋਂ ਲੈ ਕੇ ਲਗਾਤਾਰ ਇਹੀ ਹੈ ਕਿ ਜਿਵੇਂ ਅੱਜ ਇੱਥੇ ਦੀਵਾਨ ਸਜਿਆ ਹੈ, ਇਸੇ ਤਰ੍ਹਾਂ ਜਿੰਨੇ ਵੀ ਜੋੜ ਮੇਲੇ ਆਪਾਂ ਮਨਾਉਂਦੇ ਹਾਂ ਉਹਨਾਂ ਸਾਰਿਆਂ 'ਚ ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦਾ ਨਿਰੋਲ ਕਥਾ ਔਰ ਨਿਰੋਲ ਗੁਰਮਤਿ ਦਾ ਪ੍ਰਚਾਰ ਬੜੀ ਦ੍ਰਿੜਤਾ ਨਾਲ ਔਰ ਚੜ੍ਹਦੀ ਕਲਾ ਨਾਲ ਹੋਣਾ ਚਾਹੀਦਾ। ਜੋੜ ਮੇਲਿਆਂ ਵਿੱਚ ਵੇਖਣ ਵਿੱਚ ਆਉਂਦਾ ਹੈ ਆਸਾ ਦੀ ਵਾਰ ਦਾ ਕੀਰਤਨ ਤੜਕੇ ਤੜਕੇ ਲੋਕਾਂ ਨੇ ਸੁੱਤਿਆਂ ਸੁੱਤਿਆਂ ਤੋਂ ਹੋ ਜਾਣਾ। ਜੇ ਕੀਰਤਨ ਦੀ ਕੋਈ ਗੱਲ ਕਰੋ, ਕਥਾ ਦੀ ਗੱਲ ਕਰੋ, ਤਾਂ ਉੱਥੇ ਕੋਈ ਵੀ ਪਹਿਲਾਂ ਤਾਂ ਆਪ ਜੋ ਸੇਵਾਦਾਰ ਹੁੰਦੇ ਨੇ, ਜ਼ਿੰਮੇਵਾਰ ਹੁੰਦੇ ਨੇ, ਉਹ ਕਦੇ ਸਟੇਜ 'ਤੇ ਬੈਠ ਕੇ ਸੁਣਨ ਨੂੰ ਤਿਆਰ ਨਹੀਂ। ਭਲਾ ਜੇ ਉਹ ਆ ਜਾਣ ਤਾਂ ਬਾਕੀ ਸੰਗਤਾਂ ਜਿਹੜੀਆਂ ਨੇ ਉਹਨਾਂ ਦਾ ਚਿੱਤ ਪੂਰਾ ਨਹੀਂ ਸੀ ਲੱਗਦਾ, ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੱਜ ਇਹ ਪਵਿੱਤਰ ਨਜ਼ਾਰਾ ਵੇਖ ਕੇ ਰੋਮ ਰੋਮ ਪ੍ਰਸੰਨ ਹੋ ਰਿਹਾ ਹੈ ਕਿ ਠੀਕ ਜੋ ਮਰਿਆਦਾ ਦਸਾਂ ਪਾਤਸ਼ਾਹੀਆਂ ਨੇ ਕਿਰਪਾ ਕਰਕੇ ਚਲਾਈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਲਾਈ, ਉਹ ਮਰਿਆਦਾ ਉਹਨਾਂ ਦੇ ਅਸਥਾਨਾਂ 'ਤੇ ਅੱਜ ਕਾਇਮ ਹੋਈ ਦਿਸ ਰਹੀ ਹੈ। ਸੋ ਗੁਰੂ ਪਿਆਰਿਓ, ਇਸ ਵਾਸਤੇ ਇਹ ਬੜੀ ਭਾਰੀ ਗੁਰੂ ਕੀ ਕਿਰਪਾ ਪ੍ਰਤੀਤ ਹੋ ਰਹੀ ਹੈ। ਆਪਾਂ ਧੰਨ ਬਾਬਾ ਸੋਹਣ ਸਿੰਘ ਸਾਹਿਬ ਜੀ ਦਾ ਪਵਿੱਤਰ ਦਿਹਾੜਾ ਮਨਾ ਰਹੇ ਹਾਂ, ਜਿਨ੍ਹਾਂ ਦਾ ਜੀਵਨ ਸੋ ਇੱਕ ਮਨੁੱਖ ਕੀ ਜੇ ਚਾਰੇ ਵੇਦ ਵੀ ਉਚਾਰਨ ਲੱਗਣ ਤਾਂ ਉਹ ਵੀ ਬੇਅੰਤ ਬੇਅੰਤ ਕਰਕੇ ਕਹਿਣਗੇ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇ ਤਾਂ ਸੁਣੈ ਤੇ ਤਾਂ ਬਖਿਆਨੈ। ਮਹਾਤਮਾ ਰੱਬ ਦੇ ਪਿਆਰੇ, ਇਹਨਾਂ ਨੂੰ ਨਿੱਤ ਅਵਤਾਰ ਸੰਸਾਰ ਵਿੱਚ ਮੰਨਿਆ ਗਿਆ। ਅਵਤਾਰ ਉਹ ਹੁੰਦਾ ਜਿਹੜੇ ਕਿਸੇ ਬਿਪਤਾ ਤੋਂ ਕੌਮ ਨੂੰ, ਦੇਸ਼ ਨੂੰ ਬਚਾਉਣ ਵਾਸਤੇ ਕੋਈ ਵਿਸ਼ੇਸ਼ ਸ਼ਕਤੀ ਤਾਕਤ ਕਰਾਮਾਤ ਲੈ ਕੇ ਪੁੱਜਣ, ਆਪਣੇ ਪ੍ਰਚਾਰ ਰਾਹੀਂ, ਆਪਣੇ ਉੱਚੇ ਜੀਵਨ ਰਾਹੀਂ, ਆਪਣੀ ਸਿੱਖਿਆ ਰਾਹੀਂ ਉਹ ਕੁਰੀਤੀਆਂ ਵੱਧ ਫੈਲੀਆਂ ਦੂਰ ਕਰਕੇ ਉੱਚਾ ਸੁੱਚਾ ਜੀਵਨ, ਭਾਵ ਭਗਤੀ, ਪਰਮੇਸ਼ਰ ਦਾ ਸਿਮਰਨ ਭਜਨ, ਧਰਮ ਦੀ ਕਿਰਤ, ਪਰਉਪਕਾਰ, ਨੇਕੀ, ਸੋ ਇਹੋ ਜਿਹੇ ਗੁਣ ਬਖਸ਼ ਕਰਕੇ ਸੋ ਜੀਆਂ ਦੀ ਕਲਿਆਣ ਕਰਨ। ਸੋ ਗੁਰੂ ਪਿਆਰਿਓ, ਧੰਨ ਐਸੇ ਗੁਰਮੁਖ ਪਿਆਰੇ ਜਿਹਨਾਂ ਦਾ ਜੀਵਨ ਆਪ ਤਰੇ ਤਾਰੇ ਸ੍ਰਿਠਾ, ਹੁਣੇ ਆਪਾਂ ਸੁਣ ਰਹੇ ਸੀ ਰਾਗੀਆਂ ਸਿੰਘਾਂ ਦੇ ਪਾਸੋਂ, ਬਲਿਹਾਰੀ ਤਿੰਨਾਂ ਗੁਰ ਸਿੱਖਾਂ, ਬਲਿਹਾਰ ਜਾਈਏ, ਕੁਰਬਾਨ ਜਾਈਏ, ਆਪਣਾ ਆਪ ਉਹਨਾਂ ਤੋਂ ਵਾਰਨੇ ਫੇਰਨੇ ਕਰੀਏ, ਸਭ ਕੁਛ ਉਹਨਾਂ ਗੁਰੂ ਕੇ ਸਿੱਖਾਂ ਤੋਂ ਵਾਰ ਦੇਈਏ, ਜਿਹੜੇ ਗੁਰੂ ਕੇ ਪਿਆਰੇ ਆਪ ਤਰਦੇ ਨੇ ਸੰਸਾਰ ਤੋਂ ਤੇ ਬਾਕੀ ਸਾਰਿਆਂ ਨੂੰ ਤਾਰ ਨੂੰ ਸਮਰੱਥ ਹੁੰਦੇ ਹਨ। ਸੋ ਉਹਨਾਂ ਗੁਰਮੁਖ ਪਿਆਰਿਆਂ ਦਾ ਜੀਵਨ ਇੱਕ ਜਹਾਜ਼ ਵਰਗਾ ਹੁੰਦਾ ਹੈ, ਇੱਕ ਬੇੜੇ ਵਰਗਾ ਹੁੰਦਾ ਹੈ। ਜਿਵੇਂ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਾਈ ਕਿਹਾ ਸੀ ਮੰਝ ਜੀ ਨੂੰ ਕਿ ਭਾਈ ਮੰਝ, ਅਸੀਂ ਤੈਨੂੰ ਪਿਆਰੇ, ਤੂੰ ਸਾਨੂੰ ਪਿਆਰਾ ਹੈ, ਤੂੰ ਸਾਡਾ ਇੱਕ ਜਹਾਜ਼ ਹੈ। ਗੁਰਸਿੱਖਾ, ਜੋ ਤੇਰੀ ਸੰਗਤ ਕਰੇਗਾ, ਜੋ ਤੈਥੋਂ ਉਪਦੇਸ਼ ਲੈ ਕੇ ਗੁਰੂ ਘਰ ਦੀ ਸਿੱਖੀ ਕਮਾਵੇਗਾ, ਉਹ ਵੀ ਤਰ ਜਾਵੇਗਾ, ਤੂੰ ਆਪ ਵੀ ਤਰੇਗਾ, ਹੋਰਨਾਂ ਨੂੰ ਵੀ ਤਾਰੇਗਾ। ਸੋ ਐਸਾ ਪਵਿੱਤਰ ਜੀਵਨ ਜਿੰਨਾ ਗੁਰੂ ਕੇ ਪਿਆਰਿਆਂ ਦਾ ਹੈ, ਤੁਹਾਨੂੰ ਐਸੇ ਗੁਰਸਿੱਖ ਆਪ ਤਰਦੇ ਨੇ, ਅਰੇ ਕੁਟੰਬ ਸੰਗ ਲੋਕ ਕੁੱਲ ਸਵਾਇਆ, ਉਹ ਹੋਰਨਾਂ ਨੂੰ ਵੀ ਤਾਰਦੇ ਹਨ। ਰੱਬ ਦੇ ਪਿਆਰੇ, ਗੁਰਮੁਖ ਮੋਏ ਜੀਵਨ ਦੇ ਪ੍ਰਵਾਨ ਹੈ, ਗੁਰਮੁਖ ਜਿਉਂਦੇ ਵੀ ਪ੍ਰਵਾਨੀਕ ਉੱਚੇ ਸੁੱਚੇ ਜੀਵਨ ਦੇ ਨਾਲ ਸੰਸਾਰ ਦੀ ਕਲਿਆਣ ਕਰਦੇ ਹਨ। ਜੇ ਗੁਰਮੁਖ ਸੱਚਖੰਡ ਨੂੰ ਚਲੇ ਜਾਣ ਤਾਂ ਵੀ ਉਹ ਪ੍ਰਵਾਨ ਹਨ, ਉਹਨਾਂ ਦੀ ਯਾਦ ਵਿੱਚ ਜਗਿਆਸੂ ਜਨ, ਉਹਨਾਂ ਦੇ ਪ੍ਰੇਮੀ ਗੁਰਮੁਖ ਵੈਰਾਗ ਮਨ ਵਿੱਚ ਪੈਦਾ ਕਰਕੇ ਸੋਹਣੀ ਪਵਿੱਤਰ ਯਾਦ ਉਹਨਾਂ ਦੀ ਮਨਾ ਕੇ ਗੁਰੂ ਕੇ ਗੁਣ ਗਾ ਕੇ ਉਹਨਾਂ ਦੇ ਜੀਵਨ ਦੀ ਰੀਸ ਕਰਨ ਦਾ ਯਤਨ ਕਰਦੇ ਹੋਏ ਸੋ ਆਪਣਾ ਜੀਵਨ ਉੱਚਾ ਸੁੱਚਾ ਬਣਾ ਕੇ ਆਪਣਾ ਵੀ ਪਾਰ ਉਤਾਰਾ ਕਰਦੇ ਹਨ। ਇਸ ਵਾਸਤੇ ਗੁਰਮੁਖਾਂ ਦਾ ਸੰਸਾਰ ਵਿੱਚ ਆਉਣਾ ਵੀ ਸਫਲਾ, ਗੁਰਮੁਖ ਪਿਆਰਿਆਂ ਦਾ ਸੰਸਾਰ ਵਿੱਚ ਰਹਿਣਾ ਵੀ ਸਫਲਾ, ਜੇ ਗੁਰਮੁਖ ਪਿਆਰੇ ਪਾਣ ਵਿੱਚ ਸੱਚਖੰਡ ਨੂੰ ਚਲੇ ਜਾਣ ਉਹਨਾਂ ਦਾ ਜਾਣਾ ਵੀ ਸਫਲਾ ਹੈ, ਉਹਨਾਂ ਦਾ ਜਾਣਾ ਵੀ ਆਮ ਦੁਨੀਆਂ ਵਰਗਾ ਨਹੀਂ। ਸੋ ਇਸ ਵਾਸਤੇ ਧੰਨ ਉਹਨਾਂ ਗੁਰਮੁਖ ਪਿਆਰਿਆਂ ਦੀ ਯਾਦ ਜਿਸ ਵਿੱਚ ਆਪਾਂ ਜੁੜ ਕੇ ਗੁਰੂ ਕੀ ਬਾਣੀ ਦਾ ਕੀਰਤਨ ਅਖੰਡ ਪਾਠਾਂ ਦੇ ਪ੍ਰਵਾਹ ਸੋ ਗੁਰੂ ਕੀ ਕਿਰਪਾ ਨਾਲ ਤੇ ਕੀਰਤਨ ਔਰ ਕਥਾ ਸਰਵਣ ਕਰ ਰਹੇ ਹਾਂ। ਗੁਰੂ ਪਿਆਰਿਓ, ਹਜ਼ੂਰ ਦਾ ਪਵਿੱਤਰ ਸ੍ਰੀ ਮੁਖਵਾਕ ਆਇਆ ਹੈ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਸੰਸਾਰ ਵਿੱਚ ਬੜੇ ਰਸਤੇ ਹਨ, ਉਹਨਾਂ ਰਸਤਿਆਂ 'ਤੇ ਚੱਲਣਾ ਕੋਈ ਸੌਖਾ ਹੈ, ਕੋਈ ਸਾਇੰਸਦਾਨ ਬਣ ਜਾਣਾ, ਕੋਈ ਕਾਨੂੰਨਦਾਨ ਬਣ ਜਾਣਾ, ਕੋਈ ਪਹਿਲਵਾਨ ਬਣ ਜਾਣਾ, ਕੋਈ ਤਲਵਾਨ ਬਣ ਜਾਣਾ, ਹੋਰ ਕੋਈ ਵਕੀਲ ਬਣ ਜਾਣਾ, ਕੋਈ ਹਾਕਮ ਜਰਨੈਲ ਬਣ ਜਾਣਾ, ਇਹ ਬਹੁਤ ਛੋਟੀਆਂ ਚੀਜ਼ਾਂ ਨੇ, ਇਹ ਮਾਮੂਲੀ ਚੀਜ਼ਾਂ ਨੇ ਔਰ ਇਹ ਸੌਖੀਆਂ ਚੀਜ਼ਾਂ ਹਨ। ਇਹਨਾਂ ਰਸਤਿਆਂ 'ਤੇ ਤੁਰ ਪੈਣਾ ਕੋਈ ਔਖਾ ਨਹੀਂ, ਚੋਰ ਬਣ ਜਾਣਾ, ਡਾਕੂ ਬਣ ਜਾਣਾ, ਠੱਗ ਬਣ ਜਾਣਾ, ਸ਼ਰਾਬੀ ਕਬਾਬੀ ਬਣ ਜਾਣਾ, ਟਹਿਲੀਆਂ ਕਲਾ ਵਾਲੇ ਜੀਵਨ ਵਾਲੇ ਬਣ ਜਾਣਾ, ਇਹ ਕੋਈ ਬਹੁਤੇ ਯਤਨ ਕਰਨ ਦੀ ਲੋੜ ਨਹੀਂ, ਥੋੜ੍ਹੇ ਜਿਹੇ ਯਤਨ ਦੇ ਨਾਲ ਉਹੋ ਜਿਹਾ ਜੀਵਨ ਅਪਣਾਇਆ ਜਾ ਸਕਦਾ ਹੈ। ਪਰ ਜਿਹੜਾ ਸੰਤਾਂ ਵਾਲਾ ਮਾਰਗ ਰਸਤਾ ਹੈ, ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵੱਡ ਭਾਗੀ ਪਾਏ। ਕੋਈ ਵੱਡਿਆਂ ਭਾਗਾਂ ਵਾਲਾ ਜਿਹੜਾ ਸੰਤਾਂ ਦੇ ਰਸਤੇ 'ਤੇ ਪੈਰ ਤੁਰੇ, ਸੰਤ ਬਣਨਾ ਬੜਾ ਭਾਰੀ ਔਖਾ ਹੈ, ਸੰਤ ਕਹਾ ਲੈਣਾ ਬੜਾ ਸੌਖਾ ਹੈ ਪਰ ਸੰਤ ਬਣਨਾ ਬੜਾ ਔਖਾ ਹੈ। ਜੇ ਕੋਈ ਬਣਨਾ ਚਾਹੇ ਤਾਂ ਬਣਿਆ ਨਹੀਂ ਜਾ ਸਕਦਾ, ਜੇ ਸਤਿਗੁਰੂ ਰਹਿਮਤ ਕਰਨ ਤਾਂ ਭਾਵੇਂ ਬਣਾ ਦੇਣ, ਆਪੋ ਯਤਨ ਕਰ ਕਰਕੇ ਕੋਈ ਸੰਤ ਨਹੀਂ ਬਣ ਸਕਦੇ ਅਸੀਂ। ਸੋ ਸਤਿਗੁਰੂ ਜੀ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ, ਮੇਰਾ ਕਰਨ ਅਤੇ ਫਿਰ ਭਾਵੇਂ ਕਿਰਪਾ ਭਰੀ ਨਿਗਾਹ ਨਾਲ ਤੱਕ ਕਰਕੇ ਵੱਡੀ ਤੋਂ ਵੱਡੀ ਦਾਤ ਵੀ ਭਾਵੇਂ ਬਖਸ਼ ਦੇਣ। ਸੋ ਗੁਰੂ ਪਿਆਰਿਓ, ਸੰਤਾਂ ਦਾ ਰਸਤਾ ਕੀ ਹੈ? ਸੰਤਾਂ ਦਾ ਰਸਤਾ, ਸੰਤ ਕਰਿਆ ਨੇ ਵੈਰ ਕਿਸੂ ਸੰਗ ਵਰਤਾ ਸਭ ਕਹਿ ਹਿੱਤ ਮੈਂ ਅਤ ਹੀ। ਸੰਤਾਂ ਦਾ ਇਹ ਸੁਭਾਅ ਕਿ ਕਿਸੇ ਨਾਲ ਵੀ ਵੈਰ ਨਹੀਂ ਕਰਨਾ, ਸਾਰਿਆਂ ਦੇ ਨਾਲ ਹੀ ਹਿੱਤ ਕਰਨਾ, ਪਿਆਰ ਕਰਨਾ, ਪ੍ਰੇਮ ਕਰਨਾ, ਬਲਕਿ ਅਕਿਰਤਮ ਪ੍ਰੀਤੀ ਕਰਨੀ, ਬਿਨਾਂ ਆਪਣੇ ਕਿਸੇ ਲਾਲਚ ਤੋਂ, ਬਿਨਾਂ ਆਪਣੇ ਕਿਤੇ ਸਵਾਰਥ ਤੋਂ, ਪ੍ਰਯੋਜਨ ਤੋਂ, ਸਾਰਿਆਂ ਦਾ ਹੀ ਭਲਾ ਮੰਗਣਾ ਅਤੇ ਪਰਉਪਕਾਰ ਵਾਸਤੇ ਕਮਲ ਕਸਾ ਕਰੀ ਰੱਖਣਾ, ਲੱਕ ਬੰਨੀ ਰੱਖਣਾ। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਦੇ ਚੇਤੇ 'ਚ ਪਰਉਪਕਾਰ ਦਾ ਉਤਸ਼ਾਹ ਬਣਿਆ ਰਹਿੰਦਾ ਹੈ ਕਿ ਅਸੀਂ ਦੂਸਰਿਆਂ ਦਾ ਭਲਾ ਵੀ ਕਰੀਏ। ਪਰਉਪਕਾਰ ਨਿਤ ਚਿਤ ਵਤੇ ਨਾਹੀ ਕਸ਼ ਪੂਚ, ਉਹਨਾਂ ਦੇ ਚਿੱਤ ਵਿੱਚ ਕੋਈ ਨਿਊਨਤਾ ਨਹੀਂ, ਜੀਵਨ ਵਿੱਚ ਕੋਈ ਊਨਤਾ ਨਹੀਂ, ਹਮੇਸ਼ਾ ਉਹ ਪਰਾਇਆਂ ਦਾ ਭਲਾ ਹੀ ਚਿੱਤਦੇ ਰਹਿੰਦੇ ਹਨ, ਗੁੱਸਾ ਨਹੀਂ, ਨਾਰਾਜ਼ਗੀ ਨਹੀਂ। ਰੱਬ ਦੇ ਪਿਆਰਿਆਂ ਦਾ ਪਵਿੱਤਰ ਜੀਵਨ ਹਜ਼ੂਰ ਨੇ ਫਰਮਾਇਆ ਹੈ ਕਿ ਨਾਨਕ ਭੋਜਨ ਅਣਕ ਪ੍ਰਕਾਰ ਹੇਣ, ਨਿਤਕ ਆਪਦ ਹੋਏ ਉਪਤਿਸ਼ਟ ਤੇ। ਸੋ ਅਨੇਕ ਪ੍ਰਕਾਰ ਦਾ ਭੋਜਨ ਲਿਆ ਕੇ ਕੋਈ ਸ਼ਰਧਾਲੂ ਮੱਥਾ ਟੇਕਦਾ ਹੈ, ਦੁਸ਼ਾਲੇ ਹਾਜ਼ਰ ਕਰਦਾ, ਮਾਇਆ ਹਾਜ਼ਰ ਕਰਦਾ ਹੈ, ਉਸ ਦੇ ਨਾਲ ਮੋਹ ਨਹੀਂ। ਅਤੇ ਜੇ ਕੋਈ ਨਿੰਦਕ ਆਦਮੀ ਤਲਵਾਰ ਲੈ ਕੇ ਸਿਰ 'ਤੇ ਖੜਾ ਗਾਲਾਂ ਕੱਢ ਰਿਹਾ ਹੈ, ਬੁਰਾ ਬੋਲ ਰਿਹਾ ਹੈ, ਉਸ ਦੇ ਨਾਲ ਜਿਹਨਾਂ ਦਾ ਵੈਰ ਨਹੀਂ, ਉਹਨਾਂ ਦਾ ਨਾਮ ਹੈ ਸੰਤ। ਸੋ ਸ਼ਸਤਰ ਤੀਖਣ ਕਾਠਦਾਰ ਕਾਠਦਾਰਿਓ, ਮਨ ਨਾ ਕੀਨੋ ਰੋਸ, ਕਾਜ ਕੋ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ। ਇਹ ਰੱਬ ਦੇ ਪਿਆਰਿਆਂ ਦਾ ਪਵਿੱਤਰ ਜੀਵਨ, ਫਰੀਦਾ ਦਰਵੇਸ਼ਾਂ ਨੂੰ ਲੋੜ ਗਿਆ ਰੁੱਖਾਂ ਦੀ ਜੀਰਾਨ, ਦਰਵੇਸ਼ਾਂ ਨੂੰ ਰੱਬ ਦੇ ਪਿਆਰਿਆਂ ਨੂੰ ਕੀ ਚਾਹੀਦਾ? ਰੁੱਖਾਂ ਵਰਗਾ ਜੇਰਾ ਹੋਵੇ, ਬਿਰਸ਼ ਵਰਗਾ ਜੇਰਾ। ਜਿਵੇਂ ਖਾਲਸਾ ਜੀ, ਜਿਹੜਾ ਬਿਰਸ਼ ਹੈ ਉਹ ਗਰਮੀ ਸਹਾਰਦਾ ਹੈ, ਠੰਡ ਸਹਾਰਦਾ ਹੈ, ਪਾਲਾ ਸਹਾਰਦਾ ਹੈ, ਸੋ ਗੜੇ ਉਸ ਦੇ ਉੱਪਰ ਪੈਂਦੇ ਨੇ, ਇਸੇ ਤਰ੍ਹਾਂ ਗਰਦ ਪੈਂਦੀ ਹੈ, ਸੋ ਇਸੇ ਤਰ੍ਹਾਂ ਜਾਲਾ ਉਸ ਦੇ ਉੱਪਰ ਪੈਂਦਾ ਹੈ, ਸਭ ਇਹ ਤਸ਼ੱਦਦ ਆਪ ਸਹਾਰਦਾ ਹੈ, ਪਰ ਜਦੋਂ ਉਸ ਤੋਂ ਫਲ ਲੱਗਦੇ ਨੇ ਤਾਂ ਉਹ ਆਪਣੇ ਵਾਸਤੇ ਨੇ, ਉਹ ਦੂਜਿਆਂ ਵਾਸਤੇ ਹਨ। ਜਿਹੜੇ ਉਸ ਤੋਂ ਪੱਤਰੇ ਲੱਗਦੇ ਨੇ ਉਹ ਦੂਸਰਿਆਂ ਨੂੰ ਛਾਂ ਦੇਣ ਵਾਸਤੇ ਹਨ, ਜਿਹੜੀ ਉਸ ਦੀ ਲੱਕੜ ਹੈ ਉਹ ਦੂਸਰਿਆਂ ਨੂੰ ਕੰਮ ਆਉਣ ਵਾਸਤੇ ਹੈ। ਉਹ ਬਿਰਸ਼ ਨਾ ਕਦੇ ਆਪਣੀ ਛਾਂ ਆਪ ਮਾਣਦਾ ਹੈ, ਨਾ ਕਦੇ ਉਹ ਆਪਣੇ ਲੱਗੇ ਹੋਏ ਫਲ ਆਪ ਖਾਂਦਾ ਹੈ, ਉਹ ਦੂਸਰਿਆਂ ਵਾਸਤੇ ਆਪਣੇ ਤੇ ਕਸ਼ਟ ਸਹਾਰ ਕਰਕੇ ਉਹ ਦੂਜਿਆਂ ਦਾ ਭਲਾ ਤੇ ਪਰਉਪਕਾਰ ਉਹ ਕਰਦਾ ਹੈ। ਆਪ ਸਹਨ ਦੇ ਦੁੱਖ ਜਗ ਵਰਸਾਇਆ, ਸੋ ਤਾਨੋ ਗੁਰੂ ਕੇ ਪਿਆਰ ਹਨ, ਸਿਰ ਕਰਵਾਤ ਪੜਾਏ ਆਪ ਤਛਾਇਆ। ਜਿਵੇਂ ਸਿਰ ਤੇ ਕਰਵਾਤ ਰਖਵਾ ਕੇ, ਆਰਾ ਰਖਵਾ ਕੇ ਆਪਣੇ ਆਪ ਨੂੰ ਚਿਰਵਾ ਲੈਂਦਾ ਜਿਹੜਾ ਬਿਰਸ਼ ਹੈ, ਫਿਰ ਗੁੱਸਾ ਤੇ ਨਾਰਾਜ਼ਗੀ ਕਿਸੇ ਤੇ ਨਹੀਂ ਕਰਦਾ। ਇਸੇ ਤਰ੍ਹਾਂ ਗੁਰੂ ਕੇ ਪਿਆਰੇ ਆਪ ਆਰੇ ਨਾਲ ਚੀਰੇ ਜਾਂਦੇ ਨੇ, ਆਪ ਦੇਗੀ ਵਿੱਚ ਉੱਬਲ ਜਾਂਦੇ ਨੇ, ਆਪ ਅੱਗਾਂ ਵਿੱਚ ਸੜ ਜਾਂਦੇ ਨੇ, ਆਪ ਡਾਂਗਾਂ ਦੀਆਂ ਮਾਰਾਂ ਘੋੜਿਆਂ ਦੀਆਂ ਟਾਪਾਂ ਹੇਠ ਲਤਾੜੇ ਜਾਂਦੇ ਨੇ, ਆਪ ਆਪਣਾ ਬੰਦ ਬੰਦ ਕਟਵਾ ਲੈਂਦੇ ਨੇ, ਚਰਖੜੀਆਂ ਤੇ ਚੜ ਜਾਂਦੇ ਨੇ, ਆਪ ਗੁਰੂ ਕੇ ਪਿਆਰੇ ਦੇਗਾਂ ਵਿੱਚ ਉੱਬਲ ਜਾਂਦੇ ਨੇ, ਡਾਂਗਾਂ ਦੀਆਂ ਮਾਰਾਂ ਖਾਂਦੇ ਨੇ, ਗੱਡੀਆਂ ਦੇ ਇੰਜਣ ਹੇਠ ਲਤਾੜੇ ਜਾਂਦੇ ਨੇ। ਸੋ ਆਪ ਉਹ ਗੁਰਮੁਖ ਪਿਆਰੇ ਆਪਣੀ ਅਵਤੀ ਦੇ ਕੇ ਕੁਰਬਾਨੀ ਕਰਕੇ ਉਹਦਾ ਫਲ ਉਹਦਾ ਸੁੱਖ ਸੰਸਾਰ ਨੂੰ ਅਤੇ ਦੂਸਰੀ ਸੰਗਤ ਨੂੰ ਮਿਲਦਾ ਹੈ। ਸੋ ਐਸਾ ਜੀਵਨ ਜਿਹਨਾਂ ਦਾ ਹੈ ਉਹਨਾਂ ਨੂੰ ਕਿਹਾ ਸੰਤ ਕਾ ਮਾਰਗ। ਇਹ ਬੜਾ ਭਾਰੀ ਔਖਾ ਹੈ, ਬੜਾ ਭਾਰੀ ਕਸ਼ਮ ਹੈ ਗੁਰੂ ਕੇ ਪਿਆਰਿਓ। ਗੁਰ ਪੀਰਾਂ ਕੀ ਚਾਕਰੀ ਮਹਾਂਕਰਣੀ ਸੁਖਸਾਰ, ਬੜੀ ਭਾਰੀ ਔਖੀ ਗੱਲ ਹੈ ਗੁਰੂ ਘਰ ਦੀ ਸੇਵਾ ਕਰਨੀ। ਧੰਨ ਭਾਈ ਮਹਿੰਗਾ ਤੀਸਰੇ ਪਾਤਸ਼ਾਹੀ ਦੇ ਚਰਨਾਂ ਵਿੱਚ ਪੁੱਜਾ, ਹਜ਼ੂਰ ਪਾਸ ਬੇਨਤੀ ਕੀਤੀ, ਹਜ਼ੂਰ ਕਿਰਪਾ ਕਰੋ ਗੁਰਸਿੱਖੀ ਦੀ ਦਾਤ ਬਖਸ਼ੋ। ਹਜ਼ੂਰ ਕਹਿਣਗੇ ਤੇਰਾ ਨਾਮ ਕੀ ਹੈ ਪ੍ਰੇਮੀਆਂ? ਕਹਿਣ ਲੱਗੇ ਮਹਾਰਾਜ ਮੇਰਾ ਨਾਮ ਹੈ ਮਹਿੰਗਾ। ਸੱਚੇ ਪਾਤਸ਼ਾਹ ਕਹਿਣਗੇ ਫਿਰ ਗੁਰਸਿੱਖੀ ਵੀ ਬੜੀ ਭਾਰੀ ਮਹਿੰਗੀ ਹੈ, ਇਹ ਵੀ ਸਿਰ ਦੇ ਵੱਟੇ ਮਿਲਦੀ ਹੈ। ਸੋ ਭਾਗ ਜਾ ਕੇ ਭਾਈ ਮਹਿੰਗਾ ਕਹਿਣ ਲੱਗਾ ਸੱਚੇ ਪਾਤਸ਼ਾਹ ਚੰਗਾ ਫਿਰ ਮਹਿੰਗੇ ਭਾਈ ਮੈਂ ਖਰੀਦ ਲਵਾਂਗਾ, ਮੈਂ ਵੀ ਖਰੀਦਣ ਵਾਸਤੇ ਹੀ ਆਇਆ। ਤਨ ਮਨ ਧੰਨ ਤੁਹਾਡੇ ਚਰਨਾਂ ਵਿੱਚ ਅੱਜ ਤੋਂ ਭੇਟਾ ਕੀਤਾ, ਬਖਸ਼ਿਸ਼ ਕਰੋ ਤੇ ਸਿੱਖੀ ਦੀ ਦਾਤ ਮੈਂ ਚਾਹੁੰਦਾ ਹਾਂ। ਹਜ਼ੂਰ ਸੱਚੇ ਪਾਤਸ਼ਾਹ ਦਾ ਸੁਭਾਅ ਆਪ ਚੋ ਜੀ ਪ੍ਰੀਤਮ ਓਨਾ ਹੀ ਓਨੀ ਰਸਤ ਗ੍ਰਹਿਣ ਕਰਦੇ ਹਨ ਜਿਹਨੇ ਲੰਗਰ ਦੇ ਵਿੱਚ ਰੋਜ਼ ਵਰਤੀ ਜਾਵੇ, ਰਾਤ ਤੱਕ ਪਹਿ ਰਾਤ ਗਈ ਤੱਕ ਅਤੁੱਟ ਲੰਗਰ ਵਰਤਦਾ ਹੈ। ਜਿਹੜਾ ਬਚ ਜਾਵੇ ਉਹ ਪਿੰਡ ਦੇ ਪਸ਼ੂਆਂ ਨੂੰ ਪਾਇਆ ਜਾਂਦਾ ਹੈ, ਹੋਰ ਬਚ ਜਾਵੇ ਤਾਂ ਉਹ ਪਰੇ ਦਰਿਆ ਦੇ ਵਿੱਚ ਜਲ ਜੰਤੂਆਂ ਵਾਸਤੇ ਉਹ ਪਰਵਾਇਆ ਜਾਂਦਾ, ਉਹ ਖਾ ਕੇ ਪ੍ਰਸੰਨ ਹੁੰਦੇ ਨੇ ਤੇ ਰਾਤ ਨੂੰ ਪਾਣੀ ਦੇ ਘੜੇ ਵੀ ਮੂਧੇ ਮਾਰ ਦਿੱਤੇ ਜਾਂਦੇ। ਸੋ ਅੱਜ ਭਾਈ ਮਹਿੰਗਾ ਜੀ ਨੂੰ ਹੁਕਮ ਹੋਇਆ ਕਿ ਲੰਗਰ ਕਾਫੀ ਬਚਿਆ ਹੈ, ਪਸ਼ੂਆਂ ਨੂੰ ਪਾਓ। ਹਜ਼ੂਰ ਪਸ਼ੂ ਵੀ ਤ੍ਰਿਪਤ ਹੋ ਗਏ ਨੇ, ਰੱਜ ਗਏ ਨੇ, ਚੰਗਾ ਫਿਰ ਦਰਿਆ ਵਿੱਚ ਪਾਓ, ਦੋ ਸਿੱਖ ਜਾਓ। ਸੱਚੇ ਪਾਤਸ਼ਾਹ ਜਿਵੇਂ ਆ ਗਿਆ ਕਹਿੰਦੇ ਕੱਲਾ ਹੀ ਜਾਣ ਨੂੰ ਤਿਆਰ ਹੈ, ਕੱਲਾ ਹੀ ਜਾ। ਸਤਿਬਚਨ ਜੀ ਹਨੇਰੀ ਰਾਤ ਦੇ ਵਿੱਚ ਇਹ ਅੱਗੇ ਪਹੁੰਚਿਆ ਹੈ, ਅੱਗੇ ਚੋਰ ਮਿਲੇ ਨੇ ਗੋਇੰਦਵਾਲ ਸਾਹਿਬ ਵਿੱਚ, ਇਹਨਾਂ ਨੇ ਕਹਿੰਦੇ ਅਸੀਂ ਡਾਕਾ ਮਾਰਨਾ। ਸੋ ਵੇਖਿਆ ਅੱਗੇ ਕਿ ਭਾਈ ਜਾ ਰਿਹਾ ਟੋਕਰਾ ਲੈ ਕੇ ਸਿਰ ਤੇ ਪ੍ਰਸ਼ਾਦਿਆਂ ਦਾ, ਇਹਨੂੰ ਪਕੜ ਲਿਆ। ਪਕੜ ਕੇ ਕਹਿਣ ਲੱਗੇ ਇਹਨੂੰ ਪਤਾ ਲੱਗ ਜਾਣਾ, ਜੇ ਇਸ ਨੂੰ ਪਤਾ ਲੱਗ ਗਿਆ ਤੇ ਰੌਲਾ ਨਾ ਪਾ ਦੇਵੇ, ਫੜਾ ਨਾ ਦੇਵੇ। ਇਸ ਵਾਸਤੇ ਭਾਈ ਮਹਿੰਗੇ ਨੂੰ ਟੋਆ ਪੱਟ ਕੇ ਤੇ ਗਲ ਤੱਕ ਧਰਤੀ ਦੇ ਵਿੱਚ ਉਸ ਨੂੰ ਦੱਬ ਦਿੱਤਾ, ਗੁਰੂ ਕੇ ਪਿਆਰਿਆਂ ਨੂੰ ਗਲ ਗਲ ਤੱਕ ਜਦੋਂ ਦੱਬ ਦਿੱਤਾ, ਆਪ ਇਹ ਚੋਰ ਆਏ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਚੋਰੀ ਕਰਨੀ ਚਾਹੀ, ਪਰ ਅੱਗੇ ਗੁਰੂ ਪਿਆਰੀਆਂ ਸੰਗਤਾਂ ਕੋਈ ਰਾਤ ਦੇ 12 ਵਜੇ ਤੱਕ ਸਿਮਰਨ ਭਜਨ ਕਰ ਰਿਹਾ ਸੀ ਤੇ ਕੋਈ 12:30 ਵਜੇ ਤੋਂ ਉੱਠ ਕੇ ਇਸ਼ਨਾਨ ਪਾਨ ਕਰਨ ਲੱਗ ਪਿਆ। ਚੜ੍ਹਦੀ ਕਲਾ ਵਿੱਚ ਗੁਰੂ ਕੀ ਪਿਆਰੀਆਂ ਸੰਗਤਾਂ ਜਾਗ ਰਹੀਆਂ ਨੇ, ਸਿਮਰਨ ਭਜਨ ਹੋ ਰਿਹਾ ਹੈ। ਸਾਰੀ ਰਾਤ ਇਹ ਚੋਰ ਯਤਨ ਕਰਦੇ ਰਹੇ ਪਰ ਇਹਨਾਂ ਦਾ ਉਹ ਯਤਨ ਚੱਲਿਆ ਨਹੀਂ। ਕਿਸੇ ਥਾਂ ਤੇ ਚੋਰੀ ਕਰਨ ਵੀ ਲੱਗੇ ਸਨ ਪਰ ਚੋਰੀ ਕਰਨ ਲੱਗਿਆਂ ਤੋਂ ਸਗੋਂ ਉਲਟਾ ਇਹ ਪਕੜੇ ਗਏ, ਪਕੜੇ ਜਾਣ ਤੋਂ। ਸੋ ਇਹਨਾਂ ਨੇ ਫਿਰ ਬੇਨਤੀ ਕੀਤੀ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰੋ, ਬਖਸ਼ਿਸ਼ ਕਰੋ। ਸੋ ਅਸੀਂ ਵੱਡਾ ਭਾਰੀ ਪਾਪ ਉਪਦਰਵ ਕਰਕੇ ਆਏ ਹਾਂ। ਹਜ਼ੂਰ ਸੱਚੇ ਪਾਤਸ਼ਾਹ ਕਹਿ ਲਏ ਕੀ ਪਾਪ ਕੀਤਾ ਹੈ? ਕਹਿੰਦੇ ਜੀ ਕੇਵਲ ਆਹ ਛੋਟੀ ਜਿਹੀ ਚੋਰੀ ਨਹੀਂ, ਸੋ ਅਸੀਂ ਤੁਹਾਡੇ ਸਿੱਖ ਨੂੰ ਧਰਤੀ ਦੇ ਵਿੱਚ ਦਬਾ ਕੇ ਆਏ ਹਾਂ, ਕੇਵਲ ਉਸ ਦੀ ਗਰਦਨ ਸਿਰ ਉੱਪਰ ਰਹਿ ਗਿਆ, ਬਾਕੀ ਸਾਰਾ ਧਰਤੀ ਵਿੱਚ ਗੱਡਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਉੱਥੇ ਅਸੀਂ ਆਪ ਚੱਲਾਂਗੇ। ਜੋ ਜੀ ਪ੍ਰੀਤਮ ਆਪ ਗਏ, ਕਈ ਦੇ ਨਾਲ ਉਡਾਣੀ ਮਿੱਟੀ ਹਜ਼ੂਰ ਨੇ ਆਪ ਦੂਰ ਕੀਤੀ, ਪਾਸੇ ਕੀਤੀ। ਫਿਰ ਪੁੱਛਿਆ ਭਾਈ ਮਹਿੰਗਿਆ ਦੱਸ, ਇਹ ਜਿਹਨਾਂ ਚੋਰਾਂ ਨੇ ਇੰਨਾ ਤੈਨੂੰ ਦੁੱਖ ਦਿੱਤਾ ਹੈ, ਇਹਨਾਂ ਨੂੰ ਅਸੀਂ ਕੀ ਸਜ਼ਾ ਦੇਈਏ? ਸੋ ਇਹ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ, ਇਹਨਾਂ ਵਿਚਾਰਿਆਂ ਦੇ ਘਰ ਵਿੱਚ ਗਰੀਬੀ ਹੈ, ਇਹ ਤਾਹੀਓ ਚੋਰੀ ਕਰਦੇ ਫਿਰਦੇ ਨੇ, ਰਾਤ ਨੂੰ ਤੰਗ ਤੇ ਔਖੇ ਹੁੰਦੇ ਨੇ, ਜੇ ਤੁਸੀਂ ਪ੍ਰਸੰਨ ਹੋਇਓ ਤਾਂ ਇਹਨਾਂ ਨੂੰ ਰਿੱਧੀਆਂ ਸਿੱਧੀਆਂ ਬਖਸ਼ ਦਿਓ, ਅੰਨ ਦੀ ਅਤੋੜਤਾ ਹੋਵੇ, ਬਹੁਤਾ ਪਦਾਰਥ ਹੋਵੇ, ਇਹ ਚੋਰੀ ਕਰਨ ਜਾਇਆ ਹੀ ਨਾ ਕਰਨ। ਇਹਨਾਂ ਵਿਚਾਰਿਆਂ ਦਾ ਕਸੂਰ ਕੀ? ਇਹ ਪਰਿਵਾਰ ਦੀ ਪਾਲਣਾ ਜੋ ਕਰਨੀ ਹੋਈ, ਇਹ ਤੰਗ ਨੇ, ਇਹਨਾਂ ਦੀ ਤੰਗੀ ਦੂਰ ਕਰ ਦਿਓ। ਭਾਈ ਮਹਿੰਗਿਆ ਇਹ ਤੈਨੂੰ ਧਰਤੀ ਵਿੱਚ ਗੱਡਣ ਤੂੰ ਉਲਟਾ ਇਹ ਕਹਿੰਦਾ ਹੈ, ਹੋਰ ਕੋਈ ਗੱਲ ਦੱਸ? ਸੱਚੇ ਪਾਤਸ਼ਾਹ ਜੀ ਹੋਰ ਪ੍ਰਸੰਨ ਹੁੰਦੇ ਹੋ ਤਾਂ ਪ੍ਰਲੋਕ ਵਿੱਚ ਵੀ ਇਹਨਾਂ ਨੂੰ ਜਮਦੂਤਾਂ ਦੇ ਵਾਸਨਾ ਪੈਣਗੇ, ਕਿਉਂਕਿ ਤੁਹਾਡੇ ਦਰਸ਼ਨ ਇਹਨਾਂ ਨੂੰ ਹੋ ਗਏ ਨੇ, ਤੁਹਾਡੇ ਦਰਸ਼ਨਾਂ ਦੇ ਇਹਨਾਂ ਨੂੰ ਫਲ ਮਿਲਣਾ ਚਾਹੀਦਾ ਕਿ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰਹੇ, ਉਹ ਮਾਤਾ ਦੇ ਗਰਭ ਵਿੱਚ ਨਾ ਦੁਬਾਰਾ ਪਵੇ, ਉਹਦਾ 84 ਦਾ ਗੇੜਾ ਕੱਟਿਆ ਜਾਵੇ। ਹਜ਼ੂਰ ਨੇ ਆਪਣੀ ਛਾਤੀ ਨਾਲ ਲਾ ਕੇ ਕਿਹਾ, ਧਨ ਮਹਿੰਗਿਆ ਸਿੱਖੀ ਸੀ ਤਾਂ ਮਹਿੰਗੀ, ਪਰ ਤੂੰ ਮਹਿੰਗੇ ਭਾਈ ਲੈ ਲਈ ਹੈ, ਗੁਰੂ ਕੀ ਸਿੱਖਿਆ ਤੈਨੂੰ ਸਾਰੀਆਂ ਦਾਤਾਂ ਬਖਸ਼ੀਆਂ। ਗੁਰੂ ਪਿਆਰਿਓ ਇਹ ਗੁਰੂ ਕੀ ਮਰਿਆਦਾ, ਇਹ ਗੁਰੂ ਘਰ ਦੀ ਸਿੱਖੀ ਹੈ। ਸੋ ਇਹ ਸੰਤ ਕਾ ਮਾਰਗ ਬੜਾ ਭਾਰੀ ਔਖਾ ਹੈ। ਭਗਤ ਫਰੀਦ ਜੀ ਪਹੁੰਚੇ ਨੇ ਇੱਕ ਘਰ, ਸ਼ਾਹਕਾਰ ਦੀ ਮਾਈ ਜਿਹੜੀ ਸੀ ਉਹ ਕਈ ਵਾਰੀ ਕਹਿੰਦੀ ਸੀ ਕੋਈ ਲੰਗਰ ਕਰੇ ਜਾਂ ਸੇਵਾ ਬਖਸ਼ਿਓ, ਉਸ ਘਰ ਜਾ ਪਹੁੰਚੇ ਨੇ, ਮਾਈ ਲੰਗਰ ਛਕਣਾ ਹੈ। ਅੱਗੇ ਗੋਲੀ ਨੂੰ ਸ਼ਾਹਕਾਰਨੀ ਨੇ ਆਗਿਆ ਕੀਤੀ ਕਿ ਲੰਗਰ ਤਿਆਰ ਕਰੋ, ਕਹਿੰਦੇ ਕਿੰਨੇ ਛਕਣਾ? ਕਹਿੰਦੇ ਰੱਬ ਦੇ ਫੱਕਰਾਂ ਨੇ ਛਕਣਾ ਹੈ। ਕਹਿੰਦੇ ਬੜੀ ਖੁਸ਼ੀ ਹੈ, ਉਸ ਗੋਲੀ ਨੇ ਬੜੀ ਸਿਆਣੀ ਸੀ, ਉੱਚੇ ਜੀਵਨ ਵਾਲੀ ਸੀ, ਭਾਵ ਭਗਤੀ ਵਾਲੀ। ਅੰਦਰ ਛੋਲੇ ਪਏ ਸਨ, ਛੋਲੇ ਪੁਰਾਣੇ, ਜਿਹਨਾਂ ਨੂੰ ਉੱਲੀ ਲੱਗੀ ਹੋਈ ਸੀ, ਉੱਲੀ ਉਹ ਲੈ ਕੇ ਗਰਮ ਕਰਕੇ ਉਬਾਲ ਕੇ, ਨਹੀਂ ਵਿੱਚ ਲੂਣ, ਨਹੀਂ ਮਿਰਚ, ਨਹੀਂ ਮਸਾਲਾ, ਨਹੀਂ ਕੋਈ ਤੜਕਾ, ਉਹ ਅੱਗੇ ਰੱਖ ਦਿੱਤੇ। ਜਦੋਂ ਭਗਤ ਫਰੀਦ ਜੀ ਖਾਣ ਲੱਗੇ ਤਾਂ ਕੋਈ ਸਵਾਦ ਨਾ ਆਇਆ, ਕਹਿਣ ਲੱਗੇ ਇਸ ਦੇ ਵਿੱਚ ਕੋਈ ਲੂਣ ਮਿਰਚ ਤਾਂ ਮਾਈ ਪਾ ਦਿੰਦੀ ਹੋ, ਛੱਕ ਲੈਂਦੇ, ਸਵਾਦ ਥੋੜ੍ਹਾ ਬਹੁਤਾ ਸਵਾਦ ਤਾਂ ਵਿੱਚ ਚਾਹੀਦਾ ਸੀ, ਲੂਣ ਹੀ ਭੋਰਾ ਪਾ ਦਿੰਦੀ, ਮਿਰਚੀ ਪਾ ਦਿੰਦੀ। ਉਸ ਮੌਕੇ ਤੇ ਗੋਲੀ ਨੂੰ ਬੁਲਾਇਆ, ਸ਼ਾਹੂਕਾਰ ਨੇ ਉਲਟਾ ਕੁੱਟਿਆ। ਉਹ ਕਹਿਣ ਲੱਗੀ ਕਿ ਤੈਨੂੰ ਕਿਹਾ ਸੀ ਲੰਗਰ ਤਿਆਰ ਕਰੇ, ਤੂੰ ਇਹ ਕੀ ਕੀਤਾ, ਬਿਨਾਂ ਲੂਣ ਤੋਂ ਬਿਨਾਂ ਮਿਰਚਿਆਂ ਤੋਂ ਇਹ ਪੁਰਾਣੀ ਚੀਜ਼ ਛੋਲੇ ਉਬਾਲ ਕੇ ਅੱਗੇ ਰੱਖ ਦਿੱਤੇ ਨੇ, ਕਾਰਨ ਕੀ? ਗੋਲੀ ਨੇ ਹੱਥ ਜੋੜ ਕੇ ਕਿਹਾ, ਤੁਸੀਂ ਦੱਸੋ ਲੰਗਰ ਤਿਆਰ ਕਿਹਨਾਂ ਵਾਸਤੇ ਕੀਤਾ ਸੀ? ਕਹਿੰਦੇ ਤਿਆਰ ਕਰਵਾਇਆ ਸੀ ਫਕਰਾਂ ਵਾਸਤੇ, ਖੁਦਾ ਦੇ ਪਿਆਰਿਆਂ, ਰੱਬ ਦੇ ਪਿਆਰਿਆਂ, ਭਗਤਾਂ ਵਾਸਤੇ। ਕਹਿੰਦੇ ਫਿਰ ਉਹਨਾਂ ਦਾ ਖਾਣਾ ਤਾਂ ਮੈਂ ਤਿਆਰ ਕਰ ਦਿੱਤਾ, ਤੂੰ ਕਹਿੰਦੀਓ ਕਿ ਸਵਾਦੀਆਂ ਦਾ ਖਾਣਾ ਤਿਆਰ ਕਰਦਾ ਤਾਂ ਮੈਂ ਸਵਾਦੀਆਂ ਦਾ ਤਿਆਰ ਕਰ ਦਿੰਦੀ। ਉਸ ਮੌਕੇ ਤੇ ਭਗਤ ਫਰੀਦ ਜੀ ਨੇ ਬਹੁਤ ਚਿੱਤ ਵਿੱਚ ਮਹਾਰਾਜ ਭਾਰਿਆ, ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ। ਫਰੀਦਾ ਰੱਬ ਦੀ ਦਰਵੇਸ਼ੀ ਜਿਹੜੀ ਹੈ, ਸੋ ਰੱਬ ਦੀ ਭਾਵ ਭਗਤੀ ਬੜੀ ਔਖੀ ਗੱਲ ਹੈ, ਤੇ ਤੇਰੀ ਪ੍ਰੀਤੀ ਹਾਲੇ ਚੋਪੜਿਆਂ ਪ੍ਰਸ਼ਾਦਿਆਂ ਵਿੱਚ, ਚੋਪੜੀ ਮਿਲਦੀ ਮੈਨੂੰ, ਚੰਗਾ ਖਾਣ ਪੀਣ ਵਾਸਤੇ ਮਿਲਦਾ। ਸੋ ਕਹਿੰਦੇ ਨਹੀਂ, ਫਰੀਦਾ ਇੱਕ ਕਿੰਨਾ ਚਾਲੀ ਹੈ ਦਰਵੇਸਾਂ ਮੇਰੀ, ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਜਿਹੜਾ ਦਰਵੇਸ਼ਾਂ ਵਾਲੀ ਰੀਤੀ ਮਰਿਆਦਾ ਅਨੁਸਾਰ ਚੱਲੇ, ਸੋ ਹਰੇਕ ਨਹੀਂ ਚੱਲ ਸਕਦਾ। ਉੱਟ ਨੂੰ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ। ਉਸ ਦਿਨ ਤੋਂ ਨਿਸ਼ਚੈ ਕਰ ਲਿਆ ਕਿ ਹੁਣ ਮੈਂ ਕਾਸ਼ਤੀ ਰੋਟੀ ਖਾਇਆ ਕਰਾਂਗਾ ਜਾਂ ਟੁੱਟੇ ਹੋਏ ਫਲ ਫੁੱਲ ਖਾ ਕੇ ਗੁਜ਼ਾਰਾ ਕਰਿਆ ਕਰਾਂਗਾ। 12 ਸਾਲ ਬਹੁਤ ਵੱਡੀ ਭਾਰੀ ਸਖ਼ਤ ਮਿਹਨਤ ਕਰਨੀ ਪਈ। ਉਸ ਗੋਲੀ ਦੇ ਜੀਵਨ ਵੱਲ ਵੇਖ ਕੇ ਬੜਾ ਅਚਰਜ ਹੋਇਆ, ਉਹ ਮਨਾ ਤੂੰ ਕੀ ਮਾਣ ਕਰਦਾ ਸੀ, ਮੈਂ ਵੱਡਾ ਭਗਤ ਹਾਂ, ਮੈਂ ਵੱਡਾ ਤਪਸਵੀ ਹਾਂ, ਮੈਂ ਵੱਡਾ ਜੋਧੜੀਆਂ ਮਿਹਨਤਾਂ ਕਰਨ ਵਾਲਾ ਹਾਂ, ਮੈਂ ਵੱਡਾ ਮੁਸ਼ਕਤਾਂ ਕਰਨ ਵਾਲਾ ਹਾਂ, ਤੇਰੇ ਨਾਲੋਂ ਆ ਸ਼ਾਹੂਕਾਰ ਦੀ ਗੋਲੀ ਜਿਹੜੀ ਹੈ ਉਸ ਦਾ ਜੀਵਨ ਵੇਖ ਕਿੱਡਾ ਉੱਚਾ ਸੁੱਚਾ ਹੈ, ਤੂੰ ਹਾਲੇ ਖਾਣ ਪੀਣ ਰਸਾਂ ਕਸਾਂ 'ਚ ਫਸਿਆ ਹੋਇਆ ਹੈ, ਸੋ ਇਹਦਾ ਜੀਵਨ ਹੁਣ ਤੱਕ ਤੇਰੇ ਨਾਲ ਚੰਗਾ ਹੈ। ਸੋ ਗੁਰੂ ਪਿਆਰਿਓ, ਸੰਤ ਕਾ ਮਾਰਗ ਬੜਾ ਭਾਰੀ ਔਖਾ ਹੈ, ਸੰਤ ਬਣਨਾ ਬੜਾ ਕਠਿਨ ਹੈ। ਸੋ ਮਹਾਤਮਾ ਇਸ਼ਨਾਨ ਕਰਨ ਵਾਸਤੇ ਨਦੀ ਤੇ ਗਏ ਹਨ, ਨਦੀ ਤੇ ਉੱਥੇ ਇੱਕ ਬਿੱਛੂ ਰੁੜਿਆ ਜਾਂਦਾ ਹੈ, ਅੱਠੂਆ ਜਿਹਨੂੰ ਆਪਾਂ ਕਹਿੰਦੇ, ਬਿੱਛੂ ਇਸ ਤੋਂ ਵੀ ਬਹੁਤੇ ਸਖ਼ਤ ਸੁਭਾਅ ਵਾਲਾ ਹੁੰਦਾ ਹੈ, ਰੁੜਿਆ ਜਾ ਰਿਹਾ ਤੇ ਬੇਹੋਸ਼ ਜਿਹਾ। ਮਹਾਤਮਾ ਇਸ਼ਨਾਨ ਕਰਨ ਲੱਗੇ ਨੇ, ਵੇਖਿਆ ਕਿ ਰੱਬ ਦਾ ਜੀਵ ਹੈ, ਸੋ ਆਪਣੇ ਚੂਲੀ ਵਿੱਚੋਂ ਪਾਣੀ ਜਿਹਾ ਲੈ ਕੇ ਸਵੇਰ ਤੋਂ ਸੂ ਜਦੋਂ ਬਾਹਰ ਕੱਢਣ ਲੱਗੇ ਨੇ, ਜਦੋਂ ਤਲੀ ਤੇ ਰੱਖਿਆ ਉਹਨੂੰ ਟਿਕਾਇਆ, ਉਹਨੂੰ ਸੁਰਤ ਆਈ, ਉਹਨੇ ਡੰਗ ਮਾਰਿਆ, ਬੜਾ ਭਾਰੀ ਤੇਜ਼ ਦੁੱਖ ਹੋਇਆ, ਮਹਾਤਮਾ ਦਾ ਹੱਥ ਹਿੱਲ ਗਿਆ ਤੇ ਉਹ ਜਿਹੜਾ ਬਿੱਛੂ ਸੀ ਫਿਰ ਪਾਣੀ 'ਚ ਡਿੱਗ ਪਿਆ, ਪਾਣੀ ਦੇ ਪ੍ਰਵਾਹ 'ਚ ਅੱਗੇ ਰੁੜਿਆ। ਮਹਾਤਮਾ ਵੀ ਮਗਰੇ ਗਏ ਨੇ, ਫਿਰ ਦੁਬਾਰਾ ਚੱਕਿਆ ਹੈ, ਦੁਬਾਰਾ ਫਿਰ ਉਸਨੇ ਡੰਗ ਮਾਰਿਆ, ਦੂਸਰੀ ਵਾਰੀ ਵੀ ਥੱਲੇ ਹੱਥ ਵਿੱਚੋਂ ਡਿੱਗ ਪਿਆ, ਤੀਸਰੀ ਵਾਰੀ ਯਤਨ ਕੀਤਾ ਹੈ। ਜਦੋਂ ਯਤਨ ਕਰਨ ਲੱਗੇ ਤਾਂ ਸੇਵਕ ਖੜਾ ਸੀ ਪਾਸ, ਕਹਿਣ ਲੱਗਾ ਮਹਾਤਮਾ ਜੀ ਕਿਹੜੇ ਖਹਿੜੇ ਪੈ ਗਏ ਹੋ, ਤੁਸੀਂ ਇਸ ਨੂੰ ਬਾਹਰ ਕੱਢਣ ਦਾ ਯਤਨ ਕਰਦੇ ਹੋ, ਉਹ ਤੁਹਾਨੂੰ ਡੰਗ ਮਾਰਦਾ, ਉਰੜਿਆ ਜਾਣ ਦਿਓ, ਮਰਨ ਦਿਓ ਪਰੇ। ਕਹਿਣ ਲੱਗੇ ਵਾਹ ਓਏ ਭੋਲਿਆ। ਸੋ ਇਹ ਚੰਗੀ ਸਿੱਖਿਆ ਦੇਣ ਲੱਗਾ, ਵੇਖ ਇਹ ਇੱਕ ਟਿੱਡ ਕਸਾ ਕੇ ਤੁਰਨ ਵਾਲੀ ਟੇਢੀ ਜੂਨ, ਜਿਸ ਦੇ ਵਿੱਚ ਕੇਵਲ ਜ਼ਹਿਰ ਹੀ ਜ਼ਹਿਰ ਹੈ, ਇਹ ਹੁਣ ਇਸ ਵੇਲੇ ਰੁੜਦਾ ਜਾ ਰਿਹਾ ਹੈ, ਔਰ ਇਸ ਨੂੰ ਪਤਾ ਹੈ ਕਿ ਮੈਂ ਮਰ ਜਾਣਾ, ਇਸ ਨੂੰ ਹੁਣ ਜਿਉਣ ਦੀ ਕੋਈ ਉਮੀਦ ਨਹੀਂ, ਇਹ ਮਰਨ ਤੱਕ ਪੁੱਜ ਗਿਆ ਹੈ, ਪਰ ਇਸ ਨੇ ਆਪਣਾ ਸੁਭਾਅ ਨਹੀਂ ਛੱਡਿਆ ਤੇ ਸੁਭਾਅ ਵੀ ਮਾੜਾ, ਡੰਗ ਮਾਰਨਾ, ਬਚਾਉਣ ਵਾਲੇ ਨੂੰ ਵੀ ਤੰਗ ਕਰਨਾ। ਜੇ ਇਹ ਇੱਕ ਤ੍ਰਿਗਤ ਜੂਨ, ਜ਼ਹਿਰੀਲਾ ਇੱਕ ਛੋਟਾ ਜਿਹਾ ਜਾਨਵਰ, ਉਹ ਮੌਤ ਦੇ ਮੂੰਹ ਨੂੰ ਜਾਂਦਾ ਹੋਇਆ ਵੀ ਆਪਣਾ ਸੁਭਾਅ ਔਰ ਮਾੜਾ ਸੁਭਾਅ ਨਹੀਂ ਛੱਡਦਾ। ਸਾਨੂੰ ਲੋਕੀ ਮਹਾਤਮਾ ਕਹਿੰਦੇ ਨੇ, ਸੰਤ ਕਹਿੰਦੇ ਨੇ, ਅਸੀਂ ਆਪਣਾ ਨੇਕੀ ਭਲਾਈ ਤੇ ਪਰਉਪਕਾਰ ਵਾਲਾ ਸੁਭਾਅ ਛੱਡ ਦਈਏ, ਫਿਰ ਸਾਡੇ ਨਾਲੋਂ ਇਹ ਤ੍ਰਿਗਤ ਜੂਨ, ਇਹ ਟੇਢੀ ਜੂਨ ਬੜੀ ਭਾਰੀ ਚੰਗੀ ਹੈ। ਇਸ ਵਾਸਤੇ ਭਗਤ ਫਰੀਦ ਜੀ ਨੇ ਜਿਵੇਂ ਫਰਮਾਇਆ, ਕਬੀਰ ਸੰਤ ਨਾ ਛੱਡ ਹੈ ਸੰਤ ਆਈ, ਜੋ ਕੋਟਕ ਮਿਲਾ ਅਸੰਤ, ਮਨਿਆਗਰ ਪਿਆੰਗਮ ਬੇਦਿਓ ਤਾਂ ਸੀਤਲਤਾ ਨਾ ਤਜੰਤ। ਜਿਹੜਾ ਚੰਦਰ ਹੁੰਦਾ ਚਫੇਰੇ ਸੱਪਾਂ ਨਾਲ ਬਣਿਆ ਹੁੰਦਾ ਹੈ, ਸੱਪ ਆਪਣੀ ਜ਼ਹਿਰ ਮੇਟਣ ਵਾਸਤੇ ਉਸ ਦੇ ਨਾਲ ਪਲਮਦੇ ਨੇ, ਭਾਵੇਂ ਸੈਂਕੜੇ ਸੱਪ ਕਿਉਂ ਨਾ ਉਹਦੇ ਉਦਾਰੇ ਪਲਮਣ, ਪਰ ਉਹ ਜਿਹੜਾ ਚੰਦਰ ਹੈ ਉਹ ਆਪਣੀ ਸੁਗੰਧੀ ਤੇ ਠੰਡ ਨਹੀਂ ਕਦੇ ਵੀ ਤਿਆਗਦਾ, ਤੇ ਉਹਨਾਂ ਸੱਪਾਂ ਦੀ ਜ਼ਹਿਰ ਨਹੀਂ ਗ੍ਰਹਿਣ ਕਰਦਾ। ਇਹ ਰੱਬ ਦੇ ਪਿਆਰਿਆਂ ਦੀ ਰੀਤੀ ਹੈ, ਭਾਵੇਂ ਕਰੋੜਾਂ ਅਸੰਤ ਅਨਾੜੀ ਮਿਲਣ, ਨਾਸਤਕ ਤੇ ਬੇਮੁਖ ਤੇ ਗੁਰੂ ਘਰ ਤੋਂ ਪਰਮੇਸ਼ਰ ਤੋਂ ਦੂਰ ਗਏ ਹੋਏ ਮਿਲਣ, ਉਹਨਾਂ ਦੀ ਕੁਸੰਗਤ ਵਿੱਚ ਜੇ ਕਿਤੇ ਚਲੇ ਵੀ ਜਾਣ ਮਹਾਤਮਾ, ਤਾਂ ਫਿਰ ਵੀ ਉਹ ਆਪਣਾ ਸੰਤਪੁਣਾ ਨਹੀਂ ਕਦੇ ਛੱਡਣਗੇ, ਆਪਣਾ ਸ਼ਾਂਤਪੁਣਾ ਨਹੀਂ ਕਦੇ ਛੱਡਣਗੇ, ਉਸ ਦੀ ਕੁਸੰਗਤ ਦਾ ਅਸਰ ਨਹੀਂ ਕਦੇ ਵੀ ਮਨ ਤੇ ਪੈਣ ਦੇਣਗੇ। ਮਨ ਨੂੰ ਬੜਾ ਭਾਰੀ ਪਵਿੱਤਰ ਉੱਚਾ ਤੇ ਸੁੱਚਾ ਰੱਖਣਗੇ। ਭਗਤ ਜੈਦੇਵ ਜੀ ਇਹ ਚੱਲੇ ਨੇ ਯਾਤਰਾ ਕਰਨ ਵਾਸਤੇ ਸੰਤ ਕਾ ਮਾਰਗ। ਆਪਾਂ ਚੇਤੇ ਕਰ ਰਹੇ ਹਾਂ ਸੰਤ ਕਾ ਮਾਰਗ, ਆਪਾਂ ਸੰਤਾਂ ਦੇ ਪਵਿੱਤਰ ਜੋੜ ਮੇਲੇ ਤੇ ਪੁੱਜੇ ਹਾਂ। ਜਿਹੜੇ ਜਿਵੇਂ ਰਾਗੀ ਬਲਬੀਰ ਸਿੰਘ ਸਾਹਿਬ ਗੁਰੂ ਪਿਆਰੇ, ਕਿੰਨੇ ਦ੍ਰਿਸ਼ਟਾਂਤ, ਕਿੰਨੇ ਪ੍ਰਮਾਣ, ਔਰ ਅੱਜ ਦੇ ਦਿਨ ਦੇ ਨਾਲ ਵੀ ਟੁੱਕ ਰਿਹਾ ਸਰ, ਅੱਜ ਦੇ ਦਿਨ ਦੇ ਨਾਲ ਵੀ। ਫਿਰ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇਣਾ, ਦਰ ਮੰਗਣ ਭਿੱਖ ਨਾ ਪਾਏ। ਵੱਡੇ ਵੱਡੇ ਚੱਕਰਵਰਤੀ ਪਾਤਸ਼ਾਹ ਤੋਂ ਭਿੱਖਿਆ ਮੰਗਾਉਂਦਾ ਹੈ, ਭਿੱਖਿਆ ਜੇ ਮੰਗਣ ਤਾਂ ਮਿਲਦੀ ਨਹੀਂ। ਸੋ ਲਸ਼ਕਰ ਕਰੇ ਸੁਆਹ, ਵੱਡੇ ਵੱਡੇ ਲਸ਼ਕਰਾਂ ਵਾਲੇ ਸੁਆਹ ਕਰ ਦਿੰਦਾ। ਖੇਲ ਕਾਲ ਦੇ ਵਿੱਚ ਝੱਟ ਹੀ ਆਵਾਜ਼ਾਂ ਤੇ ਖਬਰਾਂ ਪਹੁੰਚ ਜਾਂਦੀਆਂ ਦੇਸ਼ਾਂ ਵਿੱਚ, ਦੁਨੀਆਂ ਭਰ ਵਿੱਚ, ਫਲਾਨੇ ਦਾ ਕੁੱਪਾ ਰੁੜ ਗਿਆ, ਮੁੱਦਾ ਹੋ ਗਿਆ, ਕੁਛ ਨਹੀਂ ਪੱਲੇ ਰਿਹਾ। ਇਹ ਕੁਦਰਤ ਦਾ ਨਿਰਣਾ ਕਰ ਰਹੇ ਸਨ ਕਿ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵਾ। ਵਾਹਿਗੁਰੂ ਦੀ ਕੁਦਰਤ ਬੜੀ ਭਾਰੀ ਬੇਅੰਤ ਹੈ ਤੇ ਰੱਬ ਦੇ ਪਿਆਰੇ ਵੀ ਬੜੇ ਬੇਅੰਤ ਹਨ। ਆਪਾਂ ਰੱਬ ਦੇ ਪਿਆਰਿਆਂ ਨੇ ਅੱਜ ਗੁਣ ਗਾ ਰਹੇ ਹਾਂ, ਉਹਨਾਂ ਦੀ ਯਾਦਗਾਰ ਮਨਾ ਰਹੇ ਹਾਂ। ਜੈਦੇਵ ਜੀ ਚੱਲੇ ਨੇ ਯਾਤਰਾ ਕਰਨ ਵਾਸਤੇ ਤੇ ਉਹਨਾਂ ਨੇ ਕੋਲ ਸੀ ਕੁਛ ਪੈਸੇ ਤੇ ਪ੍ਰਸ਼ਾਦੇ ਵੀ ਪਕਾ ਕੇ ਉਹਨਾਂ ਨੇ ਪੱਲੇ ਬੱਧੇ ਹੋਏ ਨੇ। ਚਾਰ ਡਾਕੂ ਮਿਲ ਗਿਆ, ਚਾਰ ਡਾਕੂ ਠੱਗ, ਵੇਖ ਲਿਆ ਇਹ ਭੋਲੇ ਭਾਲੇ ਜੇ ਸੁਭਾਅ ਦਾ ਹੈ, ਪੈਸੇ ਇਸ ਦੇ ਕੋਲ ਨੇ, ਠੱਗਣੇ ਵੀ ਆਪਾਂ ਜ਼ਰੂਰ ਨੇ, ਕੋਈ ਤਰੀਕਾ ਬਣਾਈਏ। ਨਾਲ ਨਾਲ ਤੁਰ ਪਏ ਨੇ ਕੁਛ ਕਦਮ ਪਿੱਛੇ, ਮਿਲ ਪਏ ਨੇ ਰਾਹ ਵਿੱਚ ਜਾ ਕੇ, ਕਿੱਧਰ ਚੱਲੇ ਹੋ? ਮੈਂ ਤੀਰਥ ਯਾਤਰਾ ਚੱਲੇ। ਤੁਸੀਂ ਕਿੱਧਰ ਚੱਲੇ ਹੋ? ਅਸੀਂ ਵੀ ਤੀਰਥਾਂ ਤੇ ਯਾਤਰਾ ਕਰਨ ਚੱਲੇ ਹਾਂ। ਫਿਰ ਆਪਾਂ ਇਕੱਠੇ ਰਲ ਕੇ ਚੱਲੀਏ। ਹਾਂ, ਬੜਾ ਚੰਗਾ ਸਾਥ ਬਣ ਗਿਆ, ਪੰਜ ਹੋ ਗਏ, ਤੁਰੇ ਤੁਰੇ ਜਾ ਰਹੇ ਨੇ। ਸ਼ਾਮ ਦਾ ਮੌਕਾ ਹੋਇਆ, ਉਸ ਮੌਕੇ ਤੇ ਚਿੱਤ ਵਿੱਚ ਖਿਆਲ ਕੀਤਾ ਕਿ ਹੁਣ ਇਸ ਨੂੰ ਲੁੱਟੀਏ। ਸ਼ਾਮ ਦਾ ਮੌਕਾ ਸੀ, ਇਸ ਦੇ ਕੋਲੋਂ ਸਾਰੇ ਪੈਸੇ ਖੋਹ ਲਏ। ਸੋ ਪਹਿਲਾਂ ਪ੍ਰਸ਼ਾਦੇ ਲੈ ਕੇ ਛਕੇ, ਪ੍ਰਸ਼ਾਦੇ ਲੈ ਕੇ ਛਕਣ ਤੋਂ ਬਾਅਦ ਕਹਿੰਦੇ ਪਾਣੀ ਕੱਢ ਛਕਾ। ਜਦੋਂ ਪਾਣੀ ਕੱਢਣ ਲੱਗੇ, ਜੈਦੇਵ ਜੀ ਜਿਹੜਾ ਕੋਲ ਪੈਸੇ ਸੀ ਬਾਂਸ ਦੇ, ਜੇ ਉਹ ਥੱਲੇ ਰੱਖ ਦਿੱਤੀ, ਉਹਨੂੰ ਉਹਨਾਂ ਪਕੜ ਲਿਆ। ਖਿਆਲ ਕੀਤਾ ਕਿ ਧੱਕਾ ਦੇ ਦੇਈਏ ਖੂਹ ਵਿੱਚ। ਦੂਜਾ ਕਹਿਣ ਲੱਗਾ ਨਾ ਮਾਰ ਗਏ ਤਰ੍ਹਾਂ ਤੇ ਇਸ ਦੇ ਹੱਥ ਵੱਢ ਕੇ ਆਪਾਂ ਇੱਥੇ ਛੱਡ ਚੱਲੀਏ। ਕਹਿੰਦੇ ਚੰਗਾ, ਇਸੇ ਤਰ੍ਹਾਂ ਕਰੀਏ, ਹੱਥ ਵੱਢ ਕੇ ਉੱਥੇ ਛੱਡ ਦਿੱਤਾ ਵਿਚਾਰੇ ਨੂੰ। ਬੈਠਾ ਉੱਥੇ ਰਾਜਾ ਆਇਆ, ਵੇਖਿਆ ਉਸਨੇ ਕਿ ਬੜੇ ਭਲੇ ਸੁਭਾਅ ਦਾ ਹੈ, ਹੱਥ ਵੱਢਿਆਂ ਤੋਂ ਵੀ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਹੋਇਆ ਹੈ। ਘੋੜੇ ਤੇ ਚੜ੍ਹਾ ਲਿਆ, ਆਪਣੇ ਕੋਲ ਲੈ ਗਿਆ, ਹੱਥ ਰਾਜੀ ਹੋ ਗਏ। ਰਾਜੇ ਨੇ ਆਪਣਾ ਵੱਡੇ ਆਪਣਾ ਪੂਜਨੀਕ ਜਾਣ ਕੇ ਉੱਚੀ ਥਾਂ ਤੇ ਉਹਨਾਂ ਨੂੰ ਹਰ ਰੋਜ਼ ਬਿਠਾਉਂਦਾ ਹੈ, ਆਪ ਸਭਾ ਵਿੱਚ ਥੱਲੇ ਬੈਠਦਾ ਹੈ। ਵੱਡਾ ਭਾਰੀ ਦਾਨ ਕਰਨ ਦੀ ਪ੍ਰੇਰਨਾ ਕੀਤੀ ਜੈਦੇਵ ਨੇ, ਰਾਜਾ ਦਾਨ ਕਰ, ਪੁੰਨ ਕਰ, ਗਰੀਬਾਂ ਦੀ ਸਹਾਇਤਾ ਕਰ, ਸਤ ਬਚਨ। ਇਹ ਜਦੋਂ ਦਾਨ ਕਰ ਰਿਹਾ ਸੀ ਬੜਾ ਭਾਰੀ, ਤਾਂ ਉਸ ਮੌਕੇ ਤੇ ਉਹ ਚਾਰ ਠੱਗ ਵੀ ਹੁਣ ਉਹ ਮਹਾਤਮਾ ਦਾ ਲਿਬਾਸ ਪਹਿਰ ਕੇ ਆ ਗਏ ਨੇ। ਸਿਆਣ ਲਿਆ ਉਸ ਮੌਕੇ ਤੇ ਜੈਦੇਵ ਜੀ ਨੇ ਵੀ ਕਿ ਉਹੀ ਨੇ ਜਿਨ੍ਹਾਂ ਨੇ ਮੇਰੇ ਹੱਥ ਵੱਢੇ ਸੀ। ਇਹ ਬੜੇ ਚਿੱਤ ਵਿੱਚ ਡਰੇ ਕਿ ਹੁਣ ਕਿਵੇਂ ਉਹ ਗੱਲ ਬਣੇਗੀ, ਜੇ ਇਹਨੇ ਦੱਸ ਦਿੱਤਾ ਰਾਜੇ ਨੂੰ ਤਾਂ ਹੁਣੇ ਇਹ ਪਕੜਾ ਦੇਵੇਗਾ। ਪਰ ਉਸ ਮੌਕੇ ਜਦੋਂ ਇਹ ਦਾਨ ਲੈਣ ਵਾਸਤੇ ਅੱਗੇ ਹੋਏ ਤਾਂ ਰਾਜੇ ਨੂੰ ਪ੍ਰੇਰਨਾ ਕੀਤੀ, ਕਿਹਾ ਕਿ ਰਾਜਨ ਇਹਨਾਂ ਨੂੰ ਬਹੁਤਾ ਧਨ ਦੇਣਾ ਚਾਹੀਦਾ, ਖੁਰਜੀ ਧਨ ਦੀ ਭਰ ਕੇ ਇਹਨਾਂ ਦੇ ਨਾਲ ਘਰ ਵਿੱਚ ਭੇਜਣੀ ਚਾਹੀਦੀ ਹੈ। ਇਹ ਚਾਰ ਇਕੱਠੇ ਜੁੜ ਕੇ ਆਏ ਨੇ, ਕਿਹਾ ਸੋਹਣੇ ਮਹਾਤਮਾ ਨੇ ਇਸੇ ਤਰ੍ਹਾਂ ਕੀਤਾ, ਜਦੋਂ ਧਨ ਦੀ ਖੁਰਜੀ ਭਰ ਕੇ ਨਾਲ ਭੇਜੀ। ਉਸ ਮੌਕੇ ਗੁਰੂ ਕੇ ਪਿਆਰਿਓ ਇਹ ਜਦੋਂ ਨੌਕਰ ਘਰ ਛੱਡਣ ਵਾਸਤੇ ਇਹਨਾਂ ਨੇ ਚੱਲੇ, ਰਸਤੇ ਵਿੱਚ ਉਹਨਾਂ ਨੇ ਪੁੱਛ ਲਿਆ ਨੌਕਰਾਂ ਨੇ, ਕਹਿਣ ਲੱਗੇ ਕਿ ਤੁਸੀਂ ਬੜੇ ਉੱਚੇ ਮਹਾਤਮਾ ਜੇ, ਤੁਹਾਡਾ ਬੜਾ ਸਤਿਕਾਰ ਜੈਦੇਵ ਜੀ ਨੇ ਕਰਵਾਇਆ, ਗੱਲ ਕੀ? ਉਹ ਨਿੰਦਕਾਂ ਨੇ ਫਿਰ ਵੀ ਆਪਣਾ ਸੁਭਾਅ ਨਹੀਂ ਛੱਡਿਆ। ਉਹ ਕਹਿਣ ਲੱਗੇ ਤੁਹਾਨੂੰ ਨਹੀਂ ਪਤਾ, ਇਹ ਸਾਡੇ ਪਿੰਡ ਦਾ ਭੰਗੀ ਹੈ, ਇਹਦੇ ਚਿੱਤ ਵਿੱਚ ਖਿਆਲ ਸੀ ਕਿ ਇਹਨਾਂ ਨੇ ਜੇ ਦੱਸ ਦਿੱਤਾ ਤਾਂ ਮੇਰਾ ਪਰਦਾ ਪਾਟ ਜਾਵੇਗਾ। ਗੁਰੂ ਪਿਆਰੇ ਜਦੋਂ ਫਿਰ ਵੀ ਨਿੰਦਾ ਕੀਤੀ ਤਾਂ ਧਰਤੀ ਫਟ ਗਈ, ਉਹ ਚਾਰੇ ਡਾਕੂ ਵਿੱਚੇ ਗਰਕ ਹੋ ਗਏ, ਧਰਤੀ ਵਿੱਚੇ ਗਰਕ ਹੋਏ। ਉਹਨਾਂ ਨੌਕਰਾਂ ਨੇ ਜਾ ਕੇ ਵਾਪਸ ਦੱਸਿਆ, ਰਾਜੇ ਨੇ ਪੁੱਛਿਆ ਬੜੀ ਛੇਤੀ ਮੁੜ ਆਏ ਹੋ, ਨੇੜੇ ਘਰ ਸੀ ਮਹਾਤਮਾ ਦਾ। ਕਹਿਣ ਲੱਗੇ ਨਹੀਂ ਜੀ, ਉਹਨਾਂ ਨੇ ਐਂ ਨਿੰਦਾ ਕੀਤੀ, ਉਹ ਧਰਤੀ ਫਟ ਗਈ ਹੈ, ਉਹ ਵਿੱਚੇ ਗਰਕ ਹੋ ਗਏ ਨੇ। ਸੰਤ ਕਾ ਲੀਆ ਧਰਤ ਬਿਦਾਰੋ, ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ। ਸੋ ਸੰਤਾਂ ਦਾ ਨਿੰਦਕ ਆਕਾਸ਼ ਤੇ ਭਵਨ ਚੜਿਆ ਹੋਵੇ, ਫਿਰ ਵੀ ਉਹ ਥੱਲੇ ਡਿੱਗ ਪੈਂਦਾ ਹੈ, ਨਾਸ ਹੋ ਜਾਂਦਾ ਹੈ। ਇਸ ਵਾਸਤੇ ਕਹਿਣ ਲੱਗੇ ਉਹਨਾਂ ਨੇ ਨਿੰਦਾ ਕੀਤੀ ਜੈਦੇਵ ਜੀ ਦੀ, ਜਿਸ ਦਾ ਕਾਰਨ ਧਰਤੀ ਫਟ ਕੇ ਵਿੱਚੇ ਗਰਕ ਹੋ ਗਏ ਨੇ। ਜਦੋਂ ਜੈਦੇਵ ਜੀ ਨੇ ਸੁਣਿਆ, ਬੜਾ ਲੰਮਾ ਹੌਕਾ ਲੈ ਕੇ ਆਪਣੇ ਅਫਸੋਸ ਨਾਲ ਟੁੰਡ ਮਲੇ ਕਿ ਹੇ ਪਰਮੇਸ਼ਰ, ਉਹਨਾਂ ਵਿਚਾਰਿਆਂ ਨੂੰ ਗਰਕ ਕਿਉਂ ਕਰ ਦਿੱਤਾ ਜੀ, ਨਹੀਂ ਸੀ ਗਰਕ ਕਰਨਾ ਚਾਹੀਦਾ। ਉਹ ਦੋਵੇਂ ਟੁੰਡ ਜਿਹੜੇ ਸਨ ਸਾਬਤ ਹੱਥ ਬਣ ਗਏ, ਸਾਬਤ ਹੱਥ। ਸੋ ਗੁਰੂ ਪਿਆਰਿਓ, ਇਹ ਹੈ ਸੰਤਾਂ ਦਾ ਰਸਤਾ, ਇਹ ਬੜਾ ਭਾਰੀ ਔਖਾ ਹੈ, ਇਹ ਬੜਾ ਭਾਰੀ ਕਠਿਨ ਹੈ। ਆਪਾਂ ਜਿਨ੍ਹਾਂ ਦੀ ਯਾਦ ਵਿੱਚ ਜੁੜੇ ਬੈਠੇ ਹਾਂ, ਸੋ ਉਹਨਾਂ ਦੇ ਕੁਛ ਕੌਤਕ ਜੋ ਮੈਂ ਤੱਕੇ ਹਨ, ਵੇਖ ਵੇਖ ਕੇ ਅਚਰਜ ਹੋ ਗਿਆ ਸੀ। 12 ਪੈਰ ਉਹ ਸਮਾਂ ਜਦੋਂ ਆਪ ਜੀ ਨੇ ਸਤਿਖੰਡ ਨੂੰ ਜਾਣਾ ਸੀ, ਇੱਥੋਂ ਤਾਰ ਭੇਜੀ ਛੇਤੀ ਆ ਜਾ, ਮੈਂ ਬੰਬੇ ਸੀ। ਜਿਵੇਂ ਪਰਸੋਂ ਹੀ ਹੁਣ ਬੰਬੇ ਤੋਂ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆ ਰਿਹਾ ਹਾਂ, ਇਸੇ ਜੋੜ ਮੇਲੇ ਦੀ ਖਿੱਚ ਦੇ ਨਾਲ ਇਸ ਵਾਰ ਵੀ ਛੇਤੀ ਪੁੱਜਣ ਦਾ ਯਤਨ ਕੀਤਾ ਕਿ ਇੱਥੇ ਜ਼ਰੂਰ ਪੁੱਜਣਾ। ਸੋ ਉਸੇ ਤਰ੍ਹਾਂ ਉਹਨਾਂ ਨੇ ਹੁਕਮ ਭੇਜਿਆ, ਸਿੰਘਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਛੇਤੀ ਜਹਾਜ਼ ਰਾਹੀਂ ਭੇਜ ਦਿੱਤਾ। 12 ਪੈਰ ਇੱਥੇ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਹਨ। ਸਰੀਰਕ ਰੋਗ ਡਾਕਟਰਾਂ ਦੇ ਕਹਿਣ ਅਨੁਸਾਰ ਬੇਅੰਤ ਹੋਵੇਗਾ, ਪਰ ਜਦੋਂ ਬਾਬਾ ਜੀ ਨੂੰ ਪੁੱਛਿਆ ਤਾਂ ਕਹਿੰਦੇ ਤਿਆਰ ਪੁਰ ਤਿਆਰ ਹੈ, ਲੰਗਰ ਛਕਾਓ, ਜਲ ਪਾਣੀ ਛਕਾਓ, ਟਾਈਮ ਟਾਈਮ ਸਰਪੰਚਾਂ ਲਾਓ, ਹੈ ਨਹੀਂ ਸੀ ਨਹੀਂ ਬਾਣੀ ਪੜੋ। ਕਹਿੰਦੇ ਸੀ ਬਾਣੀ ਪੜੋ, ਅੱਜ ਆਪਾਂ ਬਾਣੀ ਪੜ੍ਹੀ ਹੈ, ਸੁਣੀ ਹੈ, ਇਹ ਸੱਚੀ ਸ਼ਰਧਾਂਜਲੀ ਹੈ ਬਾਬਾ ਸੋਹਣ ਸਿੰਘ ਸਾਹਿਬ ਜੀ ਨੂੰ, ਬਾਣੀ ਸੁਣੀ ਪੜ੍ਹੀ ਹੈ। ਕਹਿੰਦੇ ਬਾਣੀ ਸੁਣਾਓ, ਉੱਚੀ ਜਾਪ ਕਰੋ, ਰਹਿਰਾ ਸਾਹਿਬ ਦਾ ਪਾਠ ਉੱਚੀ ਕਿਉਂ ਨਹੀਂ ਕਰਦੇ, ਉੱਚੀ ਬਾਣੀ ਕਿਉਂ ਨਹੀਂ ਸੁਣਾਉਂਦੇ। 12 ਪਹਿਰ ਉਹਨਾਂ ਨੇ ਆਪਣੇ ਕੰਨਾਂ ਨੂੰ ਖਾਲੀ ਨਹੀਂ ਰਹਿਣ ਦਿੱਤਾ ਗੁਰੂ ਕੀ ਬਾਣੀ ਤੋਂ, ਹਰ ਮੌਕੇ 'ਤੇ ਗੁਰੂ ਕੀ ਬਾਣੀ ਸੁਣਦੇ ਰਹੇ। ਸੋ ਉਹਨਾਂ ਗੁਰਮੁਖ ਪਿਆਰਿਆਂ ਦਾ ਜੀਵਨ, ਸੋ ਠੀਕ ਇੰਨਾ ਹਸ਼ਤਾਪ ਵਾਲਾ, ਇੱਥੇ ਜੰਗ ਲੱਗੀ, ਤੁਸੀਂ ਵੇਖਿਆ, ਇੱਥੋਂ ਵਾਲੇ ਜ਼ਿਆਦਾ ਜਾਣਦੇ ਹੋਵੋਗੇ, ਬੱਗੀ 'ਤੇ ਚੜ੍ਹਨਾ, ਨਾਲ ਰਸਤ ਰੱਖ ਲੈਣੀ ਔਰ ਅਰਦਾਸ ਕਰਕੇ ਚੜ੍ਹ ਪੈਣਾ। ਅੱਗੇ ਫੌਜੀ ਕਹਿੰਦੇ ਨੇ ਬਾਬਾ ਜੀ ਤੁਹਾਡਾ ਜੀਵਨ ਬੜਾ ਅਮੋਲਕ ਹੈ, ਤੁਸੀਂ ਪਿੱਛੇ ਹੀ ਬਖਸ਼ਿਸ਼ ਕਰੋ, ਅਸੀਂ ਆਪੇ ਜਾ ਕੇ ਲੈ ਆਵਾਂਗੇ। ਕਹਿੰਦੇ ਨਹੀਂ ਪੁੱਤਰੋ, ਜੇ ਅਸੀਂ ਇੱਥੇ ਨਾ ਪਹੁੰਚੇ ਤੁਹਾਡੀ ਚੜ੍ਹਦੀ ਕਲਾ ਕਿਵੇਂ ਹੋਵੇਗੀ, ਤੁਹਾਨੂੰ ਹੌਸਲਾ ਦੇਣ ਆਏ ਹਾਂ। ਸੋ ਡਟ ਕੇ ਵੱਡੀਆਂ ਵੱਡੀਆਂ ਤੋਪਾਂ ਚਲਾਓ, ਫਤਿਹ ਤੁਹਾਡੇ ਹੱਥ ਵਿੱਚ ਹੈ, ਸਤਿਗੁਰੂ ਮਿਹਰਾਂ ਕਰਨਗੇ। ਪਰ ਨਾਲ ਨਾਲ ਹਦਾਇਤ ਕਹਿੰਦੇ ਸ਼ਰਾਬ ਨਾ ਪੀਆ ਕਰੋ, ਹਦਾਇਤ ਕੀਤੀ ਦਾੜੀਆਂ ਨਾ ਮੁੰਨਿਆ ਕਰੋ, ਇਹ ਸਿੰਘਾਂ ਦਾ ਕੰਮ ਨਹੀਂ, ਇਹ ਕਾਇਰਾਂ ਦਾ ਕੰਮ ਹੈ, ਦਾੜੀ ਉਹ ਮੁੰਨਦੇ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਮੁਕਾਬਲਾ ਹੈ। ਇਸ ਵਾਸਤੇ ਸਿੱਖ ਦਾ ਫਰਜ਼ ਨਹੀਂ ਦਾੜੀ ਮੁੰਨੇ ਕੇਸ ਮੁੰਨੇ, ਸਿੱਖੀ ਅਤੇ ਸਰਦਾਰੀ ਦੀ ਨਿਸ਼ਾਨੀ ਦਾੜਾ ਅਤੇ ਕੇਸ ਹੈ, ਜਿਸ ਦੇ ਸਿਰ 'ਤੇ ਕੇਸ ਨਹੀਂ ਮੂੰਹ 'ਤੇ ਦਾੜਾ ਨਹੀਂ, ਉਹਨੂੰ ਕਿਵੇਂ ਕੋਈ ਸਿੱਖ ਕਹਿ ਦੇਵੇਗਾ, ਕਿਵੇਂ ਕੋਈ ਸਿੰਘ ਕਹਿ ਦੇਵੇਗਾ। ਸੋ ਉਸ ਦੀ ਜਿੱਤ ਵਿੱਚ ਕੋਈ ਸ਼ੰਕਾ ਹੈ, ਕਦੇ ਇਹ ਨਹੀਂ ਕਰਨਾ, ਦਾੜਾ ਅਤੇ ਕੇਸ ਸਾਬਤ ਰੱਖੋ। ਬਾਬਾ ਜੀ ਆ ਮੋਰਚਾ ਫਤਿਹ ਹੋ ਜਾਵੇ ਤਾਂ ਅਸੀਂ ਜ਼ਰੂਰ ਰੱਖਾਂਗੇ, ਤੁਸੀਂ ਅੰਮ੍ਰਿਤ ਛਕੋ। ਨਾਲ ਕਿਹਾ ਦਾੜੀ ਨਹੀਂ ਰੰਗੀ ਦੀ ਹੁੰਦੀ, ਦਾੜੀ ਰੰਗ ਕੇ ਮੂੰਹ ਕਾਲਾ ਨਹੀਂ ਕਰੀਦਾ, ਜਿਹੜਾ ਆਪਣਾ ਮੂੰਹ ਆਪਣੇ ਹੱਥੀਂ, ਬੱਚੇ ਨਾਲ ਵੀ ਵੇਖਿਆ ਹੈ, ਉਹਨਾਂ ਦਾ ਪਿਆਰ ਅਨਪੜ੍ਹ ਤੋਂ ਅਨਪੜ੍ਹ ਨਾਲ ਵੀ ਵੇਖਿਆ ਹੈ, ਉਹਨਾਂ ਦਾ ਪਿਆਰ ਇੱਕ ਆਮ ਸਧਾਰਨ ਮਨੁੱਖ ਨਾਲ ਵੀ ਵੇਖਿਆ ਹੈ, ਔਰ ਉਹਨਾਂ ਦਾ ਪ੍ਰੇਮ ਵੱਡੇ ਵੱਡੇ ਹਾਕਮਾਂ ਨਾਲ ਵੀ ਵੇਖਿਆ ਹੈ, ਸੋ ਵੱਡੇ ਵੱਡੇ ਸ਼ਾਹੂਕਾਰਾਂ ਨਾਲ ਵੀ ਵੇਖਿਆ ਹੈ, ਔਰ ਵੱਡੇ ਵੱਡੇ ਵਿਦਵਾਨਾਂ ਨਾਲ ਵੀ ਵੇਖਿਆ ਹੈ, ਅਤੇ ਵੱਡੇ ਵੱਡੇ ਰਾਗੀ ਸਿੰਘਾਂ ਨਾਲ ਵੀ ਵੇਖਿਆ, ਹਰੇਕ ਦੇ ਨਾਲ ਹੀ ਪਿਆਰ, ਹਰੇਕ ਦੇ ਨਾਲ ਹੀ ਪ੍ਰੇਮ। ਕਈਆਂ ਸਾਧੂਆਂ ਦਾ ਸੁਭਾਅ ਹੁੰਦਾ ਹੈ ਉਹ ਆਪਣੇ ਆਪ ਨੂੰ ਕੇਵਲ ਵੱਡਾ ਅਤੇ ਦੂਜਿਆਂ ਸਾਰਿਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਤੱਕਣਗੇ, ਪਰ ਇਹ ਬਦਬੂ ਉਹਨਾਂ ਬਾਬਾ ਜੀ ਵਿੱਚ ਕਦੇ ਵੇਖਣ ਵਿੱਚ ਨਹੀਂ ਸੀ ਆਏ। ਸੋ ਉਹ ਦੂਜੇ ਮਤ ਵਾਲਿਆਂ ਦਾ ਵੀ ਬੜਾ ਸਤਿਕਾਰ ਕਰਦੇ, ਜੇ ਕੋਈ ਆ ਜਾਵੇ ਤਾਂ ਬਹੁਤ ਆਦਰ ਕਰਨਾ, ਜਿਉਂ ਆਇਆਂ ਨੂੰ ਕਹਿਣਾ, ਬਰਾਬਰ ਬਿਠਾ ਲੈਣਾ, ਜਲ ਪਾਣੀ ਬਹੁਤ ਵੱਡੀ ਭਾਰੀ ਸੇਵਾ, ਅਤੇ ਜੇ ਸੂਰਬੀਰਤਾ ਦੀ ਲੋੜ ਆ ਤਾਂ ਬੇਨਤੀ ਕਰ ਹੀ ਦਿੱਤੀ ਹੈ, ਬਾਣੀ ਦੇ ਨਿਤਨੇਮ ਤੋਂ ਨਹੀਂ ਰਹਿ ਸਕਦੇ, ਇਸ਼ਨਾਨ ਤੜਕੇ ਦਾ ਕਦੇ ਨਹੀਂ ਛੱਡਿਆ, ਤੜਕੇ ਦਾ ਇਸ਼ਨਾਨ, ਵੱਧ ਤੋਂ ਵੱਧ 2 ਵਜੇ ਦਾ ਟਾਈਮ ਉੱਠਣਾ, ਇਸ਼ਨਾਨ ਕਰਨਾ, ਕਿੱਡੀ ਵੱਡੀ ਭਾਰੀ ਹਿੰਮਤ। ਮੈਨੂੰ ਚੇਤੇ ਆ ਰਿਹਾ ਹੈ 300 ਸਾਲਾਂ ਪੂਰਵ ਸ੍ਰੀ ਪਟਨੇ ਸਾਹਿਬ ਦਸਮ ਪਾਤਸ਼ਾਹ ਜੀ ਦਾ, ਉੱਥੇ ਆਪਣੇ ਮਹਾਂਪੁਰਖ ਵੀ ਦਰਸ਼ਨ ਕਰਦੇ ਕਰਦੇ ਗੁਰੂ ਕੇ ਬਾਗ ਪਹੁੰਚੇ, ਅੱਗੇ ਦਲ ਸਮੇਤ ਬਾਬਾ ਜੀ ਦਾ ਉੱਥੇ ਉਤਾਰਾ ਸੀ, ਡਾਢੇ ਚੇਤੇ ਵਿੱਚ ਪ੍ਰਸੰਨ ਹੋਏ, ਦੂਰੋਂ ਹੀ ਜਦੋਂ ਸੁਣਿਆ ਤਾਂ ਜੋੜਾ ਵੀ ਨਹੀਂ ਆਪਣੇ ਚਰਨੀ ਪਾਇਆ, ਭੱਜ ਕੇ ਆਏ, ਛੇਤੀ ਆ ਕੇ ਫਤਿਹ ਗਜਾਈ। ਸੋ ਮਹਾਂਪੁਰਖਾਂ ਨੇ ਜੱਫੀ ਵਿੱਚ ਲੈ ਲਏ, ਬੜਾ ਪਿਆਰ ਪ੍ਰੇਮ ਕੀਤਾ। ਸੋ ਕਹਿਣ ਲੱਗੇ ਹੁਣ ਟਾਈਮ ਹੋ ਚੁੱਕਾ ਹੈ ਅਤੇ ਲੰਗਰ ਛੱਕ ਕੇ ਜਾਣਾ ਹੈ। ਮਹਾਂਪੁਰਖ ਕਹਿਣ ਲੱਗੇ ਬਾਬਾ ਜੀ ਜ਼ਰੂਰ ਛਕਾਂਗੇ, ਭਲਾ ਤੁਸੀਂ ਤਿਆਰ ਕਰੋ ਫਿਰ ਵੀ ਨਾ ਛਕੀਏ, ਜ਼ਰੂਰ ਛਕਾਂਗੇ। ਬਾਬਾ ਜੀ ਨੇ ਉਸ ਮੌਕੇ 'ਤੇ ਦੂਜਿਆਂ ਸਿੰਘਾਂ ਨੂੰ ਨਹੀਂ ਕਿਹਾ, ਜਿਹੜਾ ਅੱਖੀਂ ਵੇਖਿਆ, ਮੈਂ ਨਜ਼ਾਰਾ ਬੇਨਤੀ ਕਰ ਰਿਹਾ ਹਾਂ, ਆਪ ਹੀ ਚੰਡਾ ਤੇਜ਼ ਕੀਤਾ ਹੈ, ਸੋ ਆਪ ਹੀ ਮੈਦਾ ਸ਼ਾਇਦ ਪਹਿਲਾਂ ਹੀ ਤਿਆਰ ਕੀਤਾ ਹੋਣਾ ਹੈ। ਸੋ ਲੋਹ 'ਤੇ ਬੈਠ ਗਏ ਨੇ, ਹੱਥ ਵਿੱਚ ਪਲਟਾ ਪਕੜ ਲਿਆ ਹੈ, ਪ੍ਰਸ਼ਾਦੇ ਆਪੇ ਵੇਲ ਵੇਲ ਕੇ ਪਾਉਣੇ ਸ਼ੁਰੂ ਕਰ ਦਿੱਤੇ, ਦੂਜੇ ਸਿੰਘ ਇੱਧਰੋਂ ਭੱਜ ਆਏ, ਉੱਧਰੋਂ ਭੱਜ ਆਏ, ਛੇਤੀ ਛੇਤੀ ਹੱਲਾ ਮਾਰਿਆ ਹੈ, ਅਸੀਂ ਕਾਫ਼ੀ ਸਿੰਘ ਸੀ, 100 ਤੋਂ ਵੱਧ। ਸੋ ਲੰਗਰ ਨਾਲ ਨਾਲ ਚੱਲ ਰਿਹਾ ਸੀ, ਪੰਗਤਾਂ ਲੱਗ ਰਹੀਆਂ ਸਨ, ਪਰ ਕਹਿੰਦੇ ਨਹੀਂ ਸੱਜਣੇ ਪ੍ਰਸ਼ਾਦੇ ਗਰਮ ਗਰਮ ਛਕਾਉਣੇ ਹੈ, ਲੰਗਰ ਭਾਵਿਆਂ ਧੁੱਟ ਵਰਤ ਰਿਹਾ ਸੀ, ਕਹਿੰਦੇ ਨਹੀਂ ਗਰਮ ਛਕਾਉਣੇ ਹੈ, ਹੱਥੀਂ ਛਕਾਉਣੇ ਹੈ। ਗੁਰੂ ਕੇ ਬਾਗ ਦੇ ਦਰਸ਼ਨ ਕਰਕੇ ਪਹੁੰਚੇ ਹੀ, ਅੱਧਾ ਘੰਟਾ ਤਾਂ ਲੱਗਾ ਹੀ ਨਹੀਂ ਹੋਣਾ, ਲਾ ਦਿਓ ਪੰਗਤਾਂ, ਆਪਣੇ ਹੱਥੀਂ ਬਾਬਾ ਜੀ ਪ੍ਰਸ਼ਾਦਾ ਤਿਆਰ ਕਰਦੇ ਨੇ, ਫਿਰ ਉਸ ਨੂੰ ਕੋਲਿਆਂ 'ਤੇ ਗਰਮ ਕਰਦੇ ਨੇ, ਆਪਣੇ ਹੱਥੀਂ ਲਿਆ ਕੇ ਕਹਿੰਦੇ ਲਓ ਬਾਬਾ ਜੀ ਆ ਛਕੋ। ਦਾਸ ਪ੍ਰਸ਼ਾਦਾ ਛਕਾ ਰਿਹਾ ਸੀ, ਮੈਨੂੰ ਪਤਾ ਹੈ ਕਿ 10-12 ਸਾਲ ਕਿੰਨਾ ਕੁ ਲੰਗਰ ਪਿੰਡਰਾਂ ਵਾਲੇ ਬਾਬੇ ਛਕਦੇ ਰਹੇ, ਪਰ ਉਦਣ ਵੇਖ ਕੇ ਅਸੀਂ ਸਾਰੇ ਹੀ ਅਸਚਰਜ ਰਹਿ ਗਏ ਕਿ ਤਗੜੇ ਭਾਰੇ ਪ੍ਰਸ਼ਾਦੇ, ਦੋ ਪ੍ਰਸ਼ਾਦੇ ਮਹਾਂਪੁਰਖਾਂ ਨੇ ਮੇਰੇ ਹੱਥੀ ਛਕੇ ਨੇ, ਦੋ ਪ੍ਰਸ਼ਾਦੇ। ਬੇਨਤੀ ਵੀ ਕੀਤੀ ਜੀ ਪ੍ਰਸ਼ਾਦਾ ਬਹੁਤ ਹੋ ਗਿਆ ਹੈ, ਕਹਿੰਦੇ ਸ਼ਿਕਾਈ ਚੱਲ ਤੈਨੂੰ ਕੀ ਹੁੰਦਾ ਜੀ, ਆਪ ਰੱਜ ਗਏ ਹੋਵੋਗੇ। ਕਹਿੰਦੇ ਨਹੀਂ ਹਾਲੇ ਰੱਜੀ ਸ਼ਿਕਾਈ, ਚੱਲ ਦੋ ਪ੍ਰਸ਼ਾਦੇ ਛਕੇ। ਕਹਿਣ ਲੱਗੇ ਗੁਰਮੁਖਾ, ਇੰਨੇ ਪਿਆਰ ਨਾਲ ਬਾਬੇ ਨੇ ਲੰਗਰ ਤਿਆਰ ਕੀਤਾ ਹੋਵੇ, ਇੰਨੇ ਪ੍ਰੇਮ ਦੇ ਨਾਲ ਤੇ ਹਟਣ ਨੂੰ ਭਲਾ ਜੀ ਕਰਦਾ, ਇਹ ਹੱਥੀਂ ਤੱਕੀ ਸੇਵਾ ਗੁਰੂ ਪਿਆਰਿਓ, ਹੱਥੀਂ ਤੱਕੀ ਅੱਖਾਂ ਨਾਲ ਜਿਹੜੀ ਵੇਖੀਏ ਸੇਵਾ, ਸੋ ਉਹ ਵੇਖੀਏ ਐਡੀ ਵੱਡੀ ਭਾਰੀ ਸੇਵਾ, ਇੰਨਾ ਹਿੰਮਤ, ਇੰਨਾ ਬਲ। ਸੋ ਕਈ ਵਾਰੀ ਕਿਆ ਕਰਦੇ, ਕਹਿੰਦੇ ਅਸੀਂ ਬਿਰਦ ਨਹੀਂ ਹੋ ਗਏ, ਦੋ ਚਾਰ ਸਾਡੇ ਨਾਲ ਹਲੇ ਵੀ ਨਹੀਂ ਮੁਕਾਬਲਾ ਕਰ ਸਕਦੇ, ਸੇਵਾ ਕਰ ਲਓ ਜਿਵੇਂ ਮਰਜ਼ੀ ਕਰ ਲਓ, ਵੇਖ ਲਓ। ਕਈ ਵਾਰੀ ਹਾਸ ਰਾਸ ਵਿੱਚ ਆ ਕੇ ਕਿਆ ਕਰਦੇ, ਉਹਨਾਂ ਮਹਾਤਮਾ ਦਾ ਪੈਂਡਾ, ਉਹਨਾਂ ਮਹਾਤਮਾ ਦਾ ਰਾਹ ਬੜਾ ਭਾਰੀ ਕਠਿਨ ਹੈ, ਔਖਾ ਹੈ। ਸੋ ਗੁਰੂ ਪਿਆਰਿਓ, ਹਜ਼ੂਰ ਸੱਚੇ ਪਾਤਸ਼ਾਹ ਨੇ ਅੱਜ ਹੁਕਮਨਾਮਾ ਬਖਸ਼ਿਆ ਸੰਤ ਕਾ ਮਾਰਗ, ਇਹੋ ਜਿਹਾ ਭਾਈ ਸੰਤਾਂ ਦਾ ਰਸਤਾ, ਆਪਣੇ ਵਾਸਤੇ ਕੁਛ ਨਹੀਂ ਕਰਨਾ, ਪਰਿਵਾਰ ਵਾਸਤੇ ਕੁਛ ਨਹੀਂ ਕਰਨਾ, ਸੋ ਪਰਉਪਕਾਰ ਵਾਸਤੇ ਸਭ ਕੁਛ ਹੀ ਕਰਨਾ, ਦੂਜਿਆਂ ਵਾਸਤੇ ਸਭ ਕੁਛ ਕਰਨਾ ਹੈ, ਕੌਮ ਚੜ੍ਹਦੀ ਕਲਾ ਵਿੱਚ ਹੋਵੇ, ਪੰਥ ਚੜ੍ਹਦੀ ਕਲਾ ਵਿੱਚ ਹੋਵੇ। ਸੋ ਗੁਰੂ ਕੀ ਪਿਆਰੀਆਂ ਸੰਗਤਾਂ ਚੜ੍ਹਦੀਆਂ ਕਲਾ ਵਿੱਚ ਹੋਣ, ਕਦੇ ਵੀ ਗੁਰੂ ਪੰਥ ਤੋਂ ਵਿਰੁੱਧ ਨਹੀਂ ਵੇਖੇ, ਕਦੇ ਵੀ ਉਲਟ ਪ੍ਰਚਾਰ ਨਹੀਂ, ਚੜ੍ਹਦੀ ਕਲਾ ਔਰ ਚੜ੍ਹਦੀ ਕਲਾ ਦੇ ਅਰਦਾਸ ਹਰ ਮੌਕੇ 'ਤੇ ਆਪ ਸੋਧਦੇ ਰਹੇ। ਸੋ ਗੁਰੂ ਪਿਆਰਿਓ, ਇਹ ਹੈ ਸੰਤਾਂ ਦਾ ਮਾਰਗ, ਔਰ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਦੂਸਰੀ ਹਜ਼ੂਰ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ ਹੈ ਕਿ ਧਰਮ ਕੀ ਪੌੜੀ, ਜਿਹੜੀ ਧਰਮ ਦੀ ਪੌੜੀ ਹੈ ਗੁਰੂ ਕੇ ਪਿਆਰਿਓ, ਇਸ 'ਤੇ ਸੱਤ ਡੰਡੇ ਮੰਨੇ ਹਨ, ਸੱਤ ਡੰਡੇ। ਉਹਨਾਂ ਨੇ ਬੇਨਤੀ, ਕੁਛ ਸਮਾਂ ਕਰਾਂ। ਪਹਿਲਾ ਡੰਡਾ ਆਪਾਂ ਵੇਖਣਾ ਕਿ ਆਪਾਂ ਕਿਹੜੇ ਡੰਡੇ 'ਤੇ ਖੜ੍ਹੇ ਹਾਂ, ਆਪਾਂ ਵੀ ਆਪਣੇ ਜੀਵਨ ਦੀ ਵਿਚਾਰ ਕਰਨੀ ਹੈ। ਹਾਂ ਤਾਂ ਆਪਾਂ ਵੀ ਮਨੁੱਖ, ਆਪਾਂ ਵੀ ਸਿੱਖ ਬੰਦੇ ਤਾਂ ਹਾਂ ਨਾ, ਆਪਾਂ ਵੀ ਸੋ ਆਪਣੇ ਵਿੱਚੋਂ ਹੀ ਬਜ਼ੁਰਗ ਹੋਏ ਨਾ ਆਪਣੇ, ਸੋ ਉਹਨਾਂ ਦੀ ਯਾਦ ਮਨਾ ਰਹੇ। ਆਪਾਂ ਵੇਖੀਏ ਭਲਾ ਕਿਸੇ ਗਿਣਤੀ ਮਿਣਤੀ ਵਿੱਚ ਕਦੇ ਅੰਤ ਨੂੰ ਆ ਜਾਵਾਂਗੇ, ਸਾਡੇ 'ਤੇ ਵੀ ਕੋਈ ਬਖਸ਼ਿਸ਼ ਰਹਿਮਤ ਹੋਵੇਗੀ ਕਿ ਨਹੀਂ, ਆਪਾਂ ਵੀ ਉਸ ਪੌੜੀ ਦੇ ਕਿਸੇ ਡੰਡੇ ਨੂੰ ਪਕੜੇ ਹਾਂ ਕਿ ਨਹੀਂ, ਉਹ ਇੱਕ ਦੋ ਡੰਡੇ ਆਪਾਂ ਵੀ ਚੜ੍ਹੇ ਹਾਂ ਕਿ ਨਹੀਂ, ਕਿ ਥੱਲੇ ਹੀ ਫਿਰਦੇ ਹਾਂ, ਪੌੜੀ ਦੇ ਨੇੜੇ ਵੀ ਨਹੀਂ ਗਏ। ਜੇ ਹੁਣ ਤੱਕ ਨਹੀਂ ਉਹ ਪੌੜੀ ਨਹੀਂ ਲੱਭੀ, ਪੌੜੀ ਦਾ ਡੰਡੇ ਦਾ ਹੀ ਨਹੀਂ ਪਤਾ, ਇੱਕ ਡੰਡਾ ਵੀ ਨਹੀਂ ਚੜ੍ਹੇ, ਤਾਂ ਅੱਜ ਯਤਨ ਕਰੀਏ ਆਪਾਂ ਉਸ ਪੌੜੀ ਨੂੰ ਪਕੜਨ ਦਾ ਅਤੇ ਚੜ੍ਹਨ ਦਾ। ਸੋ ਉਹ ਕਿਹੜੇ ਪੌੜੀ ਹੈ, ਉਹ ਖਾਲਸਾ ਜੀ ਧਰਮ ਕੀ ਪੌੜੀ, ਧਰਮ ਕੀ ਪੌੜੀ, ਹੋਰ ਕੋਈ ਪੌੜੀ ਨਹੀਂ, ਰੱਬ ਦੇ ਪਿਆਰਿਆਂ ਨੂੰ ਧਰਮ ਦੀ ਪੌੜੀ ਪ੍ਰਾਪਤ ਹੋਈ ਹੈ। ਜਿਸ ਪੌੜੀ ਰਾਹੀਂ ਸੱਚਖੰਡ ਤੱਕ ਪੁੱਜਣਾ ਹੈ, ਜਿੱਥੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ। ਸੋ ਪਹਿਲਾ ਡੰਡਾ ਕਿਹੜਾ ਹੈ, ਆਪਣਾ ਜੀਵਨ ਆਪਾਂ ਅੱਜ ਪੜਚੋਲਣਾ ਵਿਚਾਰਨਾ ਹੈ। ਪਹਿਲਾ ਡੰਡਾ ਹੈ ਕਿ ਮਨ ਵਿੱਚ ਸ਼ੁਭ ਇੱਛਾ ਪੈਦਾ ਹੋਣੀ, ਮੈਂ ਮਹਾਤਮਾ ਦੇ ਦਰਸ਼ਨ ਕਰਾਂ, ਮੈਂ ਤੀਰਥ ਯਾਤਰਾ ਕਰਾਂ, ਮੈਂ ਕੋਈ ਪੁੰਨ ਦਾਨ ਕਰਾਂ, ਮੈਂ ਆਪਣਾ ਜੀਵਨ ਉੱਚਾ ਬਣਾਵਾਂ, ਇਹ ਸ਼ੁਭ ਇੱਛਾ ਚਿੱਤ ਵਿੱਚ ਹੋਣੀ। ਸੰਗਤਾਂ ਦੇ ਦਰਸ਼ਨ ਹੋਣ, ਮੈਂ ਸੰਗਤ ਦੇ ਜੋੜੇ ਝਾੜਾਂ, ਮੈਂ ਜੂਠੇ ਭਾਂਡੇ ਮਾਂਜਾਂ, ਮੈਂ ਧਰਮ ਦੀ ਕਿਰਤ ਵਿੱਚੋਂ ਗੁਰੂ ਅਰਜਨ ਸਾਹਿਬ ਦਾ ਪਵਿੱਤਰ ਸਰੋਵਰ ਬਣ ਰਿਹਾ ਉੱਥੇ ਕੋਈ ਸੇਵਾ ਕਰਾਂ, ਇਹ ਸ਼ੁਭ ਇੱਛਾ ਮਨ ਵਿੱਚ ਪੈਦਾ ਹੋਣੀ, ਚੰਗਾ ਸੰਕਲਪ ਮਨ ਵਿੱਚ ਪੈਦਾ ਹੋਣਾ, ਇਹ ਪਹਿਲਾ ਡੰਡਾ ਹੈ। ਇਹ ਵੀ ਕਿਸੇ ਭਾਗਾਂ ਵਾਲੇ ਨੂੰ ਸੰਕਲਪ ਫੁਰਦੇ ਹੈ, ਨਹੀਂ ਤਾਂ ਸ਼ਰਾਬ, ਕਬਾਬ, ਚੋਰੀ, ਯਾਰੀ, ਠੱਗੀ, ਕੁਰੀਤੀਆਂ, ਬਦ ਫੈਲੀਆਂ ਵਾਲਾ ਹਰ ਮੌਕੇ 'ਤੇ ਮਨ ਭੜਕਦਾ ਰਹਿੰਦਾ ਹੈ, ਕੁਰੀਤੀਆਂ ਵਾਲੇ ਪਾਸੇ ਰੁੜਿਆ ਰਹਿੰਦਾ ਹੈ। ਸੋ ਇਹ ਪਹਿਲਾ ਡੰਡਾ ਹੈ। ਜਦੋਂ ਚਿੱਤ ਵਿੱਚ ਇਹ ਵਿਚਾਰ ਆ ਜਾਣੀ, ਜਦੋਂ ਐਸੀ ਵਿਚਾਰ ਚਿੱਤ ਵਿੱਚ ਆਵੇ, ਫਿਰ ਪਾਪ, ਔਗੁਣ, ਕੁਰੀਤੀਆਂ ਤਾਂ ਦੂਰ ਹੋਈਆਂ, ਉਹਨਾਂ ਸਾਰੀਆਂ ਦਾ ਤਿਆਗ ਹੋਇਆ, ਇਹ ਹੈ ਪਹਿਲਾ ਡੰਡਾ। ਸੋ ਵਿਚਾਰਨਾ ਦੂਸਰਾ ਡੰਡਾ ਹੈ। ਸੋ ਇਹ ਵਿਚਾਰ ਚਿੱਤ ਵਿੱਚ ਕਰਨੀ, ਇੰਨਾ ਸਮਾਂ ਹੋ ਗਿਆ ਹੈ ਮੈਨੂੰ ਜੰਮੇ ਨੂੰ, ਇੰਨੀ ਉਮਰ ਮੇਰੀ ਗੁਜ਼ਰ ਗਈ, ਇੰਨਾ ਸਮਾਂ ਸੰਗਤ ਕਰਦਿਆਂ ਨੂੰ ਹੋ ਗਿਆ ਹੈ, ਮੇਰੇ ਵਿੱਚੋਂ ਭਲਾ ਕਿੰਨੇ ਔਗੁਣ ਦੂਰ ਹੋਏ ਨੇ, ਮੈਂ ਕਿੰਨੇ ਗੁਣ ਗ੍ਰਹਿਣ ਕੀਤੇ ਨੇ, ਮੇਰੇ ਅੰਦਰੋਂ ਕਿੰਨੀਆਂ ਕੁਰੀਤੀਆਂ ਮਿਟੀਆਂ ਨੇ, ਮੈਂ ਕਿੰਨੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੈ, ਮੇਰਾ ਮਨ ਕਿੰਨਾ ਏਕਾਗਰ ਹੈ ਅਤੇ ਕਾਬੂ ਵਿੱਚ ਹੈ, ਮੈਂ ਕੋਈ ਪਰਉਪਕਾਰ ਕੀਤਾ ਜਿਉਂ ਜੰਮਿਆ, ਕੋਈ ਨੇਕੀ, ਕੋਈ ਭਲਿਆਈ, ਕੋਈ ਚੰਗਾ ਕੰਮ ਮੇਰੇ ਤੋਂ ਹੁਣ ਤੱਕ ਕੋਈ ਹੋਇਆ ਵੀ ਹੈ ਕਿ ਨਹੀਂ, ਜਿੰਨੇ ਮੇਰੇ ਕੋਲ ਪਾਪ ਉਪਦਰਵ ਹੋਏ ਨੇ, ਮੈਂ ਉਹਨਾਂ ਦਾ ਕੋਈ ਪ੍ਰਾਸ਼ਚਿਤ ਕੀਤਾ ਹੈ, ਕਿ ਮੈਂ ਉਹਨਾਂ ਦੀ ਮੁਆਫ਼ੀ ਵਾਸਤੇ ਕੋਈ ਯਤਨ ਕੀਤਾ ਹੈ, ਜੇ ਨਹੀਂ ਕੀਤਾ ਤਾਂ ਕਰਾਂ। ਸੋ ਔਗੁਣਾਂ ਦਾ ਤਿਆਗ ਕਰਨ ਦਾ ਖਿਆਲ ਔਰ ਸ਼ੁਭ ਗੁਣਾਂ ਨੂੰ ਹਿਰਦੇ ਵਿੱਚ ਗ੍ਰਹਿਣ ਕਰਨ ਦੀ ਜਿਹੜੀ ਇੱਛਾ ਹੈ, ਇਹ ਸੋਹਣੀ ਵਿਚਾਰ, ਇਹ ਦੂਸਰਾ ਡੰਡਾ। ਦੂਸਰਾ ਡੰਡਾ ਆਪਾਂ ਵੀ ਆਪਣੇ ਚਿੱਤ ਵਿੱਚ ਵਿਚਾਰਨਾ ਹੈ। ਆਪਾਂ ਕਈ ਸਾਲਾਂ ਤੋਂ ਲੈ ਕੇ ਲਗਾਤਾਰ ਇੱਥੇ ਆ ਰਹੇ ਹਾਂ ਜੋੜ ਮੇਲੇ 'ਤੇ, ਆਪਾਂ ਵਿਚਾਰੀਏ ਆਪਣਾ ਜੀਵਨ ਅੱਗੇ ਨਾਲੋਂ ਕਿੰਨਾ ਸੁਧਰਿਆ, ਕਿੰਨਾ ਆਪਾਂ ਤਰੱਕੀ ਕੀਤੀ ਹੈ, ਕੀ ਗੁਣ ਗ੍ਰਹਿਣ ਕੀਤੇ ਨੇ, ਆਪਾਂ ਸਾਲ ਮਗਰੋਂ ਇੱਕ ਹੀ ਉਹ ਗੁਣ ਇੱਥੇ ਛੱਡ ਜਾਇਆ ਕਰੀਏ ਤੇ ਇੱਕ ਗੁਣ ਹੀ ਲੈ ਜਾਇਆ ਕਰੀਏ। ਸਾਲ ਵਿੱਚ ਇੱਕ ਗੁਣ ਬਹੁਤੇ ਨਾ ਸਹੀ, ਪੰਜ ਦਸ ਬਹੁਤੇ ਨਾ ਸਹੀ, ਇੱਕ ਹੀ ਉਹ ਗੁਣ ਛੱਡ ਜਾਇਆ ਕਰੀਏ। ਜੇ ਬਹੁਤੇ ਛੱਡਣ ਦਾ ਵੀ ਹੀਆ ਨਹੀਂ, ਜੇ ਇਹ ਗੰਦ ਪਿੱਲ ਸਾਡੇ ਗਲੋਂ ਲਾਉਣ ਦਾ ਵੀ ਸਾਡੇ ਵਿੱਚ ਬਲ ਨਹੀਂ ਤੇ ਹੀਆ ਨਹੀਂ, ਤਾਂ ਇੱਕ ਪਾਪ ਹੀ ਛੱਡ ਜਾਇਆ ਕਰੀਏ, ਇੱਕ ਗੁਣ ਹੀ ਗ੍ਰਹਿਣ ਕਰ ਜਾਇਆ ਕਰੀਏ। ਵੱਡੀ ਦਾਤ ਮਿਲ ਜਾਵੇਗੀ, ਵੱਡਾ ਖਜ਼ਾਨਾ ਕਦੇ ਪ੍ਰਾਪਤ ਹੋ ਜਾਵੇਗਾ, ਬਲਾਮਤਾਂ ਦੂਰ ਹੋ ਜਾਣਗੀਆਂ। ਜੇ ਅਸੀਂ ਨਹੀਂ ਕਰ ਸਕਦੇ ਆਪੋ, ਤਾਂ ਬੇਨਤੀ ਕਰੀਏ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛੁਡਾਵੋ, ਇਹ ਪੀਤਲ ਤੇ ਇਣਕੋ ਡਾਰੋ, ਆਪਣੇ ਨਿਕਟ ਬੁਲਾਵੋ, ਆਪਣੀ ਬਿਧ ਆਪ ਜਣਾਵੋ, ਆਪਣੀ ਪ੍ਰਾਪਤੀ ਦੀ ਵਿਧੀ ਯੁਕਤੀ ਢੰਗ ਤਰੀਕਾ ਸੱਚੇ ਪਾਤਸ਼ਾਹ ਆਪ ਸਾਨੂੰ ਦੱਸੋ। ਸੋ ਗੁਰੂ ਪਿਆਰਿਓ, ਇਹ ਦੂਸਰਾ ਡੰਡਾ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵੱਢ ਭਾਗੀ ਪਾਏ। ਹੁਣ ਤੀਸਰਾ ਡੰਡਾ ਆਪਾਂ ਚੜ ਕੇ ਵੇਖੀਏ, ਉਹ ਹੈ ਤਨੂ ਮਾਨਸਾ। ਤਨੂ ਮਾਨਸਾ ਦਾ ਭਾਵ ਹੈ ਵਾਸ਼ਨਾ ਮਿਟਣੀਆਂ, ਦੁਨਿਆਵੀ ਖਾਹਿਸ਼ਾਂ ਦਾ ਤਿਆਗ ਕਰਨਾ। ਹਰੇਕ ਦੇ ਚਿੱਤ ਵਿੱਚ ਇਹ ਖਿਆਲ ਬਣਿਆ ਰਹਿੰਦਾ ਹੈ ਕਿ ਮੇਰੀ ਪ੍ਰਭਤਾ ਹੋਵੇ, ਜਸ ਹੋਵੇ, ਤਨ ਪਦਾਰਥ ਬਹੁਤਾ ਹੋਵੇ, ਦੀਆਂ ਪੁੱਤਰ ਆਗਿਆਕਾਰੀ ਹੋਣ, ਮੇਰੇ ਮਿੱਤਰ ਦੋਸਤ ਸੰਬੰਧੀ ਬੜੇ ਪਿਆਰੇ ਹੋਣ, ਹਾਕਮਾਂ ਨਾਲ ਮੇਰੀ ਗੱਲ ਬਣੀ ਹੋਵੇ, ਉੱਚਾ ਅਹੁਦਾ ਮੁਰਾਤਬਾ ਰੁਤਬਾ ਮੈਨੂੰ ਪ੍ਰਾਪਤ ਹੋਵੇ, ਮੇਰੇ ਕਾਰਜ ਵਿੱਚ ਵਿਘਨ ਨਾ ਪਵੇ, ਮੈਨੂੰ ਸੁੱਖ ਪ੍ਰਾਪਤ ਹੋਵੇ, ਸੋ ਸਾਰੇ ਦੋਸ਼ ਮਿਟਣ। ਅਤੇ ਹੋਰ ਇੱਕ ਇੱਛਾ ਵੱਡੀ ਹੁੰਦੀ ਹੈ ਕਿ ਅੰਤ ਨੂੰ ਮੈਨੂੰ ਰੱਬ ਦੀ ਪ੍ਰਾਪਤੀ ਹੋਵੇ। ਗੁਰੂ ਪਿਆਰਿਓ, ਸੋ ਇਹ ਸ਼ੁਭ ਇੱਛਾ ਵੀ ਇਹਦੇ ਵਿੱਚ ਆਈਆਂ ਨੇ। ਸੋ ਇਸ ਪ੍ਰਕਾਰ ਸ਼ੁਭ ਇੱਛਾ ਸ਼ੁਭ ਵਿਚਾਰ ਨਾਲ ਤਨੂ ਮਾਨਸਾ ਵਾਸ਼ਨਾ ਜਿਹੜੀਆਂ ਨੇ ਦੁਨਿਆਵੀ, ਸੋ ਇਹਨਾਂ ਖਾਹਿਸ਼ਾਂ ਨੂੰ ਮੇਟਣਾ, ਉਹ ਰੱਬ ਦੇ ਪਿਆਰੇ ਦੀ ਅਵਸਥਾ ਹੈ। ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜਾ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨਾ ਪਾਇਆ ਰਾਮ। ਦੁਨਿਆਵੀ ਪਦਾਰਥਾਂ ਤੇ ਖਾਹਿਸ਼ਾਂ ਚਿੱਤ ਵਿੱਚ ਰਹਿਣੀਆਂ ਹੀ ਨੇ, ਉੱਚਾ ਜੀਵਨ ਬਣ ਜਾਣਾ, ਮਨ ਦੀਆਂ ਵਾਸ਼ਨਾ ਮਿਟ ਜਾਣੀਆਂ। ਸੋ ਇਸੇ ਤਰ੍ਹਾਂ ਗੁਰੂ ਪਿਆਰਿਓ, ਅਸਤਵਾ ਪਾਤ ਅੱਗੇ ਹੁੰਦੀ ਹੈ, ਚੌਥਾ ਡੰਡਾ, ਚੌਥਾ ਸਤ ਸਰੂਪ ਤੇ ਗਿਆਨ ਦੀ ਪ੍ਰਾਪਤੀ ਹੋ ਜਾਣੀ। ਸਤ ਸਰੂਪ ਦੇ ਗਿਆਨ ਦੀ ਪ੍ਰਾਪਤੀ ਹੋ ਜਾਣੀ ਇੱਕ ਬੜੀ ਵੱਡੀ ਗੱਲ ਹੈ। ਅਗਿਆਨ ਦਾ ਹਨੇਰਾ ਦੂਰ ਹੋ ਜਾਣਾ, ਗਿਆਨ ਦਾ ਪ੍ਰਕਾਸ਼ ਇਹਦੇ ਵਿੱਚ ਹੋ ਜਾਣਾ, ਇਹ ਚੌਥਾ ਡੰਡਾ, ਚੌਥਾ ਡੰਡਾ। ਅਸੀਂ ਇਹਨਾਂ ਚੌਥੇ ਡੰਡੇ 'ਤੇ ਚੜ੍ਹਨਾ ਕਿੱਥੋਂ? ਅਸੀਂ ਤਾਂ ਕਦੇ ਤੜਕੇ ਉੱਠ ਕੇ ਇਸ਼ਨਾਨ ਹੀ ਨਹੀਂ ਕੀਤਾ, ਕਦੇ ਬਾਣੀ ਨਹੀਂ ਪੜ੍ਹੀ, ਕਦੇ ਲਿਤਰੇ ਵੀ ਨਹੀਂ ਕੀਤਾ, ਕਦੇ ਚਿੱਤ ਟਿਕਾ ਕੇ ਘੰਟਾ ਦੋ ਘੰਟੇ ਵਾਹਿਗੁਰੂ ਮੰਤਰ ਦਾ ਸਿਮਰਨ ਨਹੀਂ, ਮੂਲ ਮੰਤਰ ਨਹੀਂ। ਇਹ ਤਾਂ ਗੱਲਾਂ ਕਿਧਰੇ ਰਹੀਆਂ, ਸ਼ਰਾਬ ਹੀ ਨਹੀਂ ਛੱਡ ਸਕੇ, ਚੋਰੀ ਯਾਰੀ ਨਹੀਂ ਛੱਡ ਸਕੇ, ਗੁਰੂ ਵਾਲੇ ਹੀ ਨਹੀਂ ਬੜੇ, ਰਸਤੇ ਪੈ ਕੇ ਤੁਰੇ ਨਹੀਂ, ਰਾਹ ਲੱਭਾ ਹੀ ਨਹੀਂ, ਰਾਹ ਹੀ ਨਹੀਂ ਲੱਭਾ ਸੰਤਾਂ ਵਾਲਾ, ਕੁਰਾ ਹੀ ਪਏ ਫਿਰਦੇ ਰਹੇ, ਰਸਤਾ ਮਹਾਤਮਾ ਵਾਲਾ ਪ੍ਰਾਪਤ ਹੀ ਨਹੀਂ ਹੋਇਆ। ਮਹਾਤਮਾ ਵਾਲਾ ਰਸਤਾ ਹੈ ਗੁਰਸਿੱਖ ਮੀਰ ਚਲੋ ਗੁਰ ਚਾਲੀ। ਸੁਣ ਰਹੇ ਸੀ ਆਪਾਂ ਸ਼ਬਦ, ਗੁਰੂ ਕੇ ਸਿੱਖੋ ਗੁਰੂ ਕੀ ਚਾਲੀ, ਰੀਤੀ ਮਰਿਆਦਾ ਅਨੁਸਾਰ ਚੱਲੋ, ਜੋ ਗੁਰ ਕਹੇ ਸੋਈ ਪਲ ਮੰਨੋ, ਜੋ ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨੋ। ਸਤਿਗੁਰੂ ਜੀ ਕੀ ਕਹਿੰਦੇ ਨੇ ਕਦੀ ਅਸੀਂ ਧਿਆਨ ਨਾਲ ਸੁਣਿਆ ਹੀ ਨਹੀਂ, ਸਤਿਗੁਰਾਂ ਤੋਂ ਪੁੱਛਿਆ ਹੀ ਨਹੀਂ, ਜੇ ਪੁੱਛੀਏ ਨਾ ਹਜ਼ੂਰ ਦੱਸਣ ਕੀ। ਸੋ ਅਸੀਂ ਪੁੱਛੀਏ ਗੁਰਦੁਆਰੇ ਸਾਹਿਬ ਆ ਕੇ, ਹਜ਼ੂਰ ਦੱਸਣਗੇ ਤੀਸਰੇ ਪਾਤਸ਼ਾਹ ਜੀ, ਆਓ ਗੁਰੂ ਕੇ ਪਿਆਰੇ, ਜੇ ਸਾਡੇ ਪਾਸੋਂ ਪੁੱਛਦੇ ਹੋ ਤਾਂ ਅਸੀਂ ਦੱਸਦੇ ਹਾਂ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਰ ਤੋਂ। ਗੁਰੂ ਪਿਆਰੀ ਸੰਗਤ ਜੀ, ਆਪਾਂ ਬੜੀ ਉੱਚੀ ਉਡਾਰੀ ਲਾ ਕੇ ਰੱਬ ਦੇ ਪਿਆਰਿਆਂ ਦੇ ਰਸਤੇ ਨੂੰ ਭਾਲਦੇ ਹੋਏ ਉੱਚੇ ਉੱਚੇ ਡੰਡਿਆਂ 'ਤੇ ਚੜ ਕੇ ਸੱਚਖੰਡ ਨੂੰ ਜਿਵੇਂ ਪ੍ਰਾਪਤ ਕਰੀਏ ਉਸ ਮਾਰਗ ਦੇ ਰਾਹੀ ਬਣ ਰਹੇ ਸੀ। ਥੋੜ੍ਹਾ ਜਿਹਾ ਵਿਘਨ ਪਿਆ, ਕੁਛ ਗੁਰਮੁਖ ਪਿਆਰੀਆਂ ਸੰਗਤਾਂ ਉਤਾਵਲੀਆਂ ਸਨ, ਜਾਣਾ ਸੀ ਸ਼ਾਇਦ ਲੰਗਰ ਛਕਣ ਵਾਸਤੇ, ਉਹ ਪਹੁੰਚੇ ਨੇ, ਬਾਕੀ ਸਾਰੇ ਬਹੁਤ ਚਿੱਤ ਦੀ ਇਕਾਗਰਤਾ ਦੇ ਨਾਲ ਟਿਕੋ ਔਰ ਆਪ ਸਰਵਣ ਕਰੋ। ਇੱਕ ਵਾਰੀ ਚਿੱਤ ਦੀ ਇਕਾਗਰਤਾ ਵਾਸਤੇ ਸਭ ਆਈ ਭਾਈ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਹੋਰ ਇਕਾਗਰਤਾ ਵਾਸਤੇ ਉਹ ਜਿਹੜਾ ਨਾਰਾ ਆਪਾਂ ਨੂੰ ਸ਼ਹੀਦਾਂ ਨੇ ਬਖਸ਼ਿਆ, ਪਿਛਲਾ ਸਾਰਾ ਸਾਲ ਆਪਾਂ ਜੋ ਨਾਰਾ ਲਾਉਂਦੇ ਰਹੇ, ਆਰੇ ਨਾਲ ਚੀਰੇ ਜਾਣ ਸਮੇਂ, ਦੇਗੇ ਵਿੱਚ ਉੱਬਣ ਸਮੇਂ, ਅੱਗ ਵਿੱਚ ਸੜਨ ਸਮੇਂ, ਜਦੋਂ ਇੱਕ ਪਾਸੇ ਅਹੁਦੇ ਤੇ ਮਰਾਤਬੇ ਔਰ ਬੇਇੱਜ਼ਤਾਂ ਤੇ ਹੂਰਾਂ ਦੇ ਲਾਲਚ, ਦੂਜੇ ਪਾਸੇ ਕੁਰਬਾਨੀ ਸੀ, ਗੁਰੂ ਕੇ ਪਿਆਰੇ ਲਾਲਚ ਵਿੱਚ ਨਾ ਫਸੇ, ਮੌਤੋਂ ਨਾ ਡਰੇ, ਮਹਾਨ ਸ਼ਹਾਦਤ ਪ੍ਰਾਪਤ ਕੀਤੀ, ਉਸ ਸਮੇਂ ਗੱਜ ਵੱਜ ਕੇ ਨਾਰਾ ਲਾਇਆ ਸੀ, ਉਹ ਆਪਾਂ ਦੋ ਵਾਰੀ ਬੋਲ ਲਈਏ ਤੇ ਫਿਰ ਬਹੁਤੀ ਇਕਾਗਰਤਾ ਹੋਵੇਗੀ। ਕੁਛ ਮਿੰਟਾਂ ਬਾਅਦ ਤੇ ਫਿਰ ਬੇਨਤੀ ਕਰਕੇ ਮਹਾਤਮਾ ਵਾਲੀ ਉਹ ਪੌੜੀ ਆਪਾਂ ਚੜ੍ਹ ਕੇ ਅੱਜ ਵੇਖ ਲਈਏ ਉਹ ਕਿੱਡੀ ਵੱਡੀ ਉੱਚੀ ਸੁੱਚੀ ਹੈ, ਕਿਉਂਕਿ ਮਹਾਤਮਾ ਦਾ ਜੋੜ ਮੇਲਾ ਹੈ। ਇਸ ਵਾਸਤੇ ਉਹ ਨਾਰਾ ਪਹਿਲਾਂ ਲਾਓ, ਬਹੁਤੇ ਚਿੱਤ ਇਕਾਗਰ ਜਿਸ ਕਰਕੇ ਹੋ ਜਾਣ। ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਨਾ ਜਾਵੇ ਉਸੇ ਪੌੜੀ ਤੇ ਚੜ੍ਹਨਾ ਫਿਰ ਸ਼ੁਰੂ ਕਰੀਏ। ਜੋ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ, ਮਨ ਵਿੱਚ ਚੰਗੀ ਇੱਛਾ ਕਿ ਤੀਰਥ ਯਾਤਰਾ ਕਰਨੀ ਹੈ, ਸੋਹਣੀ ਵਿਚਾਰ ਕਿ ਔਗੁਣਾਂ ਦਾ ਤਿਆਗ ਔਰ ਗੁਣਾਂ ਨੂੰ ਗ੍ਰਹਿਣ ਕਰਨਾ ਹੈ, ਦੁਨਿਆਵੀ ਖਾਹਿਸ਼ਾਂ ਤੇ ਵਾਸ਼ਰਮ ਮੇਟ ਲੈਣੀਆਂ ਹਨ, ਇਹ ਤੀਸਰਾ ਡੰਡਾ ਆਪਾਂ ਚੜ੍ਹ ਚੁੱਕੇ ਸੀ। ਚੌਥਾ ਸਤ ਸਰੂਪ ਤੇ ਗਿਆਨ ਦੀ ਪ੍ਰਾਪਤੀ ਕਰਕੇ ਅਗਿਆਨ ਦਾ ਹਨੇਰਾ ਦੂਰ ਹੋ ਚੁੱਕਾ ਸੀ। ਸੋ ਪੰਜਵਾਂ ਹੈ ਅਸਮ ਸਕਤ ਮੋਹ ਔਰ ਹੰਕਾਰ, ਇਹਦੀ ਨਿਵਰਤੀ ਹੋ ਜਾਣੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਤੇ ਨੇੜੇ ਨੇੜੇ ਵੀ ਨਾ ਆਉਣਾ, ਇਹਨਾਂ ਸਾਰਿਆਂ ਦਾ ਤਿਆਗ ਹੋ ਜਾਣਾ, ਇਹ ਰੱਬ ਦੇ ਪਿਆਰਿਆਂ ਦਾ ਇਹ ਰਸਤਾ ਹੈ, ਬੜਾ ਔਖਾ ਹੈ। ਵਿਚਾਰ ਕੇ ਵੇਖੀਏ, ਸ੍ਰਿੰਗੀ ਰਿੱਖ ਵਰਗੇ ਵੀ ਇਸ ਡੰਡੇ ਤੇ ਚੜ੍ਹ ਲੱਗਿਆ ਛਿੜਕ ਗਏ ਸਨ, ਸੌਰ ਬਰਿਖੀ ਵਰਗੇ ਵੀ ਵਿਚਾਰੇ ਡਿੱਗ ਪਏ ਸਨ। ਕਾਲ ਨਾਹੀ, ਯੋਗ ਨਾਹੀ, ਨਾ ਹੀ ਸਤਕਾ ਢਾਬ, ਥਾਨਸ਼ਟ ਜੱਗ ਭ੍ਰਿਸ਼ਟ ਹੋਏ, ਡੂਬਤਾ ਇਹ ਜੱਗ। ਮੋਹ ਦੇ ਵਿੱਚ ਵਿਸ਼ਿਸ਼ਟ ਮੁਨੀ ਜੀ ਵੀ ਫਸ ਗਏ ਸਨ, ਇਸੇ ਤਰ੍ਹਾਂ ਹੰਕਾਰ ਦੇ ਵਿੱਚ ਬ੍ਰਹਮਾ ਜੀ ਵੀ ਫਸ ਗਏ ਸਨ, ਲੋਭ ਦੇ ਵਿੱਚ ਸੋ ਵੱਡੇ ਵੱਡੇ ਵਿਸ਼ਵਾਮਿੱਤਰ ਵਰਗੇ ਫਸ ਕੇ ਹਰੀਚੰਦ ਦਾ ਬਾਗ ਸੂਰ ਬਣ ਕੇ ਪੱਟਣ ਲੱਗ ਪਏ ਸਨ। ਸੋ ਇਸ ਵਾਸਤੇ ਇਸ ਡੰਡੇ ਨੂੰ ਚੜ੍ਹਨਾ ਬੜਾ ਔਖਾ ਹੈ। ਸਤਿਗੁਰੂ ਕਿਰਪਾ ਕਰਨ ਤਾਂ ਭਾਵੇਂ ਵਿਕਾਰਾਂ ਤੋਂ ਬਚਾਉਣ, ਕੁਰੀਤੀਆਂ ਕੁਰਹਿਤਾਂ ਤੋਂ ਬਚਾਉਣ, ਸੋ ਹੰਕਾਰ ਤੇ ਮੋਹ ਦੀ ਨਿਵਰਤੀ ਹੋ ਜਾਣੀ। ਔਰ ਛੇਵਾਂ ਡੰਡਾ ਹੈ ਕਿ ਸਾਰੇ ਪਦਾਰਥ ਮਿਥਿਆ ਝੂਠੇ ਤੇ ਅਣਹੋਏ ਪ੍ਰਤੀਤ ਹੋਣੇ, ਖਾਸ਼ ਹੀ ਨਾ ਰਹਿ ਜਾਣੀ, ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਣ ਦੀ, ਨਾ ਭੋਗਣ ਦੀ, ਨਾ ਸੁਣਨ ਦੀ, ਨਾ ਸੁੰਘਣ ਦੀ, ਨਾ ਛੂਹਣ ਦੀ, ਇਹ ਚਿੱਤ ਵਿੱਚ ਇੱਛਾ ਹੀ ਨਾ ਰਹਿ ਜਾਣੀ। ਜਿਸ ਅਵਸਥਾ ਨੂੰ ਕਿਹਾ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ, ਗੁਰੂ ਕੇ ਪਿਆਰੇ ਕਹਿੰਦੇ ਹਨ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਵਲਾਰੇ। ਰਾਜ ਦੀ ਵੀ ਇੱਛਾ ਨਹੀਂ, ਸਵਰਗ ਦੀਆਂ ਮੁਕਤੀਆਂ ਦੀ ਵੀ, ਬੈਕੁੰਠ ਦੀਆਂ ਮੁਕਤੀਆਂ ਦੀ ਵੀ ਇੱਛਾ ਨਹੀਂ, ਵਾਹਿਗੁਰੂ ਤੇਰੇ ਚਰਨ ਕਵਲਾਂ ਨਾਲ ਇੱਕ ਪ੍ਰੀਤੀ ਜੁੜ ਜਾਵੇ। ਇਹ ਛੇਵਾਂ ਡੰਡਾ ਹੈ ਗੁਰੂ ਪਿਆਰਿਓ, ਜਿੱਥੇ ਰਾਜ ਭਾਗ ਦੀ ਇੱਛਾ ਤੋਂ ਵੀ ਉੱਚੀ ਉੱਠ ਖੜਨਾ, ਸਵਰਗ ਦੀ ਪ੍ਰਾਪਤੀ ਦੀ ਵੀ ਇੱਛਾ ਨਹੀਂ, ਫਿਰ ਅੱਗੇ ਬ੍ਰਹਮ ਗਿਆਨ ਦੀ ਪ੍ਰਾਪਤੀ, ਇਹ ਸੱਤਵਾਂ ਡੰਡਾ। ਉਹ ਜਿਹੜਾ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਪ੍ਰਾਪਤ ਸੀ, ਆਈ ਸੰਗਤ ਯੂਪੀ ਦੀ ਬੇਨਤੀ ਕੀਤੀ, ਜੀ ਹਜ਼ੂਰ ਸੱਚੇ ਪਾਤਸ਼ਾਹ ਸੰਗਤਾਂ ਚੇਤੇ ਕਰਦੀਆਂ ਨੇ, ਆਪਣੇ ਦਰਸ਼ਨ ਬਖਸ਼ੋ, ਉਪਦੇਸ਼ ਦੇ ਕੇ ਕਰੋ ਨਿਹਾਲ। ਹੁਕਮ ਹੋਇਆ ਸਾਡਾ ਹੀ ਰੂਪ ਭਾਈ ਬਿਧੀ ਚੰਦ ਜੀ ਹਨ, ਸਾਡਾ ਜਾਣਾ ਮੁਸ਼ਕਿਲ ਹੈ, ਸਾਡੀ ਥਾਂ ਤੇ ਇਹਨਾਂ ਨੂੰ ਲੈ ਜਾਓ, ਮਹਾਨ ਪ੍ਰਚਾਰ ਤੇ ਉਪਦੇਸ਼ ਕਰਨਗੇ, ਉਸ ਇਲਾਕੇ ਵਿੱਚ ਸਿੱਖੀ ਫੈਲਾਉਣਗੇ, ਕੁਰੀਤੀਆਂ ਦੂਰ ਕਰਨਗੇ। ਸੋ ਖਾਲਸਾ ਜੀ, ਧੰਨ ਬਾਬਾ ਬਿਧੀ ਚੰਦ ਸਾਹਿਬ ਇੱਥੋਂ ਗੜ੍ਹ ਗੰਗਾ ਜ਼ਿਲ੍ਹੇ ਵਿੱਚ ਗਏ ਹਨ, ਉੱਥੇ ਪਹੁੰਚ ਕਰਕੇ ਸੁੰਦਰ ਸ਼ਾਹ ਵਰਗਿਆਂ ਨੂੰ ਕਿੱਦਾਂ ਵੱਡਾ ਭਾਰੀ ਉਪਦੇਸ਼ ਦਿੱਤਾ ਔਰ ਸਾਰੇ ਇਲਾਕੇ ਵਿੱਚ ਗੁਰਸਿੱਖੀ ਫੈਲਾਈ। ਇਹ ਬ੍ਰਹਮ ਗਿਆਨ ਦੀ ਅਵਸਥਾ ਕਿਸੇ ਕਿਸੇ ਰੱਬ ਦੇ ਪਿਆਰੇ ਨੂੰ ਹੈ ਜੋ ਵਾਹਿਗੁਰੂ ਵਿੱਚ ਅਭੇਦ ਹਨ। ਹੁਣ ਅਸੀਂ ਵਿਚਾਰ ਕੇ ਵੇਖੀਏ ਕਿ ਆਪਾਂ ਕਿਹੜੇ ਡੰਡੇ ਤੇ ਚੜ੍ਹੇ ਹਾਂ। ਇਹ ਆਪਾਂ ਨੂੰ ਪੌੜੀ ਨਹੀਂ ਹੁਣ ਤੱਕ ਲੱਭੀ, ਜਿਨ੍ਹਾਂ ਨੇ ਗੁਰੂ ਕਾ ਅੰਮ੍ਰਿਤ ਹੀ ਨਹੀਂ ਛਕਿਆ, ਜਿਹੜੇ ਗੁਰੂ ਵਾਲੇ ਹੀ ਨਹੀਂ ਬਣੇ, ਜਿਹੜੇ ਸਿੱਖੀ ਵਿੱਚ ਤਿਆਰ ਪਰ ਤਿਆਰ ਹੀ ਨਹੀਂ ਹੋਏ,
ਜਿਨ੍ਹਾਂ ਸ਼ਰਾਬਾਂ ਨਹੀਂ ਛੱਡੀਆਂ, ਜਿਹੜੇ ਚੋਰੀ ਯਾਰੀ ਠੱਗੀ ਤੋਂ ਨਹੀਂ ਬਚੇ, ਜਿਹੜੇ ਦਾੜੀ ਕੇਸ ਮੁੰਨਣੋਂ ਨਹੀਂ ਹਟੇ, ਜਿਹੜੇ ਕਬਰ ਮੜੀ ਮੱਟ ਭੂਤ ਪ੍ਰੇਤ ਜੰਤਰੀ ਮੰਤਰੀ ਦੀ ਉਪਾਸ਼ਨਾ ਤੋਂ ਨਹੀਂ ਹਟੇ, ਜਿਹੜੇ ਦੇਹ ਤਾਰੀ ਪਖੰਡੀਆਂ ਦੇ ਰਿਕੇ ਚੜੋਂ ਨਹੀਂ ਹਟੇ, ਉਹਨਾਂ ਵਿਚਾਰਿਆਂ ਨੂੰ ਹੁਣ ਤੱਕ ਇਹ ਰਸਤਾ ਲੱਭਾ ਹੀ ਨਹੀਂ, ਪੌੜੀ ਦਾ ਹੀ ਨਹੀਂ ਪਤਾ ਲੱਗਾ, ਇਸ ਵਾਸਤੇ ਜੀ ਹੁਣ ਤੱਕ ਨਹੀਂ ਪਤਾ ਲੱਗਾ, ਬਾਏ ਸਰਜੂ ਜੀ ਦੇ ਪਾਸੇ ਰਸਤਾ ਪੁੱਛ ਕੇ ਇੱਥੋਂ ਸਾਨੂੰ ਜਾਣਾ ਚਾਹੀਦਾ, ਧਾਰਨ ਕਰਨਾ ਚਾਹੀਦਾ। ਹੁਕਮ ਹੋ ਰਿਹਾ ਸਟੇਜ ਵੱਲੋਂ, ਗੁਰਮੁਖ ਪਿਆਰਿਓ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਕਾ ਜਹਾਜ਼ ਤਿਆਰ ਹੈ, ਚੜੋ ਸੰਸਾਰ ਸਮੁੰਦਰੋਂ ਪਾਰ ਹੋਵੋ, ਸਵੇਤ ਪਰਿਵਾਰ ਦੇ ਅੰਮ੍ਰਿਤ ਛਕੋ, ਭਾਈ ਡੱਲੇ ਨੂੰ ਸੱਚਖੰਡ ਵਿੱਚ ਤਾਂ ਜਗ੍ਹਾ ਮਿਲੀ ਜਦੋਂ ਡੱਲ ਸਿੰਘ ਬਣਿਆ, ਭਾਈ ਸ਼ਮੀਰ ਵਰਗਿਆਂ ਦਾ 84 ਦਾ ਗੇੜਾ ਤਾਂ ਕੱਟਿਆ ਗਿਆ ਜੀ ਅੰਮ੍ਰਿਤ ਛੱਕ ਕੇ ਸ਼ਮੀਰ ਸਿੰਘ ਬਣਿਆ। ਸੋ ਭਾਈ ਦਿਆਲ ਦਾਸ ਚੌਥੇ ਪਾਤਸ਼ਾਹ ਤੋਂ ਵਰਸ ਆਏ ਹੋਏ ਭਾਈ ਆਦਮ, ਜਿਨ੍ਹਾਂ ਦੇ ਘਰ ਦੇ ਵਿੱਚ ਭਾਈ ਭਗਤੂ ਪੈਦਾ ਹੋਇਆ, ਉਸ ਵੰਸ਼ ਦੇ ਭਾਈ ਦਿਆਲ ਦਾਸ ਦਾ ਲੰਗਰ ਨਹੀਂ ਪ੍ਰਵਾਨ ਦਸਮ ਪਾਤਸ਼ਾਹ ਜੀ ਨੇ ਕੀਤਾ, ਜਦੋਂ ਉਹਨੇ ਅੰਮ੍ਰਿਤ ਛੱਕ ਕੇ ਦਿਆਲ ਸਿੰਘ ਬਣਿਆ ਤਾਂ ਉਸ ਦਾ ਲੰਗਰ ਪ੍ਰਵਾਨ ਹੋਇਆ। ਇਸ ਵਾਸਤੇ ਗੁਰੂ ਕੇ ਪਿਆਰਿਓ, ਬੜਾ ਸਿੱਧਾ ਪੱਧਰਾ ਰਸਤਾ ਹੈ, ਪੰਜਾਂ ਪਿਆਰਿਆਂ ਤੋਂ ਖੰਡੇ ਦਾ ਅੰਮ੍ਰਿਤ ਛਕੋ, ਬਾਣੀ ਦੇ ਨਿੱਤ ਨੇਮੀ ਬਣੋ, ਪੰਜਾਂ ਕਾਰਾਂ ਦੀ ਰਾਇਤ ਰੱਖੋ, ਕਸ਼ਹਿਰਾ ਤੇਜ ਗੋਲ ਰੇਪ ਜਰਸਾ ਦੀ ਨਿਸ਼ਾਨੀ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇਸੇ ਤਰ੍ਹਾਂ ਹੱਥ ਵਿੱਚ ਕੜਾ, ਇਹਨਾਂ ਬਾਹਾਂ ਦੇ ਨਾਲ ਝੂਠੇ ਅੰਗੂਠੇ ਝੂਠੇ ਦਸਖਤ ਨਹੀਂ ਕਰਨੇ, ਗੁਰੂ ਘਰ ਦੀ ਸੇਵਾ ਦੇਸ਼ ਕੌਮ ਤੇ ਪੰਥ ਦੀ ਸੇਵਾ ਇਹਨਾਂ ਹੱਥਾਂ ਨਾਲ ਕਰਨੀ, ਗੁਰੂ ਦੀਆਂ ਬਾਹਾਂ ਬਣ ਜਾਂਦੀਆਂ ਨੇ। ਇਸੇ ਤਰ੍ਹਾਂ ਕਿਰਪਾਨ ਗਾਤਰੇ ਪੈਰ ਕੇ ਜ਼ੁਲਮ ਦਾ ਨਾਸ, ਧਰਮ ਦੀ ਰੱਖਿਆ ਕਰਨੀ, ਇਸੇ ਤਰ੍ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਤੇ ਸਾਡੇ ਕੇਸ ਦਾੜਾ ਰੋਮ ਸਭ ਇੱਕੋ ਜਿਹੇ ਨੇ, ਕਿਸੇ ਥਾਂ ਘਸਾਉਣੇ ਪਟਾਉਣੇ ਮਨਾਉਣੇ ਅਤਿਅੰਤ ਮਨਾ ਹਨ। ਇੱਕ ਬੇਨਤੀ ਕਰਨ ਲੱਗਾ ਹਾਂ, ਸੋ ਕਿਉਂਕਿ ਇਸ ਇਲਾਕੇ ਦੇ ਵਿੱਚ ਉਸ ਮੇਰੀ ਬੇਨਤੀ ਤੋਂ ਬਾਅਦ ਅੱਜ ਸਭਾ ਮਿਲਿਆ ਹੈ, 22 ਅੱਸੂ ਬਾਬਾ ਬੁੱਢਾ ਜੀ ਦੀ ਬੀੜ, 3 ਲੱਖ ਦਾ ਇਕੱਠ, ਇੱਕ ਬੇਨਤੀ ਕੀਤੀ ਸੀ ਤੇ ਬਹੁਤ ਲੋਕਾਂ ਨੇ ਕਈ ਤਰ੍ਹਾਂ ਦੇ ਉਸ ਤੋਂ ਸੰਕਲਪ ਪੈਦਾ ਉਹਨਾਂ ਦੇ ਮਨ ਵਿੱਚ ਹੋਏ ਸਨ। ਕੋਈ ਕਹਿੰਦਾ ਸੀ ਕਰਤਾਰ ਸਿੰਘ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਜਾਵੇਗਾ, ਕੋਈ ਕਹਿੰਦੇ ਸੀ ਅਕਾਲੀ ਦਲ ਦਾ ਪ੍ਰਧਾਨ ਬਣ ਲੱਗਾ ਹੈ, ਕੋਈ ਕਹਿੰਦੇ ਸੀ ਇਹ ਰਾਜਨੀਤੀ ਵਿੱਚ ਕੁੱਦ ਪਿਆ ਹੈ। ਇੱਕ ਬਿਆਨ ਦਿੱਤਾ ਸੀ, 2 ਥਾਵਾਂ 'ਤੇ ਉਹ ਬਿਆਨ ਦਿੱਤਾ ਸੀ, ਇੱਕ ਸ੍ਰੀ ਨਾਨਕ ਮਤੇ ਯੂਪੀ ਦੇ ਵਿੱਚ ਦੀਵਾਲੀ ਵਾਲੀ ਰਾਤ 2 ਲੱਖ ਦੇ ਇਕੱਠ ਵਿੱਚ, ਇੱਕ ਇੱਥੇ ਬਾਬਾ ਬੁੱਢਾ ਜੀ ਦੀ ਬੀੜ, ਕਿਹਾ ਸੀ ਕਿ ਅੱਜ ਜੋ ਖਾਲਸੇ ਨੂੰ ਤੁਰਕ ਬਣਾਇਆ ਜਾ ਰਿਹਾ ਹੈ, ਸੁਨਤਾਂ ਕੀਤੀਆਂ ਜਾ ਰਹੀਆਂ ਨੇ, ਮੈਂ ਇਸ ਦਾ ਸਖ਼ਤ ਵਿਰੋਧ ਕਰਦਾ ਹਾਂ। ਕਿਹਾ ਸੀ ਕਿ ਮੀਸਾ ਤੇ DIR ਜੋ ਲਾਉਣੀਆਂ ਬਿਸ਼ਕ ਮੇਰੇ ਤੇ ਲਾਓ, ਪਰ ਅੱਜ ਖਾਲਸਾ ਕੌਮ ਨੂੰ ਪਗੜ ਪਗੜ ਕੇ ਜਿਹੜਾ ਹਿੰਜੜੇ ਬਣਾਇਆ ਜਾ ਰਿਹਾ, ਬਿਨਾਂ ਹੀ ਕਾਮ ਤੋਂ ਜ਼ਬਰਦਸਤੀ ਪਗੜ ਪਗੜ ਕੇ ਨਸਬੰਦੀ ਕੀਤੀ ਜਾ ਰਹੀ ਹੈ, ਇਸ ਦਾ ਸਖ਼ਤ ਵਿਰੋਧੀ ਹਾਂ, ਕਿਉਂਕਿ ਇਹ ਰੋਮਾਂ ਦੀ ਬੇਅਦਬੀ ਇੱਕ ਵੱਡੀ ਭਾਰੀ ਬੱਜਰ ਕੁਰਾਹਤ ਹੈ, ਜਿਸ ਨੂੰ ਕਰਕੇ ਸਿੰਘ ਸਿੰਘ ਨਹੀਂ ਰਹਿ ਜਾਂਦਾ, ਪਤਿਤ ਹੋ ਜਾਂਦਾ ਹੈ, ਦੁਬਾਰਾ ਅੰਮ੍ਰਿਤ ਛਕਣਾ ਪੈਂਦਾ, ਤਰਖਾਲ ਹੋਣੀ ਪੈਂਦੀ ਹੈ, ਇਹ ਜੋ ਅਤਿਆਚਾਰ ਤੇ ਜ਼ੁਲਮ ਹੋ ਰਿਹਾ ਹੈ, ਮੈਂ ਇਸ ਦੇ ਸਖ਼ਤ ਵਿਰੁੱਧ ਹਾਂ। ਉਸ ਮੌਕੇ ਤੇ ਸੰਗਤਾਂ ਨੇ ਜੇ ਕਾਰੇ ਬੁਲਾਏ ਸਨ, ਬਹੁਤ ਲੋਕਾਂ ਨੇ ਕਈ ਤਰ੍ਹਾਂ ਦੇ ਅਨੁਮਾਨ ਲਾਏ, ਪਿਆਰਾ ਮੈਂ ਵੀ ਕਰ ਲਿਆ ਸੀ, ਸਿੰਘਾਂ ਨੂੰ ਕਹਿ ਦਿੱਤਾ ਸੀ ਕਿ ਅੱਗੇ ਭਾਈ ਠਾਕਰ ਸਿੰਘ ਜਥੇ ਦਾ ਜਥੇਦਾਰ ਤੇ ਮੈਂ ਹੁਣ ਚੱਲਾਂਗਾ ਹੱਥਕੜੀ ਲਵਾ ਕੇ, ਪ੍ਰਤੱਖ ਗੱਲ ਕਰ ਲਈ ਸੀ। ਪਰ ਗੁਰੂ ਪਿਆਰਿਓ, ਜਦੋਂ ਕੌਮ ਤੇ ਬਿਪਤਾ ਪਈ ਹੋਵੇ, ਜੇ ਉਸ ਮੌਕੇ ਤੇ ਵੀ ਨਹੀਂ ਬੋਲਣਾ, ਜੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਨਹੀਂ ਬੋਲਣਾ, ਤਾਂ ਫਿਰ ਆਗੂ ਲੀਡਰ ਪ੍ਰਚਾਰਕ ਮਹਾਤਮਾ ਸੰਤ ਕਹਾਉਣਾ ਇਹ ਬਹੁਤ ਬੜਾ ਭਾਰੀ ਇਹ ਮਾੜੀ ਗੱਲ ਹੈ, ਨਹੀਂ ਕਹਾਉਣਾ ਚਾਹੀਦਾ, ਅੰਦਰ ਲੁੱਕ ਕੇ ਬਹਿ ਜਾਣਾ ਚਾਹੀਦਾ। ਸੋ ਅੱਜ ਵੀ ਮੈਂ ਉਹੀ ਬੇਨਤੀ ਕਰਦਾ ਹਾਂ, ਅੱਜ ਮਤਾਂ ਕੋਈ ਖਿਆਲ ਕਰੇ ਕਿ ਅੱਜ ਰੇਡੀਓ ਤੋਂ ਕੋਈ ਖਬਰਾਂ ਆ ਗਈਆਂ ਨੇ, ਸ਼ਾਇਦ ਉਹਨਾਂ ਵੱਲ ਵੇਖ ਕੇ ਕਿ 6 ਵਜੇ ਅੱਜ ਐਮਰਜੈਂਸੀ ਟੁੱਟ ਗਈ ਹੈ ਤਾਂ ਇਹ ਗੱਲ ਹੋ ਰਹੀ ਹੈ, ਨਹੀਂ ਜਦੋਂ ਐਮਰਜੈਂਸੀ ਜੋਬਨ ਤੇ ਸੀ, ਬੜੀ ਜਵਾਨੀ ਤੇ ਸੀ, ਉਸ ਮੌਕੇ 22 ਅੱਸੂ ਵਾਲਾ ਦਿਨ ਅੱਜ ਤੋਂ ਤਕਰੀਬਨ 6 ਮਹੀਨੇ ਪਹਿਲਾਂ 3 ਲੱਖ ਦੇ ਇਕੱਠ ਵਿੱਚ ਬਾਬਾ ਖੜਕ ਸਿੰਘ ਜੀ ਦੇ ਕੋਲ ਬੈਠਿਆ, ਇਹ ਵਿਚਾਰ 1 ਘੰਟੇ ਵਿੱਚ ਮੈਂ ਪ੍ਰਗਟ ਕੀਤੇ ਸੀ, ਬੇਨਤੀ ਕੀਤੀ ਸੀ ਕਿ ਜੇ ਕੌਮ ਤੇ ਬਿਪਤਾ ਹੈ ਤਾਂ ਆਪਣੇ ਆਪ ਤੇ ਅਸੀਂ ਬਿਪਤਾ ਉਸ ਨੂੰ ਜਰਨ ਨੂੰ ਤਿਆਰ, ਇਹ ਨਹੀਂ ਕਦੇ ਵੀ ਹੋਵੇਗਾ ਕਿ ਜ਼ਬਰਦਸਤੀ ਸਿੰਘਾਂ ਨੂੰ ਪਗੜ ਪਗੜ ਕੇ ਇਹਨਾਂ ਦੇ ਰੋਮਾਂ ਦੀ ਬੇਅਦਬੀ ਕਰ ਕਰਕੇ ਸੁਨਤਾ ਕਰ ਕਰਕੇ ਇਹਨਾਂ ਨੂੰ ਹਿੰਜੜੇ ਕਰ ਸਿੱਟਿਆ ਜਾਵੇ, ਇਹ ਬੜਾ ਅਤਿਆਚਾਰ ਹੈ, ਪਾਪ ਹੈ। ਭਾਈ ਨੰਦ ਲਾਲ ਨੂੰ ਹਜ਼ੂਰ ਨੇ ਕਿਹਾ, ਸੋ ਖਲਕ ਖਾਲਕ ਕੀ ਜਾਣ ਕੇ ਖਲਕ ਦੁਖਾਵੈ ਨਾਹੇ, ਖਲਕ ਦੁਖੇ ਨੰਦ ਲਾਲ ਜੀ ਖਾਲਕ ਕੋ ਪੈਤਾ ਹੈ, ਇਹ ਦੁਨੀਆਂ ਵਾਹਿਗੁਰੂ ਦੀ ਜਾਣ ਕੇ ਦੁਨੀਆਂ ਨੂੰ ਨਾ ਤੰਗ ਕਰੋ, ਜੇ ਦੁਨੀਆਂ ਨੂੰ ਦੁੱਖ ਦਿਓਗੇ ਤਾਂ ਰੱਬ ਗੁੱਸੇ ਹੋ ਜਾਵੇਗਾ, ਜਦੋਂ ਰੱਬ ਗੁੱਸੇ ਹੋ ਗਿਆ ਤਾਂ ਪਿੜ ਪੱਲੇ ਕੁਛ ਨਹੀਂ ਰਹਿ ਜਾਵੇਗਾ। ਇਸ ਵਾਸਤੇ ਗੁਰੂ ਪਿਆਰਿਓ ਅੱਜ ਵੀ ਬੇਨਤੀ ਕਰਾਂ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਸੇ ਥਾਂ ਵੀ ਕੇਸਾਂ ਨੂੰ ਦਾੜੇ ਨੂੰ ਰੋਮਾਂ ਨੂੰ ਮਨਾਉਣਾ ਇਹ ਅਤਿਅੰਤ ਪਾਪ ਹੈ। ਗੁਰੂ ਕੇ ਸਿੱਖ ਵਾਸਤੇ ਇਹ ਬੜਾ ਪਾਪ ਹੈ, ਇਹ ਸਿੱਖ ਨੂੰ ਵੱਡਾ ਕਲੰਕ ਹੈ। ਮੁਸਲਮਾਨ ਇੰਨੀ ਤਾਂ ਗੱਲ ਕਹਿੰਦੇ ਸੀ ਜੇ ਤੁਸੀਂ ਦਾੜੀ ਮਨਾ ਲਓ ਕੇਸ ਮਨਾ ਲਓ ਤਾਂ ਅਹੁਦੇ ਲਓ ਮੁਰਾਤਵੇ ਲਓ ਮਰ ਕੇ ਬੇਹਿਸ਼ਤ ਲਓ ਹੂਰਾਂ ਲਓ, ਪਰ ਇਹ ਸਿੱਖੀ ਨਾਮ ਹੀ ਦਾੜੇ ਤੇ ਕੇਸਾਂ ਦਾ ਹੈ। ਗੁਰੂ ਪਿਆਰਿਓ ਇਹ ਸਿੱਖੀ ਨੂੰ ਕਲੰਕਿਤ ਨਾ ਕਰੋ, ਬੜੇ ਮਹਿੰਗੇ ਪਾਏ ਸਿੱਖੀ ਲਈ ਹੈ। ਕੁਛ ਵਿਚਾਰ ਕਰੋ, ਕੁਛ ਖਿਆਲ ਕਰੋ ਆਪਣੇ ਚਿੱਤ ਵਿੱਚ, ਇਹ ਜਿਹੜਾ ਸੋਹਣਾ ਬਣ ਬਣ ਕੇ ਤੁਸੀਂ ਆਪਣੇ ਆਪ ਨੂੰ ਵੇਖਦੇ ਜੇ ਕਿ ਸ਼ਾਇਦ ਦਾੜੀ ਮੁੰਨ ਕੇ ਸੋਹਣੇ ਬਣ ਗਏ, ਨਹੀਂ ਭਰਾਓ ਕੁਝ ਬਣ ਗਏ, ਕਲੰਕ ਲੱਗ ਗਿਆ। ਵੱਡਿਆਂ ਨੇ ਬੜੀਆਂ ਭਾਰੀ ਕੁਰਬਾਨੀਆਂ ਕੀਤੀਆਂ ਸਾਡੇ ਵਡੇਰਿਆਂ ਨੇ, ਧੰਨ ਭਾਈ ਸ਼ਬਾਜ ਸਿੰਘ ਸ਼ਵੇਕ ਸਿੰਘ ਪਿਓ ਪੁੱਤਰ ਚਰਖੜੀਆਂ ਤੇ ਚੜ ਰਹੇ ਨੇ, ਆ ਸਾਡੇ ਕੋਲ ਭਾਈ ਤਾਰੂ ਸਿੰਘ ਥੋਪੜਾ ਲਵਾਈ ਜਾ ਰਹੇ ਨੇ, ਸਿਰ ਦੇ ਕੇਸ ਨਹੀਂ ਮੁੰਨਣ ਦੇਣੇ। ਥੋਪੜਾ ਲੈ ਸਕਦਾ ਸਿੱਖ ਦਾ, ਸਿਰ ਦੇ ਕੇਸ ਨਹੀਂ ਮੁੰਨੇ ਜਾ ਸਕਦੇ। ਆ ਸੁੱਖਾ ਸਿੰਘ ਸਾਡੇ ਨੇੜਿਓਂ, ਆ ਮਹਤਾਬ ਸਿੰਘ ਸਾਡੇ ਨੇੜਿਓਂ, ਆ ਨੇੜੇ ਪਿੰਡ ਜਿਹੜਾ ਸਿੰਘਪੁਰਾ ਦਿਆਲਪੁਰਾ ਸ਼ਾਇਦ ਇਸ ਦਾ ਨਾਮ ਹੈ, ਇਸ ਥਾਂ ਦੇ ਭਾਈ ਨਵਾਬ ਕਪੂਰ ਸਿੰਘ ਜੀ ਇੱਥੋਂ ਨੇ। ਗੁਰੂ ਪਿਆਰਿਓ ਭਾਈ ਜੇਠਾ ਜੀ ਆ ਨੇੜੇ ਪਿੰਡ ਸਿੱਧਵਾਂ ਦੇ, ਧੰਨ ਬਾਬਾ ਬਿਧੀ ਚੰਦ ਜੀ ਨੂੰ ਤਾਂ ਆਪਾਂ ਜਾਣਦੇ ਹੀ, ਛੀਨਾ ਪਿੰਡ ਕਹਿ ਲਈਏ, ਸੁਰ ਸਿੰਘ ਪਿੰਡ ਕਹਿ ਲਈਏ, ਸੋ ਆਹ ਨੇੜੇ ਭਾਈ ਮਾਨ ਸਿੰਘ ਗਜਰੇ ਨੇ ਟੁੱਟੀਆਂ ਕਢਾਉਣ ਵਾਲੇ, ਆ ਬਾਬਾ ਵੀਰ ਸਿੰਘ ਸਾਹਿਬ ਜੀ ਇੱਥੋਂ ਖੱਬੇ ਪਾਸੇ ਨੇ। ਗੁਰੂ ਪਿਆਰਿਓ ਇਹ ਇਲਾਕਾ ਕਿਹੜਾ, ਕਦੇ ਵਿਚਾਰਿਆ ਕਰੋ। ਇਹ ਜਿੰਨੀ ਅਰਦਾਸ ਹੁੰਦੀ ਹੈ ਜਿਨ੍ਹਾਂ ਨੇ ਜਿਹੜੇ ਚਰਖੜੀਆਂ ਤੇ ਚੜੇ, ਬੰਦ ਬੰਦ ਕਟਾਏ, ਡਾਂਗਾਂ ਦੀਆਂ ਮਾਰਾਂ ਖਾਧੀਆਂ, ਘੋੜਿਆਂ ਦੀ ਟਾਪਾਂ ਹੇਠ ਲਤਾੜੇ ਗਏ, ਇੰਜਰਾਂ ਹੇਠ ਲਤਾੜੇ ਗਏ, ਪੱਠਾਂ ਵਿੱਚ ਝੋਕੇ ਗਏ, ਪੁੱਠੀਆਂ ਖੱਲਾਂ ਲਾਈਆਂ, ਸੋ ਜਿਨ੍ਹਾਂ ਦੇ ਟੋਟੇ ਟੋਟੇ ਸਿੱਖਾਂ ਦੇ ਕੀਤੇ ਗਏ, ਬੰਦ ਬੰਦ ਕੱਟੇ ਗਏ, ਖੋਪੜੇ ਲਏ ਗਏ, ਸੋ ਮਾਈਆਂ ਬੀਬੀਆਂ ਸਵਾ ਸਵਾ ਮਣ ਪੀਸਰੇ ਪੀਸੇ, ਬੱਚਿਆਂ ਨੂੰ ਟੋਟੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਰੋ ਕੇ ਪਵਾਏ, ਜੜ ਸੱਤ ਵਿੱਚ ਕਾਇਮ ਰਹੀਆਂ, ਪਰ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ। ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਇਹ ਜਿੰਨੀ ਅਰਦਾਸ ਹੈ ਗੁਰੂ ਪਿਆਰਿਓ, 15 ਆਨੇ 15 ਆਨੇ ਤੁਹਾਡੇ ਇਸ ਇਲਾਕੇ ਦੀ, ਜੇ ਇਹ ਮਾਝਾ ਸਿੱਖੀ ਦੀ ਜੜ ਧੁੰਨੀ, ਸੋ ਇਹ ਮੁੱਢ ਗੁਰੂ ਪਿਆਰਿਓ ਖਿਆਲ ਕਰੋ। ਭਾਵੇਂ ਸਾਡੇ ਤੇ ਦਿੱਕਤਾਂ ਆਈਆਂ ਸੀ, ਅਸੀਂ ਇੱਥੋਂ ਬੁੱਢੇ ਜੋੜ ਚਲੇ ਗਏ ਸੀ, ਉੱਥੋਂ ਤੱਕ ਵੀ ਪਹੁੰਚ ਕੇ ਫਿਰ ਵੀ ਸਿੱਖੀ ਨਹੀਂ ਛੱਡੀ। ਸਾਡੇ ਸਿਰਾਂ ਦਾ ਮੁੱਲ 80-80 ਰੁਪਈਏ ਪਿਆ, ਅੱਜ ਦੇ ਹਿਸਾਬ ਨਾਲ 8000 ਰੁਪਈਆ, ਅਸੀਂ ਉਦੋਂ ਪਰਵਾਹ ਨਾ ਕੀਤੀ। ਸਿਰ ਸਾਡਾ ਲੈ ਸਕਦਾ ਹੈ, ਸਿਰ ਤੋਂ ਕੇਸ ਤੇ ਦਾੜਾ ਨਹੀਂ ਕਦੇ ਲੈ ਸਕਦੇ, ਸਾਡਾ ਐਡਾ ਉੱਚਾ ਸੁੱਚਾ ਇਤਿਹਾਸ ਹੈ, ਸੋ ਇਹ ਕੋਈ ਵੱਡੀ ਗੱਲ ਨਹੀਂ। ਕਦੋਂ ਸਤਿਗੁਰੂ ਕਲਗੀਧਰ ਜੀ ਨੂੰ ਪਾਵੇ ਤਾਂ ਛੇਤੀ ਪਲਟਾ ਆਵੇਗਾ, ਉਸ ਮੌਕੇ ਸਮਾਂ ਆ ਰਿਹਾ ਨੇੜੇ। ਜਿਹੜਾ ਕੋਈ ਸਿੰਘ ਨਾਂ ਵਾਲਾ ਦਾੜੀ ਕੇਸ ਮੁੰਡ ਰਿਹਾ, ਆਪਣੇ ਆਪ ਨੂੰ ਉਹ ਸ਼ਰਮਿੰਦਾ ਸਮਝੇਗਾ, ਬਹੁਤ ਤੇਜ਼ੀ ਨਾਲ ਉਹ ਸਮਾਂ ਆ ਰਿਹਾ ਹੈ, ਸੋ ਬਹੁਤ ਛੇਤੀ ਸਮਾਂ ਆ ਰਿਹਾ ਹੈ। ਸ਼ਹੀਦ ਦਰਸ਼ਨ ਸਿੰਘ ਫੇਰੂ ਮਾਨ ਦੇ ਯਾਦਗਾਰੀ ਕਾਲਜ ਦੇ ਵਿੱਚ ਬੁਲਾਇਆ ਗਿਆ, ਅਖੰਡ ਪਾਠ ਕੀਤਾ, ਮਤ ਪ੍ਰਚਾਰ ਲੱਗੇ ਕਰਨ, ਸੋ ਉੱਥੇ ਕਿਹਾ ਮੈਨੂੰ ਕਿਸੇ ਮਿਨਿਸਟਰ ਨੇ, ਕਿਸੇ ਵਜ਼ੀਰ ਨੇ ਕਿਹਾ, ਉਹ ਕਹਿਣਗੇ ਇਹਨਾਂ ਹੁਣ ਕਿਆ ਕਰੋ, ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਕੋਏ। ਇਹ ਗੱਲ ਮੈਨੂੰ ਕਹੀ ਕਿਸੇ ਸਿੱਖ ਵਜ਼ੀਰ ਨੇ, ਆ ਥੋੜੇ ਸਮੇਂ ਦੀ ਗੱਲ ਹੈ। ਮੈਂ ਇਸ ਨੂੰ ਕਿਹਾ ਇਹ ਗੱਲ ਜ਼ਰੂਰ ਹੋਵੇਗੀ ਔਰ ਇਸੇ ਤਰ੍ਹਾਂ ਹੀ ਹੋਵੇਗੀ, ਗੁਰੂ ਕੀ ਬਖਸ਼ਿਸ਼ ਹੋਵੇਗੀ। ਕਹਿੰਦੇ ਫਿਰ ਉਹ ਖਾਲਸਾ ਕਿੱਥੇ? ਮੈਂ ਕਿਹਾ ਕਲਗੀਧਰ ਜੀ ਨੂੰ ਜੇ ਪਾਇਆ ਤਾਂ ਛਿਣਕਾਲ ਵਿੱਚ ਹੀ ਬਖਸ਼ਿਸ਼ਾਂ ਕਰੇਗਾ, ਸਾਡੇ ਵੀਰ ਜਿਹੜੇ ਭੁਲੇਖੇ ਵਿੱਚ ਪੈ ਕੇ ਦਾੜੇ ਕੇਸ ਮੁੰਨ ਰਹੇ ਨੇ, ਅੱਜ ਹੀ ਇਹਨਾਂ ਨੂੰ ਸਹੀ ਪ੍ਰਚਾਰ ਥਾਈਂ ਥਾਈਂ ਮਿਲ ਜਾਵੇ ਤੇ ਦਾੜੇ ਰੱਖ ਲੈਣ, ਕੇਸ ਰੱਖ ਲੈਣ, ਅੰਮ੍ਰਿਤ ਛਕ ਲੈਣ, ਤਾਂ ਖਾਲਸੇ ਖਾਲਸੇ ਨੇ। ਫਰਕ ਤਾਂ ਇੰਨਾ ਹੀ ਹੈ ਨਾ, ਤੁਹਾਡੇ ਚਿੱਤ ਵਿੱਚ ਇਹੀ ਖਿਆਲ ਆ ਨਾ ਕਿ ਇਹਨਾਂ ਨੌਜਵਾਨ ਗੱਭਰੂਆਂ ਨੇ, ਇਹਨਾਂ ਦੇ ਆਖਿਆ ਦਾੜੇ ਨਹੀਂ ਰੱਖਣੇ, ਇਹਨਾਂ ਨੇ ਸ਼ੇਰਾਂ ਦੇ ਪੁੱਤਰ ਨਹੀਂ ਬਣਨਾ, ਇਹ ਸ਼ਾਇਦ ਗਿੱਦੜ ਬਘਿਆੜ ਹੀ ਬਣੇ ਨੇ, ਨਹੀਂ ਇਹ ਸ਼ੇਰਾਂ ਦੀ ਕੌਮ ਹੈ, ਗੱਜਣ ਦੀ ਲੋੜ ਹੈ। ਜਦੋਂ ਗੱਜ ਵੱਜ ਕੇ ਇਹਨਾਂ ਨੂੰ ਵਿਖਾਇਆ ਕਿ ਆਪਾਂ ਸ਼ੇਰ ਹਾਂ, ਜ਼ਰੂਰ ਜਾਗਣਗੇ ਔਰ ਆਪਣੇ ਦਾੜੇ ਕੇਸ ਸਾਬਤ ਰੱਖਣਗੇ, ਇਹ ਪੈੜੀਆਂ ਸ਼ਰਾਬਾਂ, ਸੋ ਹੋਰ ਕੁਰੀਤੀਆਂ ਸਾਰੀਆਂ ਦਾ ਤਿਆਗ ਕਰਨਗੇ, ਨਹੀਂ ਪਹਾੜਾਂ ਵਿੱਚ ਜਾ ਕੇ ਵਡਭਾਗ ਸਿੰਘ ਨੂੰ ਮੱਥੇ ਮਾਰਨਗੇ, ਨਹੀਂ ਕਿਸੇ ਹੋਰ ਦੇਹ ਤਾਰੀ ਪਖੰਡੀ ਦੇ ਕੰਨਾਂ ਵਿੱਚ ਇਹ ਮੰਤਰ ਲੈਣਗੇ, ਇਹ ਗੁਰੂ ਕੇ ਪਿਆਰੇ ਖੰਡੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਛਕਣਗੇ, ਬਾਣੀ ਦੇ ਨਿਤਨੇਮੀ ਬਣਨਗੇ। ਇੱਕ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਹੋਵੇਗਾ, ਅੰਮ੍ਰਿਤ ਵੇਲੇ ਦੇ ਇਸ਼ਨਾਨ, ਬਾਣੀਆਂ ਦੇ ਨਿਤਨੇਮ, ਧਰਮ ਦੀ ਕਿਰਤ ਔਰ ਸੂਰਬੀਰ ਯੋਧਿਆਂ ਵਾਲੀ ਪਵਿੱਤਰ ਜ਼ਿੰਦਗੀ, ਇਹ ਧਰਮ ਦੀ ਕਿਰਤ ਚ ਦਸਵੰਧ ਗੁਰੂ ਕਰਦਾ ਦੇਣਾ, ਇਹ ਉੱਚਾ ਜੀਵਨ ਆਪਣਾ ਬਣਾਉਣਗੇ। ਸੋ ਗੁਰੂ ਪਿਆਰਿਓ ਬਾਕੀ ਸਭ ਇਲਾਕੇ ਜਾਗ ਰਹੇ, ਬੜੀ ਚੜ੍ਹਦੀ ਕਲਾ ਹੋ ਰਹੀ ਹੈ। ਇੱਥੇ ਵੀ ਅੱਗੇ ਨਾਲੋਂ ਜੋ ਮੈਂ ਬੇਨਤੀ ਕੀਤੀ ਹੈ ਬਹੁਤ ਵੱਡੀ ਜਾਗਰਤ ਆਈ ਹੈ, ਬਹੁਤ ਵੱਡੀ ਭਾਰੀ ਤਰੱਕੀ ਹੈ, ਪਰ ਹੋਰ ਹਾਲੇ ਕਸਰ ਬਾਕੀ ਹੈ, ਜ਼ਿਆਦਾ ਕਸਰ ਹੈ, ਉਹ ਵੀ ਆਪਾਂ ਦੂਰ ਕਰੀਏ। ਆਪਾਂ ਵੀ ਇਹ ਸੰਤਾਂ ਦਾ ਰਸਤਾ ਅਪਣਾ ਲਈਏ, ਬਾਬਾ ਬਿਧੀ ਚੰਦ ਵਾਲਾ, ਬਾਬਾ ਸੋਹਣ ਸਿੰਘ ਵਾਲਾ, ਆਪਾਂ ਵੀ ਧਰਮ ਦੀ ਪੌੜੀ ਤੇ ਚੜ੍ਹੀਏ, ਆਪਾਂ ਵੀ ਸੱਚਖੰਡ ਨੂੰ ਪਹੁੰਚਣ ਵਾਲੇ ਬਣੀਏ। ਨਹੀਂ ਇੱਧਰ ਉੱਧਰ ਸੂਰਬੀਰ ਜੀ ਉਹਦੇ ਕਰੇ ਭਟਕਣਾ, ਪੈੜੀ ਸ਼ਰਾਬ ਕਰੇ ਭੁੱਲ ਕੇ ਵੀ ਨਾ ਵਰਤੋ, ਇਸੇ ਤਰ੍ਹਾਂ ਤੰਬਾਕੂ ਨੂੰ ਤਾਂ ਹੱਥ ਵੀ ਨਹੀਂ ਨਾ ਸਿਖਲਾ ਸਕਦਾ ਹੱਥ ਵੀ। ਸੋ ਸੁਣ ਗੁਰ ਸਿੱਖ ਕੀ ਰਹਿਤ ਕੋ ਤਜੈ ਤੰਬਾਕੂ ਸੰਗ, ਮਰਣੀ ਮਰੇ ਤੋਂ ਅਤ ਪਲਾ ਜਗਤ ਜੂਠ ਨਹਿ ਅੰਗ। ਮੈਂ ਇੱਕ ਬੇਨਤੀ ਕਰਾਂ, ਤਾਨਾ ਬੁਰੀ ਚੀਜ਼ ਹੁੰਦਾ ਹੈ, ਤਰਕ ਬੁਰੀ ਬੁਰੀ ਚੀਜ਼ ਹੁੰਦੀ ਹੈ। ਇੱਕ ਸ਼ੇਰ ਸੀ, ਮੈਂ ਦੋ ਮਿੰਟ ਵਿੱਚ ਸਾਖੀ ਬੇਨਤੀ ਕਰਾਂ, ਇੱਕ ਸ਼ੇਰ ਸੀ ਜੰਗਲ ਵਿੱਚ ਰਿਹਾ ਕਰਦਾ ਤੇ ਇੱਕ ਮਿਸਤਰੀ ਉੱਥੇ ਜਾਇਆ ਕਰਦਾ, ਤਰਖਾਣ ਲੱਕੜਾਂ ਵੱਢ ਕੇ ਲਿਆ ਕਰਦਾ, ਆਪਸ ਵਿੱਚ ਪ੍ਰੇਮ ਪੈ ਗਿਆ। ਇੱਕ ਦਿਨ ਰਾਤ ਵੱਡੀ ਲੰਘ ਗਈ ਤੇ ਕਹਿਣ ਲੱਗਾ ਸ਼ੇਰ ਕੇ ਭਰਾ ਤੂੰ ਮੇਰੇ ਘਰ ਹੀ ਇੱਥੇ ਰਹਿ ਪਓ। ਕਹਿਣ ਲੱਗੇ ਤੂੰ ਸ਼ੇਰ ਤੇਰੇ ਕੁਰਨੇ ਵਿੱਚ ਮੈਂ ਰਹਾਂ? ਕਹਿੰਦੇ ਹਾਂ ਰਹਿਣਾ ਚਾਹੀਦਾ, ਮੇਰੇ ਤੇ ਭਰੋਸਾ ਕਰ, ਆਪਾਂ ਮਿੱਤਰ ਕੀ ਹੋਏ ਜੇ ਹੁਣ ਮੈਂ ਤੇਰੀ ਰਾਤ ਨਾਲ ਸੁੱਖ ਨਾਲ ਕਟਾਵਾਂ। ਕਹਿੰਦੇ ਚੰਗਾ, ਉਹ ਰਾਤ ਉੱਥੇ ਰਿਹਾ, ਬੜੇ ਸੁੱਖ ਦੇ ਨਾਲ ਰਿਹਾ, ਸਗੋਂ ਉਹਨੇ ਫਲ ਤੋੜ ਤੋੜ ਕੇ ਲਿਆ ਕੇ ਸ਼ੇਰ ਨੂੰ ਛਕਾਏ, ਬੜਾ ਖੁਸ਼ ਹੋਇਆ ਇਹ ਜਿਹੜਾ ਤਰਖਾਣ ਸੀ। ਇਹ ਕਹਿਣ ਲੱਗਾ ਹੁਣ ਕਿਸੇ ਦਿਨ ਮੇਰੇ ਘਰ ਵੀ ਚੱਲੀ, ਉਹਨੇ ਕਿਹਾ ਕਿ ਹੁਣ ਚੱਲ ਮੇਰੇ ਵੀ। ਕਹਿਣ ਲੱਗਾ ਅਸੀਂ ਜੰਗਲ ਦੇ ਪਾਤਸ਼ਾਹ ਸੀ, ਘਰਾਂ ਵਿੱਚ ਜਾਂਦੇ ਫਰਦੇ ਨਹੀਂ। ਕਹਿੰਦੇ ਫਿਰ ਆਪਣਾ ਜਰਾਨਾ ਪੱਕਾ ਧਨਾ ਨਾ ਹੋਇਆ, ਬਰੌਟੀ ਗੱਲ ਹੀ ਹੋਈ ਨਾ, ਫਿਰ ਤੂੰ ਆਪਣੇ ਆਪ ਨੂੰ ਵੱਡਾ ਮੈਨੂੰ ਛੋਟਾ ਹੀ ਸਮਝਿਆ ਨਾ। ਸੋ ਇਹ ਦਿਲੀ ਪਿਆਰ ਨਹੀਂ ਤੇਰਾ ਮੇਰਾ। ਜਦੋਂ ਇਹ ਗੱਲ ਕਹੀ ਕਹਿੰਦੇ ਚੰਗਾ ਭਲ ਕੇ ਆਉਂ। ਸੋ ਅਗਲੇ ਦਿਨ ਨਾਲ ਗਿਆ, ਕੁਛ ਲੇਟ ਪਹੁੰਚੇ ਘਰ, ਅੱਗੋਂ ਜਾਂਦਿਆਂ ਨੂੰ ਘਰ ਵਾਲੀ ਕੁਛ ਗਰਮ ਸੁਭਾਅ ਦੀ ਸੀ। ਸੋ ਉਸ ਤਰਖਾਣ ਦੇ ਉਹ ਕਹਿਣ ਲੱਗੀ ਕਿਉਂ ਲੇਟ ਆਇਆ? ਕਹਿਣ ਲੱਗੇ ਕੋਈ ਨਹੀਂ, ਆਪਣੇ ਮਿੱਤਰ ਨਾਲ ਮੈਂ ਗੱਲਾਂ ਬਾਤਾਂ ਕਰਦਾ ਆਇਆ, ਨਾਲੇ ਉਹ ਮੇਰੇ ਨਾਲ ਹੀ ਆਇਆ ਤੇ ਕੌੜਾ ਨਾ ਬੋਲ। ਸੋ ਕਹਿਣਗੇ ਕਿ ਇਹਦੇ ਘਰ ਵਾਲੀ ਕਿੰਨੀ ਇਹ ਕਮਬਖਤ ਹੈ, ਇਹ ਗਰਮ ਬੋਲਦੀ ਹੈ। ਕਹਿਣਗੇ ਉਹ ਕੌਣ ਹੈ ਤੇਰਾ ਮਿੱਤਰ? ਕਹਿਣ ਲੱਗੇ ਉਹ ਸ਼ੇਰ, ਜੰਗਲ ਦਾ ਸ਼ੇਰ। ਕਹਿਣ ਲੱਗੇ ਤੇਰੀ ਅੱਖ ਕੁੱਤਿਆਂ ਬਿੱਲਿਆਂ ਨਾਲ ਹੀ ਪ੍ਰੀਤੀ ਰਹੀ। ਜਦੋਂ ਇਹ ਗੱਲ ਸ਼ੇਰ ਨੇ ਸੁਣੀ ਬੜਾ ਸ਼ਰਮਸਾਰ ਹੋਇਆ, ਤਰਕ ਵੱਜੀ। ਸੋ ਇਹ ਤੀਰ ਵੱਜਿਆ, ਗੋਲੀ ਵੱਜੀ ਮਾਨੋ ਉਸ ਮੌਕੇ ਤੇ। ਕਹਿਣ ਲੱਗਾ ਸੋ ਸ਼ੇਰ ਕੇ ਭਰਾਵਾ, ਮੈਂ ਤੇਰੇ ਘਰ ਹੁਣ ਰਾਤ ਤਾਂ ਨਹੀਂ ਰਹਾਂਗਾ, ਇੱਕ ਕੰਮ ਕਰ, ਮੇਰੀ ਇਹੀ ਪ੍ਰਾਹੁਣਚਾਰੀ ਆ, ਤੇਰੇ ਕੋਲ ਜਿਹੜਾ ਕੁਹਾੜਾ ਤਿੱਖਾ ਲੱਕੜ ਨੂੰ ਵੱਢਣ ਵਾਲਾ, ਇਹ ਮੇਰੇ ਸਿਰ ਵਿੱਚ ਮਾਰ। ਕਹਿਣ ਲੱਗੇ ਇੱਕ ਤੂੰ ਮੇਰਾ ਮਿੱਤਰ, ਇੱਕ ਮੇਰੇ ਘਰ ਆਇਆ ਹੋਵੇ ਤੇ ਮੈਂ ਤੇਰੀ ਸੇਵਾ ਦੇ ਬਜਾਏ ਸਿਰ 'ਚ ਕੁਹਾੜਾ ਮਾਰਾਂ, ਇਹ ਨਹੀਂ ਫੱਬਦਾ। ਕਹਿਣ ਲੱਗਾ ਨਹੀਂ, ਜੇ ਨਾ ਮਾਰੇਗਾ ਮੈਂ ਤੇਰੇ ਨਾਲ ਅਤਿਅੰਤ ਨਾਰਾਜ਼ ਹਾਂ, ਫਿਰ ਮੈਂ ਖਾਲੀ ਮੁੜ ਜਾਵਾਂਗਾ। ਇਹਨੇ ਬਚਨ ਮੰਨਿਆ, ਸਿਰ ਵਿੱਚ ਕੁਹਾੜਾ ਮਾਰਿਆ। ਕਹਿਣ ਲੱਗਾ ਵੇਖ ਜ਼ਖਮ ਡੂੰਘਾ ਹੋਇਆ। ਕਹਿੰਦੇ ਕਾਫ਼ੀ ਡੂੰਘਾ। ਕਹਿੰਦੇ ਚੰਗਾ ਹੁਣ ਤੂੰ ਚੌਥੇ ਆਵੀਂ ਭਲਕੇ ਤੇ ਪਰਸੋਂ ਨਾ ਆਵੀਂ। ਇਹ ਚੌਥੇ ਦਿਨ ਗਿਆ, ਸ਼ੇਰ ਮਿਲਿਆ ਅੱਗੋਂ। ਕਹਿਣ ਲੱਗਾ ਮੇਰਾ ਸਿਰ ਵੇਖਿਓ, ਜ਼ਖਮ ਭਲਾ ਕਿੰਨਾ ਕੁ ਹੈ, ਜ਼ਖਮ ਦਾ ਨਾਮ ਨਿਸ਼ਾਨ ਹੀ ਨਹੀਂ, ਮਿਟ ਗਿਆ ਜ਼ਖਮ। ਕਹਿਣ ਲੱਗਾ ਵੇਖ ਇਹ ਤੇਰੇ ਕੁਹਾੜੇ ਦਾ ਜਿਹੜਾ ਜ਼ਖਮ ਸੀ ਉਹ ਮੇਰੇ ਸਿਰ ਵਿੱਚ ਵੱਜਿਆ ਹੋਇਆ ਵੀ ਝੱਟ ਮਿਟ ਗਿਆ ਹੈ, ਪਰ ਜਿਹੜੀ ਤੇਰੀ ਘਰ ਵਾਲੀ ਨੇ ਬੋਲੀ ਮਾਰੀ ਸੀ ਨਾ ਬੋਲੀ, ਉਹ ਜਿਹੜਾ ਵੱਡਾ ਭਾਰੀ ਫੱਟ ਹੈ, ਸੱਲ ਹੈ, ਉਹ ਜ਼ਖਮ ਹੈ, ਉਹ ਸਾਰੀ ਉਮਰ ਹੀ ਉਸੇ ਤਰ੍ਹਾਂ ਰਹੇਗਾ, ਉਹ ਨਹੀਂ ਕਦੇ ਵੀ ਮਿਟ ਸਕਦਾ। ਸੋ ਗੁਰੂ ਪਿਆਰਿਓ, ਇੱਥੋਂ ਅਸੀਂ ਚੱਲੇ ਪਟਨੇ ਸਾਹਿਬ ਨੌ ਪੋਹ ਨੂੰ, ਅੱਜ ਸ਼ਾਇਦ 8 ਜਾਂ 9 ਚੇਤ ਹੈ, 3 ਮਹੀਨੇ ਪਟਨੇ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਬੰਬੇ, ਕਲਕੱਤਾ, ਹੋਰ ਇਸੇ ਤਰ੍ਹਾਂ ਭਲਾਈ ਨਗਰ। ਸੋ ਇਸੇ ਤਰ੍ਹਾਂ ਆ ਭੋਪਾਲ ਅਤੇ ਹੋਰ ਰਸਤੇ ਦੇ ਉੱਤੇ ਅਹਿਮਦਾਬਾਦ, ਇਹਨਾਂ ਸਾਰੇ ਸ਼ਹਿਰਾਂ ਵਿੱਚੋਂ ਪ੍ਰਚਾਰ ਕਰਦੇ ਆਏ ਹਾਂ। 2100 ਬਾਈ ਭਾਈਆਂ ਨੇ ਅੰਮ੍ਰਿਤ ਛਕਿਆ, 2100 ਨੇ। ਨਾਲ ਇੱਕ ਬੇਨਤੀ ਕਿ ਉਹਨਾਂ ਲੋਕਾਂ ਨੇ ਇੱਕ ਤਾਨਾ ਮਾਰਿਆ, ਇੱਕ ਬੋਲੀ ਮਾਰੀ ਹੈ, ਉਹ ਬੜੀ ਸੀਨੇ ਨੂੰ ਦੁੱਖਦਾਇਕ ਲੱਗੀ ਹੈ। ਉਹਨਾਂ ਨੇ ਕਿਹਾ ਬਾਬਾ ਜੀ ਤੁਹਾਡਾ ਇੱਧਰ ਆਉਣਾ ਸਫਲਾ ਹੈ, ਅਸੀਂ ਜੀਵ ਆਇਆਂ ਨੂੰ ਤੁਹਾਨੂੰ ਕਹਿੰਦੇ ਹਾਂ, ਤੁਹਾਡੇ 'ਤੇ ਨਫ਼ਰਤ ਨਹੀਂ ਅਸੀਂ ਕਰਦੇ, ਅਸੀਂ ਤੁਹਾਨੂੰ ਤੱਕਦੇ ਰਹਿੰਦੇ ਹਾਂ ਤੁਹਾਡੇ ਰਾਹ ਕਦੋਂ ਆਓ, ਪਰ ਇੱਕ ਗੱਲ ਅਸੀਂ ਬੜੇ ਹੰਮੇ ਨਾਲ ਤੁਹਾਨੂੰ ਕਹਾਂਗੇ ਔਰ ਬੋਲੀ ਮਾਰਾਂਗੇ, ਤੁਹਾਡੇ ਸੀਨੇ 'ਚ ਤੀਰ ਨਾਲ ਵੀ ਵੱਧ ਤਿੱਖੀ ਜਿਹੜੇ ਤੁਹਾਨੂੰ ਰੜਕਦੀ ਰਹੇ ਬਹੁਤ ਚਿਰ। ਸੋ ਉਹ ਕਿਹੜੀ ਬੋਲੀ? ਕਹਿੰਦੇ ਜਾਓ ਆਪਣਾ ਪੰਜਾਬ ਜਾ ਕੇ ਸਾਂਭੋ, ਆਪਣਾ ਮਾਝਾ ਸਾਂਭੋ, ਵੇਖੋ ਉੱਥੇ ਨੌਜਵਾਨਾਂ ਦੀ ਕੀ ਹਾਲਤ ਹੈ, ਜਿੱਥੇ ਸੂਰਬੀਰ ਯੋਧੇ ਪੈਦਾ ਹੁੰਦੇ ਸੀ ਅੱਜ ਉੱਥੋਂ ਦਾ ਨੌਜਵਾਨ ਅੱਧਾ ਮੁਸਲਮਾਨ ਬਣ ਰਿਹਾ, ਅੱਜ ਸਿੱਖੀ ਨੂੰ ਵਿਦਾਵੇ ਲਿਖੇ ਜਾ ਰਹੇ ਨੇ, ਅੱਜ ਉੱਥੇ ਸਿਰ ਮੁੰਨੇ ਹੋਏ, ਉੱਥੇ ਦਾੜੀਆਂ ਮੁੰਨੀਆਂ ਹੋਈਆਂ, ਉੱਥੇ ਲੋਕ ਸ਼ਰਾਬਾਂ ਪੀਣ, ਉੱਥੇ ਕਈ ਕਿਧਰੇ ਸੁਣਿਆ ਅਸੀਂ ਜਿਹੜੇ ਗਲ ਚੁੱਕੇ ਨੇ, ਮਰ ਚੁੱਕੇ ਨੇ, ਬਰਬਾਦ ਹੋ ਚੁੱਕੇ ਨੇ, ਉਹ ਤੰਬਾਕੂ ਵੀ ਵਰਤੀ ਜਾਂਦੇ ਨੇ। ਕਹਿੰਦੇ ਦੱਸੋ ਕਿੱਧਰ ਗਈ ਸਿੱਖੀ, ਉਹ ਕਿੱਧਰ ਗਈ ਅਣਖ ਤੇ ਗੈਰਤ, ਉਹ ਕਿੱਧਰ ਗਿਆ ਸੂਰਮਾਪੁਣਾ ਤੇ ਮਜਹਿਲਪੁਣਾ, ਜਾਓ ਜਾ ਕੇ ਆਪਣੇ ਦੇਸ਼ ਨੂੰ ਸਾਂਭੋ ਤੇ ਇਲਾਕਿਆਂ ਨੂੰ ਸਾਂਭੋ, ਮੁੜ ਕੇ ਇੱਧਰ ਆਇਓ, ਜੋ ਚਾਹੋ ਗੱਡੀਆਂ ਮੋਟਰਾਂ ਟਰੱਕ ਜੋ ਸਾਡੇ ਕੋਲ ਕਹੋਗੇ ਅਸੀਂ ਉੱਥੇ ਹੀ ਭੇਜਾਂਗੇ। ਉੱਥੇ ਤੁਰੇ ਆਉਣਗੇ, ਪਰ ਜਾਓ ਜਾ ਕੇ ਆਪਣਾ ਇਲਾਕਾ ਸਾਂਭੋ। ਸੋ ਗੁਰੂ ਪਿਆਰਿਓ, ਜੇ ਤਾਂ ਕਿਸੇ ਥੋੜੇ ਜਿਹੇ ਵੀ ਅਣਖ ਵਾਲੇ ਨੂੰ ਕੋਈ ਸੱਚੀ ਬੋਲੀ ਵੱਜੇ ਤਾਂ ਫਿਰ ਉਹਦਾ ਦਿਲ ਵੇਖ ਲਓ ਕਿਵੇਂ ਛਾਨਣੀ ਛਾਨਣੀ ਹੁੰਦਾ ਹੈ। ਸੋ ਇਹ ਆਪਾਂ ਤਾਕਾਂ ਕਦੋਂ ਤੱਕ ਸਹਾਰਾਂਗੇ, ਇਹ ਮਿਹਣੇ ਕਦੋਂ ਤੱਕ ਆਪਣੇ ਭਰਾ ਦੇਣਗੇ। ਮਿਹਣੇ ਸੱਚੇ ਨੇ, ਇਹ ਮਿਹਣੇ ਆਪਣੀ ਚੜ੍ਹਦੀ ਕਲਾ ਕਰਨ ਵਾਲੇ ਨੇ, ਇਹ ਟੈਂਦੀ ਕਲਾ ਕਰਨ ਵਾਲੇ ਨਹੀਂ, ਆਪਣੇ ਵਿੱਚ ਫੁੱਟ ਲੜਾਈਆਂ ਤੇ ਵਿਤਕਰੇ ਪਾਉਣ ਵਾਲੇ ਨਹੀਂ, ਆਪਾਂ ਨੂੰ ਇੱਕ ਮੁੱਠ ਤੇ ਮਜ਼ਬੂਤ ਤੇ ਚੜ੍ਹਦੀ ਕਲਾ ਵਿੱਚ ਕਰਨ ਵਾਲੇ ਇਹ ਤਾਨੇ ਨੇ। ਇਹ ਸੁਭਾਗ ਹੈ ਆਪਣਾ ਕਿ ਸਾਡੇ ਉਹ ਵੀਰ ਜਾਗੇ, ਉਹਨਾਂ ਵੀਰਾਂ ਨੇ ਇਹ ਦੁੱਖ ਮਹਿਸੂਸ ਕੀਤਾ, ਅਨੁਭਵ ਕੀਤਾ ਆਪਣੇ ਮਨ ਵਿੱਚ। ਹੈ ਤਾਂ ਆਪਣੇ ਪਿੰਡਾਂ ਤੋਂ ਗਏ ਹੋਏ ਨਾ, ਆਪਣੇ ਨੇ ਜਿਹੜੇ ਗੱਡੀਆਂ ਬਣਾ ਕੇ, ਕੋਈ ਕਲਕੱਤੇ ਬੈਠਾ, ਕੋਈ ਬੰਬੇ ਬੈਠਾ, ਕੋਈ ਪਟਨੇ ਸਾਹਿਬ ਬੈਠਾ, ਕੋਈ ਕਿਧਰੇ ਬੈਠਾ, ਆਪਣੇ ਨੇ ਨਾ ਉਹ। ਪਰ ਉਹਨਾਂ ਨੂੰ ਇਹ ਖਿਆਲ ਆਇਆ ਹੈ ਕਿ ਅਸੀਂ ਜੇ ਚੜ੍ਹਦੀ ਕਲਾ ਵਿੱਚ ਹੋਏ ਹਾਂ ਤਾਂ ਜਿੱਥੇ ਇਹ ਸਿੱਖੀ ਜੰਮੀ ਪਲੀ ਜਵਾਨ ਹੋਈ, ਜਿੱਥੋਂ ਸਿੱਖੀ ਬਾਹਰ ਫੈਲੀ ਪਰਖਾਂ ਹੋਈਆਂ, ਸੋ ਉੱਥੇ ਇਹ ਸਿੱਖੀ ਜੇ ਸਮਾਪਤ ਹੋ ਰਹੀ ਹੋਵੇ ਤਾਂ ਦੀਵੇ ਥੱਲੇ ਹਨੇਰਾ ਵੇਖ ਕੇ ਜਰਿਆ ਨਹੀਂ ਜਾ ਰਿਹਾ। ਇਸ ਵਾਸਤੇ ਗੁਰੂ ਪਿਆਰਿਓ, ਜੇ ਆਪਾਂ ਕੋਈ ਅਣਖ ਗੈਰਤ ਵਾਲੇ ਹਾਂ, ਸੂਰਮੇ ਯੋਧੇ ਤੇ ਬਲੀ ਹਾਂ, ਅੱਜ ਉਹ ਮੌਕਾ ਦੁਬਾਰਾ ਮੁੜ ਕੇ ਆਇਆ ਜਿਹੜਾ ਕਦੇ ਲਕੀਰ ਖਿੱਚੀ ਸੀ ਭਾਈ ਮਹਾਂ ਸਿੰਘ ਨੇ ਖੰਡੇ ਨਾਲ, ਆਓ ਟੁੱਟੀਆਂ ਕਢਾ ਲਈਏ ਗੁਰੂ ਕੇ ਪਿਆਰਿਓ। ਸੋ ਜਿਹਨਾਂ ਨੂੰ ਆਪਣਾ ਘਰ ਪਿਆਰਾ ਨਹੀਂ, ਜਿਹਨਾਂ ਨੂੰ ਧੀਆਂ ਪੁੱਤਰ ਘਰ ਵਾਲੀਆਂ ਪਿਆਰੀਆਂ ਨਹੀਂ, ਜਿਹਨਾਂ ਨੂੰ ਆਪਣੀ ਜਿੰਦ ਜਾਨ ਵੀ ਪਿਆਰੀ ਨਹੀਂ, ਜਿਹਨਾਂ ਨੂੰ ਕਲਗੀਆਂ ਵਾਲੇ ਦੀ ਸਿੱਖੀ ਕੇਵਲ ਪਿਆਰੀ ਹੈ, ਉਹ ਲੰਘੋ ਐਸ ਲਕੀਰ ਤੋਂ, ਕਰੋ ਆਪਣੇ ਆਪ ਨੂੰ ਕੁਰਬਾਨ। ਉਹ ਟੁੱਟ ਗਿਆ ਹੋਈਆਂ ਸਾਡੀਆਂ ਗੰਢੀਆਂ ਜਾਣ ਤੇ ਆਪਾਂ ਮੁਕਤੀਆਂ ਦੇ ਸਰੋਵਰ ਲਵਾ ਦਈਏ, ਮੁਕਤੀਆਂ ਦੇ ਸਰੋਵਰ ਸਦਾ ਵਾਸਤੇ ਜਿੱਥੋਂ ਮੁਕਤੀ ਪ੍ਰਾਪਤ ਹੁੰਦੀ ਰਹੇ। ਸੋ ਗੁਰੂ ਪਿਆਰਿਓ, ਅੱਜ ਦੁਬਾਰਾ ਉਹ ਸਮਾਂ ਆਪਾਂ ਉਸੇ ਮੋੜ ਤੇ ਫਿਰ ਆ ਗਏ। ਅੱਜ ਇਹ ਕੌਮ ਟਹਿਨੀ ਅਕਲਾਂ ਨੂੰ ਜਾਂਦੀ ਵੇਖ ਕੇ ਤਰਸ ਆਉਂਦਾ ਹੈ, ਬੜਾ ਭਾਰੀ ਚਿੱਤ ਵਿੱਚ ਦੁੱਖ ਹੁੰਦਾ ਹੈ ਕਿ ਤਨ ਬਾਜਾਂ ਵਾਲਿਆ ਤੂੰ ਐਡੀਆਂ ਕੁਰਬਾਨੀਆਂ ਕਰੇ, ਚਾਰੇ ਸਾਹਿਬਜ਼ਾਦੇ ਵਾਰੇ, ਅਨੰਦਪੁਰ ਸਾਹਿਬ ਦੇ ਸੁੱਖ ਛੱਡੇ, ਤੁਸੀਂ ਕਹਿ ਦਿਓ ਕਿ ਇਨ ਪੁੱਤਰ ਕੇ ਸੀਸ ਪਰਿਵਾਰ ਦੀਏ ਸੋ ਚਾਰ, ਚਾਰ ਮੂਹੇ ਤੋਂ ਕਿਹਾ ਪਾਇਆ ਜੀਵਤ ਲੱਖ ਹਜ਼ਾਰ, ਤੇ ਅੱਜ ਅਸੀਂ ਤੇਰੇ ਪੁੱਤਰ ਕਪੁੱਤਰ ਬਣ ਜਾਈਏ। ਅੱਜ ਸਪੁੱਤਰ ਤਾਂ ਬਣਨਾ ਕਿਹਦੇ ਰਹਿ ਗਿਆ, ਪੁੱਤਰ ਵੀ ਨਹੀਂ ਰਹਿ ਗਏ, ਕਪੁੱਤਰ ਬਣਨ ਵੱਲ ਕੋਝੇ ਪਾਸੇ ਵੱਲ, ਛੋਟੇ ਪਾਸੇ ਵੱਲ ਰੁੜ ਰਹੇ ਹਾਂ। ਸੋ ਗੁਰੂ ਕੇ ਪਿਆਰਿਓ, ਆਓ ਦੁਬਾਰਾ ਸਮਝੀਏ, ਸੋਚੀਏ, ਵਿਚਾਰੀਏ ਆਪਣੇ ਚਿੱਤ ਵਿੱਚ। ਇਸ ਇਲਾਕੇ ਵਿੱਚ ਬਾਬਾ ਜੀ ਭਾਗ ਲਾ ਰਹੇ ਨੇ, ਬਾਬਾ ਦਇਆ ਸਿੰਘ ਸਾਹਿਬ ਹਜ਼ਾਰਾਂ ਸੰਗਤਾਂ ਨੂੰ ਅੰਮ੍ਰਿਤ ਛਕਾ ਰਹੇ ਨੇ, ਤੁਸੀਂ ਆਪਣੇ ਜਥੇ ਨੂੰ ਵੀ ਜਿੱਥੇ ਜਿੱਥੇ ਆਗਿਆ ਕਰਦੇ ਜੇ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਸੋ ਜਿੰਨਾ ਗੁਰਮੁਖ ਪਿਆਰੇ ਨੇ ਇੱਕ ਸਾਲ ਦੇ ਵਿੱਚ ਹੀ ਹਜ਼ਾਰਾਂ ਨੇ ਛਕਿਆ ਇਸ ਇਲਾਕੇ ਵਿੱਚੋਂ, ਇੱਕ ਵੀ ਉੱਠ ਕੇ ਕੋਈ ਕਹਿ ਦੇਵੇ ਕਿ ਮੈਨੂੰ ਕੋਈ ਘਾਟਾ ਪਿਆ ਹੈ, ਕਮੀ ਆਈ ਹੈ, ਤੇ ਜੇ ਅੱਗੇ ਨਾਲ ਚੜ੍ਹਦੀ ਕਲਾ ਹੈ ਉਹਨਾਂ ਪਿਆਰਿਆਂ ਦੀ, ਬਦ ਫੈਲੀਆਂ ਛੱਡੀਆਂ, ਫਜ਼ੂਲ ਖਰਚੀਆਂ ਛੱਡੀਆਂ, ਸ਼ਰਾਬਾਂ ਕੁਰੀਤੀਆਂ ਛੱਡੀਆਂ, ਚੜ੍ਹਦੀ ਕਲਾ ਵਾਲੇ ਹੋਏ ਤੇ ਫਿਰ ਆਪਾਂ ਉਹਨਾਂ ਦੀ ਰੀਸ ਹੀ ਕਰੀਏ, ਉਹਨਾਂ ਵੱਲ ਹੀ ਵੇਖੀਏ ਔਰ ਚੜ੍ਹਦੀ ਕਲਾ ਵਾਲਾ ਜੀਵਨ ਆਪਣਾ ਬਣਾਈਏ। ਆਪਾਂ ਨੂੰ ਧਰਮ ਦੀ ਪੌੜੀ ਤੇ ਚੜ੍ਹਨਾ ਚਾਹੀਦਾ ਹੈ, ਆਪਾਂ ਨੂੰ ਸੰਤਾਂ ਵਾਲੇ ਰਸਤੇ ਤੇ ਚੱਲਣਾ ਚਾਹੀਦਾ ਹੈ, ਆਪਾਂ ਨੂੰ ਬਾਬਾ ਸੋਹਣ ਸਿੰਘ ਸਾਹਿਬ ਜੀ ਦੇ ਪਾਏ ਪੂਰਿਆਂ ਤੇ ਚੱਲਣਾ ਚਾਹੀਦਾ ਹੈ। ਸਹੀ ਅਰਥਾਂ ਵਿੱਚ ਸ਼ਰਧਾਂਜਲੀ ਉਹਨਾਂ ਨੂੰ ਤਾਂ ਪ੍ਰਵਾਨ ਹੋਵੇਗੀ ਤੇ ਭੇਟ ਹੋਵੇਗੀ, ਨਹੀਂ ਤਾਂ ਆਪਣਾ ਸੱਚਾ ਸੁੱਚਾ ਪਿਆਰ ਨਹੀਂ। ਜੇ ਉਹਨਾਂ ਦਾ ਬਚਨ ਨਹੀਂ ਮੰਨਣਾ, ਜੇ ਉਹਨਾਂ ਦੇ ਜੀਵਨ ਅਨੁਸਾਰ ਨਹੀਂ ਅਸੀਂ ਚੱਲਣਾ ਤਾਂ ਫਿਰ ਕੀ ਸਾਡਾ ਉਹਨਾਂ ਨਾਲ ਪਿਆਰ ਤੇ ਪ੍ਰੇਮ ਹੈ? ਇਸ ਵਾਸਤੇ ਇਹੀ ਸੱਚਾ ਪਿਆਰ ਤੇ ਪ੍ਰੇਮ ਮੈਂ ਤਾਂ ਬੇਨਤੀ ਕਰਾਂਗਾ, ਜਿੰਨੇ ਸਿੰਘ ਨਾਮ ਵਾਲੇ ਭਰਾਓ, ਕੱਲ੍ਹ ਮੈਂ ਬੇਨਤੀ ਕਰਾਂ, ਬਠਿੰਡੇ ਤੋਂ 4 ਮੀਲ ਦੂਰ ਇੱਕ ਨਰੂਆਣਾ ਪਿੰਡ ਹੈ, ਸੋ ਉੱਥੇ 122 ਅਖੰਡ ਪਾਠਾਂ ਦਾ ਭੋਗ ਪਿਆ, ਲੜੀ ਚੱਲ ਰਹੀ ਸੀ ਉੱਥੇ, ਕੱਲ੍ਹ ਇਸੇ ਤਰ੍ਹਾਂ ਬੇਨਤੀ ਕੀਤੀ ਗਈ, ਇਸੇ ਤਰ੍ਹਾਂ ਭਰੇ ਦੀਵਾਨ ਦੇ ਵਿੱਚ, ਤਾਂ ਸੈਂਕੜਿਆਂ ਨੇ ਜਵਾਨਾਂ ਨੇ ਉੱਠ ਕੇ ਪਲਨ ਕੀਤੇ ਕਿ ਅਸੀਂ ਦਾੜਾ ਕੇਸ ਨਹੀਂ ਮੁੰਨਾਂਗੇ, ਅਸੀਂ ਸ਼ਰਾਬ ਨਹੀਂ ਵਰਤਾਂਗੇ, ਹੋਰ ਕੋਈ ਕੁਰੀਤੀ ਨਹੀਂ ਕਰਾਂਗੇ। ਸੈਂਕੜੇ ਮਾਈਆਂ ਉੱਠ ਕੇ ਖੜੀਆਂ ਹੋਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਪੁੱਤਰ ਪੋਤਰੇ ਦੋਹਤਿਆਂ ਦੇ ਕੇਸ ਕਦੇ ਭੁੱਲ ਕੇ ਵੀ ਨਹੀਂ ਮਨਾਵਾਂਗੇ। ਸੋ ਗੁਰੂ ਪਿਆਰੇ ਉਹਨਾਂ ਪਲਨ ਕੀਤੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ ਕਦੇ ਕਿਸੇ ਨੂੰ ਮੰਨਾਂਗੇ। ਮੈਨੂੰ ਚੇਤਿਆ ਉਹੀ 22 ਅੱਸੂ ਵਾਲਾ ਦਿਨ, ਸੋ ਆਪਣੇ ਇੱਥੇ ਬਾਬਾ ਬੁੱਢਾ ਜੀ ਦੀ ਬੀੜ, ਸੋ ਉੱਥੇ ਦਾਸ ਨੇ ਵੀ ਬੇਨਤੀ ਕੀਤੀ, ਨਾਲ ਬਾਬਾ ਖੜਕ ਸਿੰਘ ਜੀ ਨੇ ਬੜੇ ਭਰੇ ਹੋਏ ਦਿਲ ਦੇ ਨਾਲ ਇੱਕ ਬੇਨਤੀ ਕੀਤੀ ਸੀ, ਸੰਗਤ ਨੂੰ ਮੁਗਾਰ ਪਾਈ ਸੀ, ਕੌਮ ਨੂੰ ਟੁੰਬਿਆ ਸੀ 15 ਮਿੰਟਾਂ ਵਿੱਚ, ਉਹਨਾਂ ਦੇ ਨੇਤਰਾਂ ਵਿੱਚੋਂ ਹੰਝੂ ਡਿੱਗ ਪਏ ਸਨ ਕਿ ਖਾਲਸਾ ਕੌਮ ਦੀ ਆਹ ਹਾਲਤ, ਦਾੜੇ ਕੇਸ ਮੁੰਨੀ ਜਾਣ, ਉੱਠੋ ਜਿਹੜੇ ਅੱਜ ਤੋਂ ਦਾੜਾ ਕੇਸ ਮਨਾਉਣ ਤੋਂ ਹਟਣਗੇ ਤੇ ਕੇਸ ਦਾੜੇ ਰੱਖਣਗੇ। ਮੈਨੂੰ ਵੀ ਉਹਨਾਂ ਆਗਿਆ ਕੀਤੀ, ਮੈਂ ਵੀ 10 ਮਿੰਟ ਬੇਨਤੀ ਕੀਤੀ, 5000 ਜਵਾਨ ਉੱਠੇ ਸੀ, 5000। ਉਹ ਫਿਲਮ ਤਿਆਰ ਹੋਈ ਹੈ, ਬਕਾਇਦਾ ਕਦੇ ਵਿਖਾਇਆ ਕਰਾਂਗੇ ਧਾਰਮਿਕ ਫਿਲਮਾਂ ਦੇ ਵਿੱਚ, ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਉਦੋਂ ਦਾੜੇ ਤੇ ਕੇਸ ਰੱਖੇ। ਗੁਰੂ ਪਿਆਰਿਓ, ਸੋ ਆਪਣਾ ਇਤਿਹਾਸ ਮੁੜ ਕੇ ਦੁਹਰਾਉਣਾ ਪਵੇਗਾ, ਸੋ ਭਾਵ ਅੰਮ੍ਰਿਤ ਛਕਣਾ ਪਵੇਗਾ, ਦਾੜਾ ਤੇ ਕੇਸ ਸਾਬਤ ਰੱਖਣੇ ਪੈਣਗੇ, ਬਾਣੀ ਦੇ ਨਿਤਰੇਮ ਚੜ੍ਹਦੀ ਕਲਾ ਦਾ ਜੀਵਨ ਧਾਰਨਾ ਪਵੇਗਾ, ਕੁਰਹਿਤਾਂ ਤੋਂ ਬਚ ਕੇ ਰਹਿਤ ਰੱਖ ਕੇ ਬਾਣੀ ਦੇ ਨਿਤਨੇਮੀ ਬਣ ਕੇ ਆਪਣਾ ਆਹ ਲੋਕ ਵੀ ਸਫਲਾ ਤੇ ਆਪਣਾ ਪ੍ਰਲੋਕ ਵੀ ਆਪਾਂ ਸਫਲਾ ਕਰਨਾ ਹੈ। ਸੋ ਅੱਜ ਰਾਤ ਨੂੰ ਖੰਡੇ ਦਾ ਅੰਮ੍ਰਿਤ ਤਿਆਰ ਹੋ ਰਿਹਾ ਹੈ, ਪੀਓ ਪੌਲ ਖੰਡੇ ਧਾਰ, ਹੋਵੇ ਜਨਮ ਸੁਹੇਲਾ, ਗੁਰਸੰਗਤ ਕੀ ਨੀ ਖਾਲਸਾ ਮਨਮੁਖੀ ਦੁਹੇਲਾ, ਪੀਓ ਪੌਲ ਖੰਡੇ ਧਾਰ, ਹੋਵੇ ਜਨਮ ਸੁਹੇਲਾ। ਸੋ ਆਪਣਾ ਜਨਮ ਸਫਲਾ ਹੋਵੇ, ਆਪਣੇ ਤਰਹਿਮਤਾ ਹੋਣ। ਮੈਂ ਇੰਨੀਆਂ ਬੇਨਤੀਆਂ ਕਹਿ ਕੇ ਖਿਮਾ ਦਾ ਜਾਚ ਕਹਾਂ, ਭਾਵੇਂ ਕਥਾ ਜਿੰਨੀ ਮਰਜ਼ੀ ਹੋਰ ਅਗਾਂਹ ਵਧਾਈਏ, ਪਰ ਬਾਕੀ ਵੀ ਗੁਰਮੁਖ ਬੋਲਣ ਵਾਲੇ ਨੇ। ਅੱਜ ਵੱਡਾ ਭਾਰੀ ਦਿਹਾੜਾ ਹੈ ਜੋੜ ਮੇਲੇ ਦਾ, ਸਾਰਿਆਂ ਨੂੰ ਹੱਕ ਮਿਲਣਾ ਚਾਹੀਦਾ, ਉਹ ਆਪੋ ਆਪਣੀਆਂ ਬੇਨਤੀਆਂ ਕਰਨ, ਸ਼ਰਧਾ ਦੇ ਫੁੱਲ ਹਾਜ਼ਰ ਕਰਨ। ਮੈਂ ਧੰਨਵਾਦੀ ਹਾਂ ਸੰਗਤ ਦਾ, ਭਾਵੇਂ ਬਿਜਲੀ ਵਿੱਚੋਂ ਇੱਕ ਵਾਰੀ ਬੰਦ ਹੋ ਗਈ, ਸੋ ਫਿਰ ਵੀ ਸੰਗਤ ਬੜੇ ਟਿਕਾਅ ਨਾਲ ਬੈਠੀ ਰਹੀ, ਲੰਗਰ ਛਕਣ ਵਾਲੇ ਕੇਵਲ ਗਏ, ਬਾਕੀ ਦੇ ਫਿਰ ਧਿਆਨ ਨਾਲ ਸੁਣਿਆ। ਦੁਬਾਰਾ ਦੁਬਾਰਾ ਬੇਨਤੀ ਇਹੀ ਹੈ ਗੁਰੂ ਕੇ ਪਿਆਰਿਓ, ਸਿੱਖੀ ਨੂੰ ਪਾਈ ਬੇਦਾਵਾ ਨਾ ਦਿਓ, ਸਿੱਖੀ ਤੋਂ ਖਾਰਜ ਨਾ ਹੋਵੋ, ਇਹ ਧਰਮ ਦੀ ਪੌੜੀ ਨਹੀਂ ਆਪਾਂ ਛੱਡਣੀ, ਮਹਾਤਮਾ ਵਾਲਾ ਰਸਤਾ ਨਹੀਂ ਕਦੇ ਆਪਾਂ ਤਿਆਗਣਾ, ਮਨਮੁੱਖਾਂ ਵਾਲੇ ਕੁਰਾਏ ਨਹੀਂ ਕਦੇ ਪੈਣਾ, ਨਰਕਾਂ ਵੱਲ ਥੱਲੇ ਨੂੰ ਨਹੀਂ ਕਦੇ ਜਾਣਾ, ਪੌੜੀ 'ਚ ਚੜ੍ਹ ਕੇ ਉਹ ਤਾਂ ਸਤਖੰਡ ਦੀ ਪ੍ਰਾਪਤੀ ਕਰਨੀ ਹੈ, ਟੈਂਦੀਆਂ ਕਲਾ ਵੱਲ ਨਹੀਂ ਜਾਣਾ, ਚੜ੍ਹਦੀਆਂ ਕਲਾ ਵੱਲ ਨੂੰ ਆਪਾਂ ਜਾਣਾ ਹੈ, ਤਾਂਹੀਆਂ ਆਪਣੇ ਜੋੜ ਮੇਲੇ ਸਫਲੇ। ਸਤਿਗੁਰੂ ਜੀ ਨੂੰ ਭਾਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਭਾਵੇਗਾ, ਕਦੇ ਜੋੜ ਮੇਲੇ ਆਉਣਗੇ, ਜਦੋਂ ਇੱਕ ਫੀਸਦੀ ਵੀ ਕੋਈ ਸਿੰਘ ਨਾਂ ਵਾਲਾ ਦਾੜਾ ਕੇਸ ਮੁੰਨੇ ਵਾਲਾ ਨਹੀਂ ਮਿਲੇਗਾ, ਹਜ਼ੂਰ ਲਿਆਉਣਗੇ, ਉਹ ਸਮਾਂ ਜ਼ਰੂਰ ਕਿਰਪਾ ਕਰਨਗੇ, ਤਰਸ ਕਰਨਗੇ। ਸੋ ਬਹੁਤ ਖੁਸ਼ੀਆਂ ਭਰੇ ਉਹ ਦਿਹਾੜੇ ਆਪਣੇ ਤੇ ਆਉਣਗੇ। ਮੈਂ ਇਹਨਾਂ ਅੱਖਰਾਂ ਨਾਲ ਸੋ ਬਾਬਾ ਜੀ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹਾਂ। ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਹਾਂ, ਜੋ ਭੁੱਲਾਂ ਚੁੱਕਾਂ ਹੋਈਆਂ ਹੋਣ ਉਹਨਾਂ ਦੀ ਖਿਮਾ ਮੰਗਦਾ ਹਾਂ, ਬੇਨਤੀ ਕਰਦਾ। ਸਭ ਸੰਗਤਾਂ ਨੂੰ ਪਤਾ ਹੈ ਕਿ ਪਹੁੰਚੇ ਸਨ ਜਦੋਂ, ਸੋ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਇਸ ਵਾਰੀ ਬੰਬੇ ਪਹੁੰਚੇ, ਸੰਗਤਾਂ ਨੇ ਨੇਤਰ ਵਿਛਾਏ ਨੇਤਰ, ਬਾਬਾ ਜੀ ਕਹਿਣ ਲੱਗੇ ਇੱਕ ਟਰੱਕ ਦੀ ਲੋੜ ਹੈ, ਗੱਡੀ ਦੀ ਲੋੜ ਹੈ। ਸੋ ਕਹਿਣ ਲੱਗੇ ਸਤਿਬਚਨ ਜੀ ਸ਼ਾਇਦ ਗੱਡੀ ਤਾਂ 1.25 ਲੱਖ ਦੀ ਆ ਜਾਣੀ ਸੀ, ਉੱਥੋਂ ਮੈਨੂੰ ਪਤਾ ਲੱਗਾ 1,35,000 ਜਾਂ 40,000 ਰੁਪਈਆ ਸੰਗਤਾਂ ਨੇ ਅੱਗੇ ਢੇਰੀ ਕੀਤਾ, ਨਾਲ ਬੇਨਤੀ ਕੀਤੀ ਕਿ ਸ਼ੁਕਰ ਬਾਬਾ ਬਿਧੀ ਚੰਦ ਜੀ ਅਸੀਂ ਸਮਝਦੇ ਹਾਂ ਸਾਡੇ ਕੋਲ ਚੱਲ ਕੇ ਆਏ ਨੇ, ਬਾਬਾ ਸੋਹਣ ਸਿੰਘ ਜੀ ਚੱਲ ਕੇ ਆਏ ਨੇ, ਇੰਨਾ ਪਿਆਰ ਤੇ ਸਤਿਕਾਰ। ਅੱਗੇ ਬੜੋਦੇ ਗਏ, ਅਹਿਮਦਾਬਾਦ ਗਏ, ਜਿੱਥੇ ਜਿੱਥੇ ਵੀ ਗਏ ਨੇ ਉੱਥੇ ਸੰਗਤਾਂ ਨੇ ਨੇਤਰ ਵਿਛਾਏ ਨੇ। ਗੁਰੂ ਪਿਆਰਿਓ ਇੱਥੇ ਬੇਅੰਤ ਸੇਵਾ ਆਪ ਕਰ ਰਹੇ ਹੋ। ਸੋ ਉਹ ਟਰੱਕ ਬਣ ਕੇ ਪੁੱਜ ਚੁੱਕਾ ਹੈ, ਅੱਜ ਹੀ ਮੇਰੇ ਮਨ ਵਿੱਚ ਖਿਆਲ ਸੀ ਕਿ ਉਹ ਟਰੱਕ ਬਣ ਗਿਆ ਹੋਵੇਗਾ। ਆਉਂਦੇ ਬਾਬਾ ਜੀ ਨੇ ਦੱਸਿਆ ਕਿ ਤਿਆਰ ਹੋਇਆ, ਹਾਲੇ ਰਜਿਸਟਰੇਸ਼ਨ ਉਸ ਦੀ ਹੋਣੀ ਹੈ, ਤਿਆਰ ਹੋ ਕੇ ਆ ਗਿਆ, ਉਹ ਸੇਵਾ ਕਰੇਗਾ ਗੁਰੂ ਘਰ ਦੀ। ਸੋਹਣੇ ਜੇ ਸਰੋਵਰ ਗੁਰੂ ਘਰ ਦੇ ਲੱਗ ਰਹੇ ਨੇ, ਪੰਜਵੇਂ ਪਾਤਸ਼ਾਹ ਯਾਦਗਾਰ, ਆ ਕਿਆ ਸੋਹਣੀ ਕੰਧ ਕੱਢ ਕੇ, ਆ ਸਟੇਜਾਂ ਬਣਾ ਕੇ, ਅੱਗੇ ਨਾਲੋਂ ਕਿਆ ਸੋਹਣਾ ਇਹ ਜਿੱਥੇ ਦੀਵਾਨ ਸਜਣਾ ਹੈ, ਅੱਗੇ ਨਾਲੋਂ ਪੰਡਾਲ ਹੀ ਵੇਖ ਲਓ ਕਿੰਨੀ ਤਰੱਕੀ ਕਰ ਗਿਆ ਹੈ, ਆ ਸੋਹਣੇ ਕਿਆ ਸੋਹਣੀਆਂ ਸਜਾਵਟਾਂ ਨੇ, ਸੰਗਤ ਉੱਪਰ ਸਜੀ ਹੋਈ ਕਿਆ ਸੋਹਣੀ ਫੱਬ ਰਹੀ ਹੈ। ਸੋ ਗੁਰੂ ਪਿਆਰਿਓ ਇਹ ਦਿਨ ਦੂਣੀ ਰਾਤ ਚੌਗਣੀ ਤਰੱਕੀ ਹੋ ਰਹੀ ਹੈ, ਹੋਰ ਵੀ ਹੋਵੇਗੀ, ਹਜ਼ੂਰ ਮੇਰਾ ਕਰਨਗੇ। ਸੋ ਆਪਾਂ ਨੂੰ ਇਹ ਵੀ ਚਾਹੀਦਾ ਕਿ ਆਪਣੀ ਧਰਮ ਦੀ ਕਿਰਤ ਵੀ ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਨ ਉਹ ਵੀ ਸਫਲੀ ਕਰਨੀ ਹੈ, ਸੇਵਾ ਵਿੱਚ ਵੀ ਹੱਥ ਵਟਾਉਣਾ ਹੈ। ਗੁਰੂ ਘਰ ਵਿੱਚ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੈ ਗੁਰ ਸਰਬ ਨਿਧਾਨ ਦਾਨ ਦੇਤ ਹੈ, ਇੱਕ ਕੌਡੀ ਦਿੱਤਿਆਂ ਤੋਂ ਤੇ ਇੱਥੋਂ ਖਜ਼ਾਨੇ ਮਿਲਦੇ ਨੇ, ਅਸੀਂ ਇੱਥੇ ਦੇਣਾ ਕੀ ਹੈ, ਲੈਣਾ ਹੈ ਲੈਣਾ ਹੈ। ਸੋ ਇੱਕ ਸਿੰਘ ਖਡੂਰ ਸਾਹਿਬ ਦਾ ਉਹਨੇ ਕਿਹਾ ਸੀ ਕਿ ਮੈਂ ਜੇ 9 ਗੱਡੀਆਂ ਹੋਣ ਤਾਂ 1 ਮੈਂ ਗੱਡੀ ਪ੍ਰਚਾਰ ਵਾਸਤੇ ਦੇਵਾਂ। ਸੋ ਸਤਿਗੁਰੂ ਨੇ ਕਿਰਪਾ ਕੀਤੀ, 8-9 ਗੱਡੀਆਂ ਬਣੀਆਂ, ਇਸ ਵਾਰੀ ਕਹਿਣ ਲੱਗੇ ਗੱਡੀ ਲੈ ਲਓ। ਮੈਂ ਖਿਆਲ ਕੀਤਾ ਚਿੱਤ ਭਲਾਈ ਨਗਰ ਦੀ ਸੰਗਤ ਨੇ ਜੀਪ ਦਿੱਤੀ ਹੈ 60,000 ਰੁਪਈਏ ਦੀ ਡੀਜ਼ਲ ਵਾਲੀ, ਉਹ ਸਾਂਭਣੀ, ਇੱਕ ਹੋਰ ਨਿਸ਼ਾਨ ਗੱਡੀ ਸੰਗਤਾਂ ਦਿੱਤੀ ਹੈ, ਇੱਕ ਜਾਊਂਗਾ ਵੱਡੀਆਂ ਬੱਸਾਂ ਛੋਟੀ ਬੱਸ ਅਤੇ ਹੋਰ ਇੰਨੀਆਂ ਸਾਂਭਣੀਆਂ ਵੀ। ਇਸ ਵੇਲੇ ਮੈਂ ਮਾਣ ਨਹੀਂ ਕਰ ਰਿਹਾ, ਹੰਕਾਰ ਨਹੀਂ ਕਰ ਰਿਹਾ, ਕੋਈ ਹੋਰ ਨਾ ਅਰਥ ਕੱਢ ਲਵੇ ਵੀਰ, ਪਰ ਨਹੀਂ, ਜਿਹੜਾ ਨਾਲ ਰਹਿਣ ਵਾਲੀਆਂ ਫੌਜਾਂ ਕੁਛ ਲਿਆਈ ਵੀ ਵਿਖਾ ਜਾਂਦੇ ਨੇ। ਇਸ ਵਾਸਤੇ ਖਿਆਲ ਆਇਆ ਕਿ ਇੱਕੋ ਵਾਰੀ ਇੰਨੀਆਂ ਗੱਡੀਆਂ ਸਾਂਭਣੀਆਂ, ਸ਼ਹਿਰ ਸਾਡੇ ਸਾਂਭਣ ਵਿੱਚ ਕੁਛ ਦਿੱਕਤ ਹੋਵੇ। ਬੇਨਤੀ ਕੀਤੀ ਕਿ ਭਾਈ ਅਗਲੇ ਸਾਲ ਲਵਾਂਗੇ, ਔਰ ਆਉਂਦਿਆਂ ਨੂੰ ਗੱਡੀ ਤਿਆਰ ਹੋਵੇ, ਬਾਡੀ ਬੱਝੀ ਹੋਵੇ, ਇਹ ਨਾ ਹੋਵੇ ਕਿ ਚੈਸਿਸ ਲੈ ਕੇ ਦਿੰਦੇ ਹਾਂ ਅਤੇ 2 ਮਹੀਨਿਆਂ ਨੂੰ ਫਿਰ ਆਇਓ, ਇਉਂ ਨਹੀਂ ਕਰਨਾ। ਸੋ ਭਾਵ ਕੀ ਕਿ ਸੰਗਤਾਂ ਦੇ ਚਿੱਤ ਵਿੱਚ ਗੁਰੂ ਘਰ ਦਾ ਪ੍ਰਚਾਰ ਔਰ ਗੁਰੂ ਘਰ ਦੇ ਅਸਥਾਨ ਸਰੋਵਰ ਬਣਾਉਣ ਵਾਸਤੇ ਇੰਨੇ ਉਤਸ਼ਾਹ ਨੇ ਤੇ ਆਪਣੇ ਚਿੱਤ ਵਿੱਚ ਵੀ ਉਤਸ਼ਾਹ ਕੁਛ ਪੈਦਾ ਹੋਣਾ ਚਾਹੀਦਾ ਹੈ। ਇਸ ਵਾਸਤੇ ਮੈਂ ਇਹ ਬੇਨਤੀ ਕਰ ਰਿਹਾ ਹਾਂ। ਆ ਹੁਣੇ ਗੁਰਮੁਖ ਪਿਆਰੇ ਸੋਹਣੀ ਜੀ ਖਬਰ ਸੁਣਾ ਰਹੇ ਨੇ, ਇਹ ਪੰਜਵੇਂ ਪਾਤਸ਼ਾਹ ਅੰਤਰਾ ਪਾਰਤ ਦੇਵ ਸਭਾ ਮੁਨ ਇੰਦਰ ਮਹਾਸਿਵ ਜੋਗ ਕਰੀ ਹੁਣ ਵੇਦ ਬਿਰੰਚ ਵਿਚਾਰ ਰਹੇ ਹੋ ਹਰ ਜਾਪ ਨਾ ਛੱਡਿਓ ਇਹ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਸੋ ਅਰਜਨ ਮਾਹੇ ਧਰੀ। ਉਹਨਾਂ ਸੰਗਤਾਂ ਨੇ ਇੱਥੇ ਚਰਨ ਪਾਏ, ਉਹਨਾਂ ਦੀ ਯਾਦ ਵਿੱਚ ਸਰੋਵਰ ਬਣ ਰਿਹਾ ਹੈ। ਸੋ ਉੱਥੇ ਨਿਸ਼ਾਨ ਸਾਹਿਬ ਚਲਾਉਣ ਵਾਸਤੇ ਇੰਗਲੈਂਡ ਵਿੱਚੋਂ ਸਿੰਘ ਨੇ ਹੁਣੇ ਹੀ 10,000 ਰੁਪਈਆ ਭੇਜਿਆ, 10,000 ਰੁਪਈਆ ਜੋ ਉੱਥੇ ਨਿਸ਼ਾਨ ਸਾਹਿਬ ਲੱਗੇਗਾ। ਨਾਲ ਹੀ ਉਹਨਾਂ ਨੇ ਹੋਰ ਵੀ ਬੇਨਤੀ ਕੀਤੀ ਹੈ ਕਿ ਨਿਸ਼ਾਨ ਸਾਹਿਬ ਜਰਾ ਮਜ਼ਬੂਤ ਚਲਾਉਣਾ ਹੈ, ਇਹ ਜ਼ਰੂਰੀ ਨਹੀਂ ਕਿ 10,000 ਵਿੱਚ ਹੀ ਬਣਾਉਣਾ। ਕਹਿੰਦੇ ਜੇ ਹੋਰ ਵੀ ਲੱਗੇਗਾ ਤਾਂ ਅਸੀਂ ਫਿਰ ਵੀ ਹਾਜ਼ਰ ਹਾਂ, ਜਿੰਨਾ ਹੋਰ ਵੀ ਖਰਚ ਹੋਵੇ। ਸੋ ਗੁਰੂ ਪਿਆਰਿਓ ਇਹ ਖੁਸ਼ੀ ਦੀ ਗੱਲ ਹੈ, ਚੜ੍ਹਦੀਆਂ ਕਲਾ ਹੋਣੀਆਂ ਚਾਹੀਦੀਆਂ ਨੇ ਹਜ਼ੂਰ ਮਿਹਰਾਂ ਕਰਨ। ਸੋ ਸਭ ਤੋਂ ਮੁੱਢਲੀ ਗੱਲ ਅੰਮ੍ਰਿਤ ਛਕੋ, ਸਿੱਖ ਬਣੀਏ ਪਹਿਲਾਂ ਆਪਾਂ ਉਹ ਰਸਤਾ ਤਲਬ ਲਈਏ ਨਾ, ਪੌੜੀ ਤਾਂ ਹੱਥ 'ਚ ਪਕੜੀਏ, ਡੰਡੇ ਡੰਡੇ ਚੜ੍ਹਦੇ ਚੱਲਾਂਗੇ, ਹਜ਼ੂਰ ਆਪੇ ਚੜ੍ਹਾਈ ਚੱਲਣਗੇ, ਅੰਤ ਨੂੰ ਪਹੁੰਚ ਜਾਵਾਂਗੇ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਮੈਂ ਇੱਕ ਹੋਰ ਬੇਨਤੀ ਕਰਦਾ ਹਾਂ, ਅੱਗੇ ਵੀ ਕੀਤੀ ਹੈ ਕਿ ਸਭ ਜਥੇਬੰਦੀਆਂ ਨੂੰ ਇੱਕ ਮੁੱਠ ਹੋ ਕੇ ਗੁਰੂ ਕੇ ਕੇਸਰੀ ਨਿਸ਼ਾਨ ਸਾਹਿਬ ਅੱਗੇ ਆਪਣਾ ਸੀਸ ਝੁਕਾ ਕੇ, ਜੋ ਦਸਾਂ ਪਾਤਸ਼ਾਹੀਆਂ ਨੇ ਨਿਸ਼ਾਨ ਝੁਲਾਇਆ ਹੈ, ਚੂਨ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਉਸ ਥੱਲੇ ਇਕੱਠੇ ਹੋ ਕੇ ਬਹੁਤ ਵੱਡੀ ਪਾਰੀ ਨਿਗਰ ਤੇ ਠੋਸ ਸੇਵਾ ਗੁਰੂ ਘਰ ਦੀ, ਗੁਰੂ ਕੇ ਪੰਥ ਦੀ, ਸਿੱਖੀ ਦੀ ਕਰਨੀ ਚਾਹੀਦੀ ਹੈ। ਸਭ ਜਥੇਬੰਦੀਆਂ ਨੂੰ ਇੱਕ ਮੁੱਠ ਹੋ ਕੇ ਬਹੁਤੇ ਪਿਆਰ ਤੇ ਪ੍ਰੇਮ ਦਾ ਸਬੂਤ ਦੇ ਕੇ ਕੁਰੀਤੀਆਂ ਦੂਰ ਕਰਨ ਵਾਸਤੇ ਲੱਕ ਬੰਨ ਲੈਣਾ ਚਾਹੀਦਾ ਹੈ, ਕੌਮ ਦੀ ਸੁਧਾਈ ਕਰਨੀ ਚਾਹੀਦੀ ਹੈ, ਚੜ੍ਹਦੀ ਕਲਾ ਹੋਣੀ ਚਾਹੀਦੀ ਹੈ। ਇਹ ਵੀ ਸੱਚੇ ਪਾਤਸ਼ਾਹ ਏਕਤਾ ਸਾਨੂੰ ਸਾਰਿਆਂ ਨੂੰ ਬਖਸ਼ਣ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨ ਨਾ ਇੱਥੇ ਦੁੱਖ ਕਨੇਰਿਆ ਹਰ ਕੇ ਨਾਮ ਬਿਨਾ ਦੁੱਖ ਪਾਵੇ ਨਾਮ ਬਿਨਾ ਦੁੱਖ ਪਾਵੇ ਮਰ ਨਾ ਜਾਹੀ ਜਿਨਾ ਬਿਸਰ ਤਰਾ ਮਰ ਨਾ ਜਾਹੀ ਜਿਨਾ ਬਿਸਰਤ ਰਾਮ ਮਰ ਨਾ ਜਾਹੀ ਜਿਨਾ ਬਿਸਰਤ ਰਾਮ ਮਰ ਨਾ ਮਾਰੇ।
Thank you.
Sit it down.